ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਔਰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪੈਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਅਤੇ ਉਮੀਦ ਰੱਖਦੇ ਹਾਂ ਕਿ ਪਰਮਾਤਮਾ ਆਪ ਸਭ 'ਤੇ ਮਿਹਰ ਭਰਿਆ ਹੱਥ ਰੱਖ ਰਿਹਾ ਹੈ ਔਰ ਆਪ ਨੂੰ ਖੁਸ਼ੀਆਂ ਖੇੜੇ ਬਖਸ਼ ਰਿਹਾ ਹੈ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕੌਫ ਸਰਵਰ ਸਟੂਡੀਓ ਤੋਂ। ਅਤੇ ਅੱਜ ਦਿਨ ਬੜਾ ਖੂਬਸੂਰਤ ਚੜ੍ਹਿਆ ਕੌਫ ਸਰਵਰ ਦੇ ਵਿੱਚ, ਧੁੱਪ ਨਿਕਲੀ ਹੋਈ ਹੈ। ਵੈਸੇ ਅੱਜ ਮੀਂਹ ਦੱਸਿਆ ਗਿਆ, ਹਲਕੇ ਹਲਕੇ ਬੱਦਲ ਹੋਣੇ ਸ਼ੁਰੂ ਹੋ ਗਏ ਨੇ ਪੱਛਮ ਵੱਲੋਂ। ਅਤੇ ਮੌਸਮ ਦੀ ਜਾਣਕਾਰੀ ਦੇ ਵਿੱਚ ਆਪਾਂ ਸਾਰਾ ਕੁਛ ਆਪ ਜੀ ਨਾਲ ਡਿਸਕਸ ਕਰਾਂਗੇ। ਅਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਰੂਪ ਰੇਖਾ ਗੱਲਬਾਤ ਵੀ ਕਰਨੀ ਆ, ਪਰ ਪਹਿਲਾਂ ਆਓ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਸ ਭਲੇ ਦੇ ਵਿੱਚ ਸਾਡੇ ਸਾਰਿਆਂ ਦਾ ਹੀ ਭਲਾ ਆ ਜਾਂਦਾ ਹੈ। ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਇਹ ਹੈ ਕਿ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਅਤੇ ਅਸੀਂ ਕੁਛ ਇਤਿਹਾਸ ਦੇ ਨਾਲ ਸੰਬੰਧਿਤ ਗੱਲਾਂ ਕਰਾਂਗੇ। ਇਸ ਤੋਂ ਇਲਾਵਾ ਸਾਡੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸ਼ਾਮਲ ਹੋਣਗੇ ਅਤੇ ਅਸੀਂ ਸਿਆਸਤ ਦੀਆਂ ਗੱਲਾਂ ਕਰਾਂਗੇ, ਕਰੰਟ ਅਫੇਅਰ ਦੀਆਂ ਗੱਲਾਂ ਕਰਾਂਗੇ। ਇਸ ਤੋਂ ਇਲਾਵਾ ਥੋੜ੍ਹੀ ਦੇਰ ਵਿੱਚ ਹੀ ਅਸੀਂ ਇੱਕ ਵਿਚਾਰ ਪੇਸ਼ ਕਰਾਂਗੇ, ਗੀਤ ਇੱਕ ਦੋ ਹੋਣਗੇ ਅਤੇ ਖਬਰਾਂ ਹੋਣਗੀਆਂ। ਚਾਲ ਸਾਹਿਬ ਉਹਨਾਂ ਨੇ ਭੇਜ ਦਿੱਤੀਆਂ, ਬਹੁਤ ਸਾਰੇ ਸਰੋਤੇ ਸਾਡੇ ਨਾਲ ਸਵੇਰ ਤੋਂ ਹੀ ਜੁੜੇ ਹੋਏ ਨੇ ਹਰਮਨ ਰੇਡੀਓ ਦੇ ਜ਼ਰੀਏ। ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਸੀ ਅਤੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਸੁਬਾਹ ਪ੍ਰੋਗਰਾਮ ਸੰਚਾਲਨ ਕਰਦੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਪਤਾ ਸਾਡਾ, ਆਪ ਸਭ ਨੂੰ ਪਤਾ ਹੈ ਕਿ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਸਾਰੀਆਂ ਈਮੇਲਸ, ਵਟਸਐਪ 'ਤੇ ਮੇਰੇ ਦੋਨੋਂ ਅਕਾਊਂਟ ਚੱਲਦੇ ਨੇ, ਰੇਡੀਓ ਦਾ ਵੀ ਅਤੇ ਮੇਰਾ ਪਰਸਨਲ ਵੀ। ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਉੱਤੇ ਵੀ ਤੁਸੀਂ ਆਪਣਾ ਸੁਨੇਹਾ ਭੇਜ ਸਕਦੇ ਹੋ ਔਰ ਫੇਸਬੁੱਕ 'ਤੇ ਤੁਸੀਂ ਦੇਖ ਰਹੇ ਹੋ, ਯੂਟਿਊਬ 'ਤੇ ਦੇਖ ਰਹੇ ਹੋ, ਉੱਥੇ ਵੀ ਕਮੈਂਟ ਪਾ ਸਕਦੇ ਹੋ, ਉਹ ਵੀ ਸਾਡੇ ਕੋਲ ਆ ਜਾਂਦੇ ਆ, ਸਕਰੀਨ 'ਤੇ ਵੀ ਅਸੀਂ ਪੇਸ਼ ਕਰਦੇ ਹਾਂ ਜੀ ਉਹ। ਸੋ ਇਹ ਸੀ ਸਾਡਾ ਪਤਾ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਸੁਨੇਹੇ ਜ਼ਰੂਰ ਭੇਜੋਗੇ ਸਾਨੂੰ ਸੁੱਖ ਸਾਂਦ। ਅਤੇ ਅੱਜ ਦੁਸਹਿਰਾ ਹੈ, ਦੁਸਹਿਰਾ ਜੀ, ਵੈਸੇ ਦੁਸਹਿਰਾ ਨਹੀਂ ਹੁੰਦਾ, ਦੁਸਹਿਰਾ ਹੁੰਦਾ। ਅਤੇ ਆਪ ਸਭ ਨੂੰ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਕਿਉਂਕਿ ਦੁਸਹਿਰੇ ਦੀਆਂ ਬੜੀਆਂ ਯਾਦਾਂ ਨੇ। ਅੱਜ 12 ਅਕਤੂਬਰ 2024 ਹੈ, ਨਾਨਕਸ਼ਾਹੀ 2828 ਸੰਮਤ 556, ਅਤੇ ਦੁਸਹਿਰੇ ਦੀਆਂ ਸਾਡੀਆਂ ਬਹੁਤ ਯਾਦਾਂ ਨੇ, ਕਿਉਂਕਿ ਛੋਟੇ ਹੁੰਦੇ ਮੇਲਾ ਦੇਖਣ ਜਾਂਦੇ ਹੁੰਦੇ ਦੁਸਹਿਰੇ ਦਾ, ਅਤੇ ਉਹ ਸਾਰਾ ਕੁਛ ਯਾਦ ਹੈ ਸਾਡੇ ਲਈ। ਉਦੋਂ ਰਾਮ ਲੀਲਾ ਜਿਹੜੀ ਆ ਉਹ ਬੜੀ ਅਹਿਮ ਰੋਲ ਅਦਾ ਕਰਦੀ ਸੀ, ਉਹ ਵੀ ਦੇਖਣ ਗਏ ਹਾਂ ਕਈ ਵਾਰੀ। ਫਿਰ ਦੁਸਹਿਰੇ ਦਾ ਮੇਲਾ ਸਾਡੇ ਲੱਗਦਾ ਹੈ, ਭਾਈ ਸਿੱਖ ਲੱਗ ਗਈ ਆ ਹਿਆਲੇ ਦੇ ਵਿੱਚ, ਉੱਥੇ ਗੁਰੂ ਘਰ ਜਾਂਦੇ ਹੁੰਦੇ ਸੀ, ਉੱਥੇ ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਸੀ, ਅਤੇ ਉੱਥੇ ਸਾਨੂੰ ਬੜਾ ਚਾਅ ਹੋਣਾ ਕਿ ਅਸੀਂ ਦੁਸਹਿਰੇ ਦਾ ਮੇਲਾ ਦੇਖਣ ਜਾਣਾ। ਅੱਜ ਦਾ ਵਿਚਾਰ ਦੁਸਹਿਰੇ 'ਤੇ ਹੀ ਹੈ ਕਿ ਦੁਸਹਿਰੇ ਦੀ ਕੀ ਅਹਿਮੀਅਤ ਹੈ ਸਾਡੀ ਸਾਇਕੀ ਦੇ ਵਿੱਚ। ਸ਼੍ਰੀ ਰਾਮ ਬੜੇ ਮਤਲਬ ਗੂੜੇ ਅੱਖਰਾਂ ਦੇ ਵਿੱਚ ਉੱਕਰੇ ਹੋਏ ਨੇ। ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਾਂ ਜੁੜੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਲਈਏ, ਤਾਂ ਸਾਰਿਆਂ ਨੂੰ ਜ਼ਿਆਦਾ ਵਾਰੀ ਰਾਮ ਜ਼ਿਕਰ ਆਉਂਦਾ। ਰਾਮ ਦੇ ਬਹੁ ਪੱਖੀ ਅਰਥ ਨੇ, ਹੈਗਾ ਵੈਸੇ ਇੱਕੋ ਹੀ ਆ ਪਰ ਇਸ ਨੂੰ ਬੜੇ ਪੱਖਾਂ ਤੋਂ ਆਪਾਂ ਦੇਖ ਸਕਦੇ ਹਾਂ। ਰਾਮ ਦਾ ਜਿਹੜਾ ਅਸਲੀ ਅਰਥ ਹੈ ਉਹ ਹੈਗਾ ਨਾਮ, ਅਕਾਲ ਪੁਰਖ ਦਾ ਨਾਮ। ਅਕਾਲ ਪੁਰਖ ਖੁਦ ਜਦੋਂ ਰੂਪ 'ਚ ਆਉਂਦੇ ਨੇ ਜਾਂ ਦ੍ਰਿਸ਼ਟਮਾਨ ਹੁੰਦੇ ਨੇ ਤਾਂ ਉਹ ਪਹਿਲਾਂ ਜਿਹੜਾ ਸਿੰਗੁਲੈਰਿਟੀ ਵਾਲਾ ਉਹਨਾਂ ਦਾ ਪੱਖ ਹੈ ਉਸ ਨੂੰ ਰਾਮ ਕਿਹਾ ਗਿਆ। ਉਹੀ ਇੱਕ ਸਿੰਗੁਲੈਰਿਟੀ ਹੀ ਸਾਰਿਆਂ ਵਿੱਚ ਰਮ ਰਹੀ ਹੈ। ਰਮ ਦਾ ਮਤਲਬ ਸਾਰਿਆਂ ਦੇ ਵਿੱਚ ਜਿੱਦਾਂ ਦੁੱਧ ਦੇ ਵਿੱਚ ਘਿਓ ਹੁੰਦਾ ਹੈ, ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਅਕਾਲ ਪੁਰਖ ਹੀ ਰਮ ਰਿਹਾ ਹੈ। ਅਤੇ ਉੱਤੋਂ ਹੀ ਸ਼ਬਦ ਬਣਿਆ, ਅੱਖਰ ਬਣਿਆ ਰਾਮ। ਅਤੇ ਇਹ ਸਾਡੇ ਅਧਿਆਤਮ ਨੇ ਸਾਨੂੰ ਦਿੱਤਾ ਹੈ, ਇਹ ਬਹੁਤ ਪੁਰਾਣਾ ਸ਼ਬਦ ਹੈ। ਅਤੇ ਇਸ ਨੂੰ ਡਿਵੈਲਪ ਕੀਤਾ ਗਿਆ ਫਿਰ, ਅਤੇ ਇਸ ਸ਼ਬਦ ਦੇ ਸ਼ਬਦ ਨੂੰ ਫਿਰ ਆਪਣੇ ਬੇਟਿਆਂ ਦੇ ਨਾਮ ਵੀ ਰੱਖੇ ਗਏ। ਉਹਨਾਂ ਦੇ ਵਿੱਚੋਂ ਇੱਕ ਬੇਟਾ ਸੀ ਦਸ਼ਰਥ ਦਾ, ਦਸ਼ਰਥ ਨੇ ਵੀ ਆਪਣੇ ਬੇਟੇ ਦਾ ਰਾਮ ਨਾਮ ਰੱਖਿਆ। ਅਤੇ ਕਿਉਂਕਿ ਇਹ ਰਾਮ ਨਾਮ ਪਹਿਲਾਂ ਹੀ ਬਹੁਤ ਪ੍ਰਚਲਿਤ ਸੀ ਅਧਿਆਤਮ ਦੀ ਦੁਨੀਆ ਦੇ ਵਿੱਚ, ਸਪਿਰਚੁਅਲ ਵਰਲਡ ਦੇ ਵਿੱਚ, ਅਤੇ ਇਸ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀ ਕਿ ਜਦੋਂ ਕਿਤੇ ਰਾਮ ਦਾ ਜ਼ਿਕਰ ਕਰਨਾ ਤਾਂ ਇਹਦਾ ਮਤਲਬ ਤੁਸੀਂ ਅਕਾਲ ਪੁਰਖ ਦਾ ਜ਼ਿਕਰ ਕਰ ਰਹੇ ਹੋ। ਸੋ ਇਹ ਜੋ ਰਾਮ ਚੰਦ ਹੋਏ ਨੇ ਦਸ਼ਰਥ ਦੇ ਬੇਟੇ, ਉਹਨਾਂ ਦੇ ਵਿੱਚ ਉਹ ਰੱਬੀ ਗੁਣ ਸੀ ਜਿਹੜਾ ਇੱਕ ਬੜੇ ਫੇਮਸ ਹੋਏ, ਔਰ ਉਹ ਰੱਬੀ ਗੁਣ ਧਾਰਨ ਕਰਕੇ ਉਹਨਾਂ ਨੇ ਕਾਫੀ ਕਲਿਆਣ ਕੀਤੇ, ਕਾਫੀ ਕਾਰਜ ਕੀਤੇ। ਔਰ ਸਾਨੂੰ ਯਾਦ ਹੈ ਸਿਰਫ ਕਿ ਉਹਨਾਂ ਨੇ ਰਾਵਣ ਮਾਰਿਆ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਉਹਨਾਂ ਦਾ ਜਿਹੜਾ ਰਾਮ ਰਾਜ ਉਹਨੇ ਡਿਲੀਵਰ ਕੀਤਾ ਐਜ਼ ਏ ਰਾਜਾ ਹੋਣ ਦੇ ਨਾਤੇ, ਉਹ ਬਾਕਮਾਲ ਸੀ। ਸੋ ਇਹ ਸੀ ਰਾਮ ਦੀ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਉਹਦਾ ਆਧਾਰ, ਕਿ ਰਾਮ ਚੰਦ ਜਿਹੜੇ ਦਸ਼ਰਥ ਦੇ ਬੇਟੇ ਹੋਏ ਨੇ ਉਹਨਾਂ ਦੇ ਵਿੱਚ ਰਾਮ ਜਿਹੜੇ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਗਿਆ ਉਸ ਦੇ ਗੁਣ ਸਨ, ਉਹਨਾਂ ਦੇ ਗੁਣ ਸਨ। ਅਤੇ ਕਹਿੰਦੇ ਨੇ ਕਿ ਬਾਰਾਂ ਕਲਾ ਭਰਪੂਰ ਸੀ, ਵੀ ਉਹਦੇ 'ਚ 12 ਕਲਾਵਾਂ ਸੀਗੀਆਂ, ਸ਼੍ਰੀ ਕ੍ਰਿਸ਼ਨ 'ਚ 16 ਕਲਾਵਾਂ ਸੀਗੀਆਂ, ਅਤੇ ਉਹ ਸਾਰੇ ਹੀ ਉਹਦੇ ਰੂਪ ਨੇ। ਹੁਣ ਦੁਸਹਿਰਾ ਜਿਹੜਾ ਹੈ, ਦੁਸਹਿਰਾ ਇੱਕ ਪ੍ਰਤੀਕ ਬਣਿਆ ਰਾਵਣ ਦੇ ਉੱਤੇ ਜਿੱਤ ਪਾ ਕੇ ਜਿੱਤ ਪਾਉਣ ਦਾ। ਰਾਵਣ ਨੂੰ ਜਦੋਂ ਧਰਮ ਅਤੇ ਅਧਰਮ ਦੀ ਗੱਲ ਆਉਂਦੀ ਆ, ਉਹ ਅਧਰਮ ਦੇ ਸਾਈਡ 'ਤੇ ਖੜਿਆ ਅਤੇ ਰਾਮ ਚੰਦਰ ਜੀ ਧਰਮ ਦੀ ਸਾਈਡ 'ਤੇ ਖੜ੍ਹੇ, ਅਤੇ ਧਰਮ ਦੀ ਲੜਾਈ ਚੱਲੀ। ਫਿਰ ਧਰਮ ਦਾ ਮਤਲਬ ਕੀ ਹੈ ਕਿ ਇੱਕ ਮਨਮੁੱਖ ਇੱਕ ਗੁਰਮੁਖ। ਹੁਣ ਪਹਿਲਾਂ ਬਾਣੀ ਦਾ ਆਪਾਂ ਕਰਦੇ ਹਾਂ ਕਿ ਇਸ ਘਟਨਾ ਦਾ ਜਾਂ ਇਸ ਸਟੋਰੀ ਦਾ ਬਹੁਤ ਵੱਡਾ ਅਸਰ ਸਾਡੀ ਸਾਈਕੀ 'ਤੇ ਆ, ਸਾਰੇ ਜ਼ਹਿਨ ਦੇ ਵਿੱਚ। ਅਗਰ ਅਧਿਆਤਮ ਦੀ ਗੱਲ ਕਰਨੀ, ਹੁਣ ਅੱਜ ਕੱਲ੍ਹ ਬਹੁਤ ਹੇਟ ਕੈਂਪੇਨਸ ਵੀ ਚੱਲ ਰਹੀਆਂ ਨੇ, ਆਪਾਂ ਉਹਦੀ ਨਹੀਂ ਗੱਲ ਕਰਾਂਗੇ। ਪਰ ਜੋ ਗੁਰਬਾਣੀ ਦੇ ਕਰਮਖੰਡ ਦੇ ਵਿੱਚ ਲਿਖਿਆ ਹੈ ਮਹਾਰਾਜ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ, ਕਿ ਕਰਮਖੰਡ ਦੀ ਬਾਣੀ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ ਤਿੰਨਵੇਂ ਰਾਮ ਰਹਿਆ ਭਰਪੂਰ। ਕਿ ਜਦੋਂ ਕਰਮ ਰਿਜ਼ਲਟ ਆਉਂਦਾ ਹੈ, ਜਿੱਦਾਂ ਅੱਜ ਅਸੀਂ ਦੇਖ ਰਹੇ ਹਾਂ ਕਿ ਦੁਸਹਿਰੇ ਵਾਲੇ ਦਿਨ ਰਿਜ਼ਲਟ ਆਇਆ, ਲੜਾਈ ਜਿੱਤੀ, ਇਹ ਅਸਲ 'ਚ ਸਾਡੇ ਅੰਦਰ ਦੀ ਲੜਾਈ ਹੈ, ਅਸੀਂ ਆਪਣੇ ਅੰਦਰਲਾ ਰਾਵਣ ਮਾਰਨਾ ਹੈ। ਜਦੋਂ ਇੱਕ ਗੁਰਸਿੱਖ ਨੇ ਆਪਣੇ ਅੰਦਰਲਾ ਰਾਵਣ ਮਾਰ ਲਿਆ ਤਾਂ ਸੀਤਾ ਨੂੰ ਛਡਵਾ ਲਿਆ, ਜਾਣੀ ਕਿ ਆਪਣੀ ਆਤਮਾ ਨੂੰ, ਆਪਣੇ ਜੀਵ ਨੂੰ ਛਡਵਾ ਲਿਆ, ਜੀਵ ਨੂੰ, ਆਤਮਾ ਨਹੀਂ ਜੀਵ ਨੂੰ ਛਡਵਾ ਲਿਆ, ਤਾਂ ਉਹ ਰਿਜ਼ਲਟ ਹੈ, ਅਸਲ 'ਚ ਉਹ ਡੈਸਟੀਨੇਸ਼ਨ ਹੈ ਸਾਡੀ। ਉੱਥੇ ਰਾਮ ਭਰਪੂਰ ਰਹਿੰਦਾ ਹੈ, ਰਾਮ ਦਾ ਹੀ ਰਾਜ ਹੁੰਦਾ ਫਿਰ। ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਉੱਥੇ ਉਹਦਾ ਜਿਹੜਾ ਜੀਵ ਹੈ, ਫੀਮੇਲ ਐਸਪੈਕਟ ਇਹ ਸ੍ਰਿਸ਼ਟੀ ਦੀ, ਇਹ ਸਰੀਰ ਦੀ, ਉਹ ਆਪਣੀ ਸੀਤੋ ਜਿਹੜੀ ਹੈ ਟਰਬੁਲੈਂਟ ਹੈ, ਅਤੇ ਸੀਤਾ ਜਿਹੜੀ ਹੈ ਉਹ ਸ਼ੀਤਲ ਹੋ ਗਈ ਹੈ। ਉਹ ਮਹਿਮਾ ਮਾਹੇ, ਮਹਿਮਾ ਦਾ ਮਤਲਬ ਹੁੰਦਾ ਮੈਂ ਹੀ ਮੈਂ, ਸੈਲਫ, ਉਹ ਆਪਣੀ ਸੈਲਫ ਓਰਿਜਿਨਲ ਸਟੇਟ ਦੇ ਵਿੱਚ ਆ ਗਈ ਹੈ। ਇਹ ਹੈਗਾ ਹੈ ਕਰਮਖੰਡ, ਜਦੋਂ ਕਰਮ ਆ ਜਾਂਦਾ ਹੈ, ਸਰਮ ਤੋਂ ਬਾਅਦ ਸਰਮ ਐਕਸ਼ਨ ਅਤੇ ਕਰਮ ਰਿਐਕਸ਼ਨ। ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰੇ, ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਹੁਣ ਉਸ ਸਟੇਜ ਦੇ ਉੱਤੇ ਅਕਾਲ ਪੁਰਖ ਦਾ ਨਾਮ, ਅਕਾਲ ਪੁਰਖ ਦੀ ਹਸਤੀ ਉਹ ਸਰੀਰ ਦੇ ਵਿੱਚ ਪ੍ਰਕਾਸ਼ ਹੋ ਜਾਂਦੀ ਆ। ਉਹ ਫਿਰ ਮਰਦੇ ਵੀ ਨਹੀਂ, ਉਹ ਠੱਗ ਵੀ ਨਹੀਂ ਹੁੰਦੇ। ਮਰਦੇ ਮਤਲਬ ਸਰੀਰ ਤਾਂ ਖਤਮ ਹੋ ਜਾਂਦਾ ਪਰ ਉਹਨਾਂ ਦਾ ਜਿਹੜਾ ਸੁਰਤ ਹੈ ਉਹ ਨਹੀਂ ਮਰਦੀ। ਤਿੱਥੇ ਭਗਤ ਵਸੇ ਕਹਿ ਲਓ, ਕਰੇ ਆਨੰਦ ਸੱਚਾ ਮਨ ਸੋਏ। ਸੋ ਇਹ ਮਹਾਰਾਜ ਨੇ ਸਾਨੂੰ ਰਾਮ ਅਤੇ ਸੀਤਾ ਦੀ ਐਗਜ਼ਾਮਪਲ ਦੇ ਕੇ ਸਟੋਰੀ 'ਚੋਂ ਰਿਜ਼ਲਟ ਦੱਸਿਆ। ਹੁਣ ਸਟੋਰੀ ਟੈਲਿੰਗ ਕੀ ਹੈ? ਜਿਹੜੀ ਰਮਾਇਣ ਹੈ, ਰਾਮਲੀਲਾ ਆ, ਇਹ ਦੁਨੀਆ ਦੀ ਓਲਡੈਸਟ ਸਟੋਰੀ ਟੈਲਿੰਗ ਹੈ। ਇੱਕ ਮੈਸੇਜ ਨੂੰ ਅੱਗੇ ਪਾਸ ਕਰਨਾ ਸਟੋਰੀ ਦੇ ਰੂਪ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਹੈ। ਵੈਸੇ ਰਮਾਇਣ ਨੂੰ ਕਹਿੰਦੇ 14,000 ਸਾਲ ਹੋ ਗਏ, ਪਰ ਇਟਸ ਵੇ ਬੈਕ, ਉਸ ਤੋਂ ਵੀ ਪਿੱਛੋਂ ਚੱਲੀ ਆ ਰਹੀ ਹੈ। ਹੁਣ ਇੰਨੇ ਲੰਬੇ ਸਮੇਂ ਤੱਕ ਇੱਕ ਸਟੋਰੀ ਦਾ ਅੱਗੇ ਤੁਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿੰਨੀ ਬਾਕਮਾਲ ਸਿਸਟਮ ਬਣਿਆ ਕਿ ਇੱਕ ਸਟੋਰੀ ਦੇ ਰਾਹੀਂ, ਇੱਕ ਰਮਾਇਣ ਦੇ ਰਾਹੀਂ, ਰਾਮਲੀਲਾ ਦੇ ਰਾਹੀਂ ਇੱਕ ਨੌਲੇਜ ਪਾਸ ਹੋ ਰਹੀ ਹੈ। ਔਰ ਕੋਈ ਕੋਈ ਬਿਰਲਾ ਗੁਰਮੁਖ ਉਹਦੇ ਵਿੱਚੋਂ ਸੀਤਾ ਦਾ ਅੱਖਰ ਸਮਝ ਆ ਜਾਂਦਾ, ਉਹਨੂੰ ਰਾਵਣ ਦਾ ਅੱਖਰ ਸਮਝ ਆ ਜਾਂਦਾ, ਉਹਨੂੰ ਰਾਮ ਸਮਝ ਆ ਜਾਂਦਾ, ਅਤੇ ਉਹ ਆਪਣੇ ਆਪ 'ਤੇ ਲਾ ਕੇ ਉਹ ਪ੍ਰਕਾਸ਼ ਕਰ ਲੈਂਦਾ ਆਪਣੇ ਅੰਦਰ, ਅਤੇ ਬਾਕੀ ਸਾਰੇ ਹੈ ਉਹ ਇਹਨੂੰ ਕਹਾਣੀਆਂ ਸਮਝੀ ਜਾਂਦੇ ਨੇ। ਅਤੇ ਅੱਜ ਕੱਲ੍ਹ ਰਮਾਇਣ ਦਾ ਤਾਂ ਬਹੁਤ ਬੁਰਾ ਹਾਲ ਕੀਤਾ ਪਿਆ ਲੋਕਾਂ ਨੇ। ਉਹ ਤੁਸੀਂ ਦੇਖੋ ਕਿੱਦਾਂ ਜੋ ਰਾਮਲੀਲਾ ਚੱਲਦੀ ਉਹ ਤਾਂ ਕਮਰਸ਼ੀਅਲ ਗ੍ਰੇਡ 'ਤੇ, ਮਤਲਬ ਦੈਟਸ ਨੋਟ ਵਟ ਇਟ ਵਾਸ। ਖੈਰ ਹੁਣ ਚੱਲਦੇ ਹਾਂ ਕਿ ਕੁਸ਼ਚਨ ਇਹ ਆਉਂਦਾ ਆ ਕਿ ਰਾਮਚੰਦਰ ਜੀ ਨੂੰ ਹੁਣ ਕਈ ਲੋਕ ਵਿਲਨ ਬਣਾਉਂਦੇ ਨੇ ਅਤੇ ਰਾਵਣ ਨੂੰ ਹੀਰੋ ਬਣਾਉਂਦੇ ਨੇ। ਉਹਨਾਂ ਦੇ ਵਿੱਚ ਜਿਹੜਾ ਦੇਖਣਾ ਹੈ ਕਿ ਰਾਵਣ ਹੈ ਕੌਣ, ਰਾਵਣ ਗੁਰਮੁਖ ਹੈ ਜਾਂ ਮਨਮੁਖ। ਗੁਰਬਾਣੀ ਸਾਨੂੰ ਬਹੁਤ ਕੁਛ ਦੱਸਦੀ ਹੈ। ਗੁਰਬਾਣੀ ਨੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਰਾਵਣ ਦਾ ਜਿਹੜਾ ਰਾਜ ਸੀ ਉਸ ਰਾਜ ਦੇ ਵਿੱਚ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਏ। ਹੁਣ ਇਹਦਾ ਮਤਲਬ ਕੀ ਹੈ ਕਿ ਉਹ ਉਹਨੇ ਇੰਨਾ ਡਿਵੈਲਪ ਕੀਤਾ ਹੋਇਆ ਸੀ ਆਪਣਾ ਰਾਜ ਕਿ ਜਿਸ ਤਰ੍ਹਾਂ ਅੱਜ ਸੋਲਰ ਚੱਲਦਾ, ਸੋਲਰ ਦੇ ਨਾਲ ਚੁੱਲ੍ਹੇ ਚੱਲਦੇ ਨੇ, ਰਸੋਈ ਸੋਲਰ ਦੇ ਨਾਲ ਬਿਜਲੀ ਬਣਦੀ ਆ, ਉਹ ਇਹ ਉਸ ਵੇਲੇ ਦੀ ਗੱਲਾਂ ਕਰ ਰਹੇ ਨੇ ਮਹਾਰਾਜ ਭਗਤ ਕਬੀਰ ਜੀ ਕਿ ਚੰਦ ਅਤੇ ਸੂਰਜ ਉਸ ਵੇਲੇ ਉਹਦੀ ਲੰਕਾ ਦੇ ਵਿੱਚ ਜਿਹੜੀ ਸੋਨੇ ਦੀ ਸੀ, ਸਮੁੰਦਰ ਦੇ ਵਿੱਚ ਸੀਗੀ, ਆਲੇ ਦੁਆਲੇ ਪਾਣੀ ਸੀਗਾ, ਉਹਦੇ ਸੇਫਟੀ ਸੀ, ਸਿਕਿਉਰਟੀ ਸੀ, ਬੜਾ ਪਲੈਨਡ ਸਿਟੀ ਸੀਗਾ। ਚੰਦ ਸੂਰਜ ਜਿਹੜੇ ਨੇ ਉਹਦੇ ਨਾਲ ਰਸੋਈਆਂ ਚੱਲਦੀਆਂ ਸੀ, ਬਸੰਤਰ ਮਤਲਬ ਅਗਨੀ ਦੇ ਨਾਲ ਕੱਪੜੇ ਧੋ ਹੋ ਰਹੇ ਸੀ। ਅਗਨੀ ਦੇ ਨਾਲ ਕੱਪੜੇ ਕਿੱਦਾਂ ਧੋ ਹੋ ਰਹੇ ਸੀ, ਮਤਲਬ ਹੀਟ ਚੱਲ ਕੇ ਉਹਦੇ ਸਾਰਾ ਕੁਛ ਚੱਲ ਰਿਹਾ ਸੀ। ਉਹਦੀ ਮਤਲਬ ਇਹ ਖਾਸੀਅਤ ਸੀ ਉਸ ਲੰਕਾ ਦੀ, 1,00,000 ਪੁੱਤ ਅਤੇ 1,25,000 ਉਹਦੇ ਨਾਤੇ ਸੀਗੇ। ਹੁਣ ਉਸ ਤੋਂ ਵੀ ਪਹਿਲਾਂ ਰਾਵਣ ਨੇ ਸ਼ਿਵ ਜੀ ਦੀ ਭਗਤੀ ਕੀਤੀ ਅਤੇ ਆਪਣੇ ਸੀਸ ਕੱਟ ਕੱਟ ਕੇ ਉਹਦੇ ਅੱਗੇ, ਇਹ ਇੱਕ ਲੰਬੀ ਸਟੋਰੀ, ਵੱਖਰਾ ਇਸ਼ੂ, ਵੱਖਰਾ ਸੰਦਰਭ ਹੈ, ਦਿੱਤੇ ਹੈ ਨਾ। ਅਤੇ ਹੁਣ ਕਹਿੰਦੇ ਵੀ ਇੱਥੇ ਉਹ ਰਾਵਣ ਦੀ ਐਗਜ਼ਾਮਪਲ ਦਿੰਦੇ ਨੇ, ਪ੍ਰੀਤ ਪ੍ਰੇਮ ਤਨ ਖਚਿਆ ਰਿਹਾ ਬੀਚ ਨਰਾਈ ਹੋਤ, ਕਿ ਜਦੋਂ ਪ੍ਰੀਤ ਹੁੰਦੀ ਆ ਕਿਸੇ ਨਾਲ ਫਿਰ ਪੈਸਾ ਧੇਲਾ ਵਿੱਚ ਨਹੀਂ ਆਉਂਦਾ, ਫਿਰ ਸਿਰਫ ਪ੍ਰੀਤ ਹੀ ਆ। ਚਰਨ ਕਮਲ ਮਨ ਮੇਧਿਓ ਬੂਜਨ ਸੁਰਤ ਸੰਜੋਗ। ਹੁਣ ਕਹਿੰਦੇ ਜੇ ਪੈਸੇ ਨਾਲ ਖਰੀਦਿਆ ਜਾ ਸਕੇ ਪਰਮਾਤਮਾ ਦਾ ਪਿਆਰ ਸਤਿਕਾਰ, ਤਾਂ ਕੀ ਰਾਵਣ ਰਾਜਾ ਨਹੀਂ ਸੀ? ਸੰਮਨ ਜਿਉਂ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ। ਰਾਵਣ ਹੁੱਤੇ ਸੋ ਰੰਕ ਨਹੀਂ ਜਿਨ ਸਿਰ ਦੀਨੇ ਕਾਟ, ਕਿ ਜੇ ਪੈਸੇ ਦੇ ਨਾਲ ਇਹ ਸਾਰਾ ਕੁਛ ਖਰੀਦਿਆ ਜਾ ਸਕਦਾ, ਭੇਟਾ ਕਰ ਕਰਕੇ ਦੁਨਿਆਵੀ, ਅਸੀਂ ਵੀ ਭੇਟਾ ਕਰਦੇ ਹਾਂ ਦੁਨਿਆਵੀ ਚੀਜ਼ਾਂ ਗੁਰੂ ਮਹਾਰਾਜ ਨੂੰ, ਜੇ ਉਹਨਾਂ ਨਾਲ ਰਹਿਮਤ ਖਰੀਦੀ ਜਾ ਸਕਦੀ ਤਾਂ ਕੀ ਫਿਰ ਰਾਜਾ ਜਿਹੜਾ ਸੀ ਰਾਵਣ ਸੀ ਉਹ ਰਾਜਾ ਨਹੀਂ ਸੀ? ਉਹਦੇ ਕੋਲ ਤਾਂ ਸਾਰਾ ਕੁਛ ਹੀ ਸੀਗਾ, ਫਿਰ ਉਹਨੇ ਆਪਣਾ ਸੀਸ ਕਿਉਂ ਦਿੱਤਾ? ਉਹ ਤੋਂ ਵਰ ਲੈ ਕੇ ਉਹ ਇੰਨਾ ਦ੍ਰਿੜ ਸੀਗਾ, ਪਰ ਹੋਇਆ ਕੀ ਕਿ ਵਰ ਮਿਲ ਗਿਆ, ਪਰਮਾਤਮਾ ਨੇ ਮਿਹਰ ਕਰਤੀ, ਜਿਹੜੇ ਵੀ ਇਸ਼ਟ ਦੀ ਉਹ ਪੂਜਾ ਕਰ ਰਿਹਾ ਸੀ ਉਹਨੂੰ ਮਿਹਰ ਕਰਤੀ, ਫਿਰ ਸੰਭਾਲ ਨਹੀਂ ਹੋਈ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਕਿ ਰਾਮ ਚੰਦ ਮਾਰਿਓ ਇਹ ਰਾਵਣ, ਭੇਦ ਭਵੀਖਣ ਗੁਰਮੁਖ ਪਰਚਾਇਣ। ਫਿਰ ਉਹਦੇ ਵਿੱਚ ਹੰਕਾਰ ਆ ਗਿਆ, ਇਹ ਰਾਵਣ, ਰਾਮ ਚੰਦ ਜੀ ਨੇ ਫਿਰ ਉਹਨੂੰ ਮਾਰਿਆ, ਆ ਕੇ ਮਾਰਨਾ ਪਿਆ, ਕਿਉਂਕਿ ਉਹ ਹੰਕਾਰ ਗਿਆ ਬਹੁਤ। ਉਹ ਜਿਹੜੀ ਉਹਨੂੰ ਸ਼ਕਤੀ ਮਿਲੀ ਉਹ ਤਾਂ ਸੰਭਾਲ ਨਹੀਂ ਹੋਈ, ਉਹਦੀ ਇਹ ਗਲਤੀ ਸੀ। ਉਹ ਪੂਰਾ ਦ੍ਰਿੜ ਸੀ, ਰਾਜ ਉਹਦਾ ਵਧੀਆ ਸੀ, ਪਰ ਉਹਦੀ ਸ਼ਕਤੀ ਨੇ ਉਹਨੂੰ ਹੰਕਾਰੀ ਰਾਜਾ ਬਣਾ ਦਿੱਤਾ। ਉਸ ਨੇ ਔਰਤ ਨੂੰ ਚੱਕਿਆ ਫਿਰ, ਜਿਹੜਾ ਕਿ ਬਿਲਕੁਲ ਵੀ ਉਲਟ ਹੈ, ਕਿਸੇ ਦੀ ਔਰਤ ਨੂੰ ਚੱਕਣਾ ਬਿਲਕੁਲ ਵੀ ਉਲਟਾ, ਉਹ ਵੀ ਵਿਆਹੀ ਔਰਤ ਨੂੰ। ਸੋ ਉਹ ਅਧਰਮ ਦੇ ਵੱਲ ਰਾਹ ਤੁਰ ਪਿਆ, ਅਤੇ ਉਹ ਹੰਕਾਰ ਇੰਨਾ ਗਿਆ ਕਿ ਮੈਂ ਕੁਛ ਵੀ ਕਰ ਸਕਦਾ। ਹੁਣ ਸਵਾਲ ਇਹ ਹੈ ਕਿ ਰਾਵਣ ਗੁਰਮੁਖ ਸੀ ਜਾਂ ਮਨਮੁਖ? ਸਿੱਧੀ ਸਿੱਧੀ ਗੁਰਬਾਣੀ ਦੇ ਵਿੱਚ ਸਾਫ ਸਪਸ਼ਟ ਲਿਖਿਆ ਹੈ, ਸਾਨੂੰ ਸਿੱਖਾਂ ਨੂੰ ਤਾਂ ਬਿਲਕੁਲ ਵੀ ਇਹਦੇ ਬਾਰੇ ਦੋ ਚਿੱਤ ਹੋਣਾ ਹੀ ਨਹੀਂ ਚਾਹੀਦਾ। ਜੇ ਹੈਗੇ ਹਾਂ ਤਾਂ ਫਿਰ ਅਸੀਂ ਗੁਰੂ ਵਾਲੇ ਨਹੀਂ ਹੈਗੇ, ਜੇ ਅਸੀਂ ਗੁਰੂ ਦੀ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ, ਤਾਂ ਇਹ ਜਿਹੜਾ ਆ ਸਾਰਾ ਛੱਡਣਾ ਪੈਣਾ ਸਾਨੂੰ, ਜਿਹੜੀ ਰਾਵਣ ਦੀ ਮਹਿਮਾ ਕਰਦੇ ਨੇ ਜਾਂ ਕਿੰਤੋਂ ਪਰੰਤੂ ਕਰਦੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਸਪਸ਼ਟ ਲਿਖਿਆ ਆ, ਲੰਕਾ ਗੜ ਸੋਨੇ ਕਾ ਪਾਇਆ। ਵੈਸੇ ਗੜ ਇਹਨੂੰ ਪ੍ਰਨਾਊਂਸ ਕੀਤਾ, ਲੰਕਾ ਗੜ ਸੋਨੇ ਕਾ ਪਾਇਆ, ਮੂਰਖ ਰਾਵਣ ਕਿਆ ਲੈ ਗਿਆ। ਮੂਰਖ ਦੀ ਉਪਾਧੀ ਦਿੱਤੀ ਹੈ, ਕਿਤੇ ਰਾਮ ਚੰਦਰ ਨੂੰ ਵੀ ਇਸ ਤਰ੍ਹਾਂ ਕਿਹਾ, ਕਿਤੇ ਕ੍ਰਿਸ਼ਨ ਨੂੰ ਵੀ ਇਸ ਤਰ੍ਹਾਂ ਕਿਹਾ, ਨਹੀਂ, ਮੂਰਖ ਰਾਵਣ ਦੀ ਉਪਾਧੀ ਦਿੱਤੀ ਹੈ। ਇਸ ਕਰਕੇ ਸਾਨੂੰ ਦੋ ਚਿੱਤ ਨਹੀਂ ਹੋਣਾ ਚਾਹੀਦਾ। ਔਰ ਮੂਰਖਾਂ ਦੀ ਉਪਾਧੀ ਦੇ ਵਿੱਚ ਹੋਰ ਵੀ ਕਈ ਆਉਂਦੇ ਨੇ, ਬਰਮਾ ਵੀ ਆਉਂਦਾ ਆ ਗੁਰਬਾਣੀ ਦੇ ਵਿੱਚ, ਉਹ ਕਹਿੰਦੇ ਨੇ ਕਿ ਉਹਨੇ ਵੀ ਗਰਭ ਕੀਤਾ ਸੀ, ਉਹਦੇ ਨਾਲ ਵੀ ਆ, ਤੁਸੀਂ ਸਕਰੀਨ 'ਤੇ ਦੇਖ ਰਹੇ ਹੋਵੋਗੇ ਕਿ ਬਰਮੇ ਗਰਭ ਕੀਆ ਨਹੀਂ ਜਾਣਿਆ। ਉਸ ਤੋਂ ਬਾਅਦ ਕਹਿੰਦੇ ਨੇ ਕਿ ਐਸਾ ਗਰਭ ਬੁਰਾ ਸੰਸਾਰੇ, ਜਿਸ ਗੁਰ ਮਿਲੇ ਤਿਸ ਗਰਭ ਨਿਵਾਰੇ, ਪਰ ਗਰਭ ਬਹੁਤ ਬੁਰਾ ਆ, ਆਪਣੇ ਆਪ 'ਤੇ ਹੰਕਾਰ ਕਰਨਾ ਬਹੁਤ ਬੁਰਾ ਗੱਲ ਹੈ, ਅਤੇ ਜਿਸ ਨੂੰ ਕਹਿੰਦੇ ਗੁਰੂ ਮਿਲ ਜਾਂਦਾ ਉਹਦਾ ਗਰਭ ਜਿਹੜਾ ਆ ਉਹਦਾ ਹੰਕਾਰ ਹੈ ਉਹ ਖਤਮ ਹੋ ਜਾਂਦਾ। ਉਸ ਤੋਂ ਬਾਅਦ ਬਲ ਰਾਜੇ ਨੇ, ਰਾਜਾ ਬਲ ਨੇ ਹੰਕਾਰ ਕੀਤਾ ਮਾਇਆ ਦਾ, ਅਤੇ ਮੈਂ ਦੁਨੀਆ ਦਾ ਰਾਜਾ ਹੋ ਗਿਆ, ਅਤੇ ਉਹਦਾ ਬਲ ਉਹਦਾ ਜਿਹੜਾ ਹੰਕਾਰ ਤੋੜਿਆ। ਹਰੀਚੰਦ ਰਾਜਾ ਜਿਹੜਾ ਸੀ ਉਹ ਬੜਾ ਦਾਨੀ ਰਾਜਾ ਸੀ, ਉਸ ਨੇ ਦਾਨ ਕਰਕੇ ਹੰਕਾਰ ਕਰ ਲਿਆ। ਹਰਨਾਕਸ਼ ਦੁਰਾਚਾਰੀ ਹੋ ਗਿਆ, ਉਹ ਇਸ ਤਰ੍ਹਾਂ ਹੰਕਾਰ 'ਚ ਆ ਗਿਆ। ਭੂਲੋ ਰਾਵਣ ਮੁਗਧ ਅਚੇਤ, ਇੱਕ ਥਾਂ ਹੋਰ ਫਿਰ ਕਹਿੰਦੇ ਨੇ ਕਿ ਮੁਗਧ, ਮੁਗਧ ਦਾ ਮਤਲਬ ਹੁੰਦਾ ਮੂਰਖ, ਜਿਹੜਾ ਆਪਣੇ ਆਪ ਦੇ ਵਿੱਚ ਹੀ ਰਹਿੰਦਾ ਆ, ਸੈਲਫਿਸ਼, ਕਿ ਉਹ ਭੁੱਲ ਗਿਆ, ਲੂਟੀ ਲੰਕਾ ਸੀਸ ਸਮੇਤ, 10 ਸਿਰ ਵੀ ਉਹਦੇ ਗਏ ਅਤੇ ਲੰਕਾ ਵੀ ਗਈ। ਉਸ ਤੋਂ ਬਾਅਦ ਆਉਂਦਾ ਹੈ ਜਰਾਸੰਧ, ਜਰਾਸੰਧ ਕ੍ਰਿਸ਼ਨ ਜੀ ਦੇ ਨਾਲ, ਭੀਮ ਦੇ ਨਾਲ ਵੈਸੇ ਲੜਾਈ ਹੁੰਦੀ ਹੈ, ਅਤੇ ਜਰਾਸੰਧ ਹਮਲਾ ਕਰਦਾ ਕ੍ਰਿਸ਼ਨ ਜੀ 'ਤੇ, ਹਮੇਸ਼ਾ ਹੀ ਦਵੰਦੀ ਨੇ ਉਹ, ਵਿਰੋਧੀ ਨੇ, ਉਹ ਵੀ ਹੰਕਾਰ ਦੇ ਵਿੱਚ ਮਾਰਿਆ ਗਿਆ। ਬੂਢਾ ਦੁਰਯੋਧਨ ਡੁੱਬਿਆ, ਮਤਲਬ ਦੁਰਯੋਧਨ ਵੀ ਡੁੱਬ ਗਿਆ, ਪੱਤ ਖੋਈ, ਫਿਰ ਸਾਰਾ ਕੁਛ ਗਵਾਇਆ। ਜਨਮੇਜੇ, ਰਾਜੇ ਜਨਮੇਜੇ ਨੇ ਆਪਣੇ ਗੁਰੂ ਦੀ ਨਹੀਂ ਗੱਲ ਸੁਣੀ, ਅਤੇ ਉਹ ਗੁਰੂ ਦੀ ਗੱਲ ਨਾ ਸੁਣ ਕਰਕੇ ਬਹੁਤ ਪਛਤਾਇਆ। ਫਿਰ ਕੰਸ, ਕੰਸ ਨੇ ਕਿਹਦੇ ਨਾਲ ਖਹਿਬਾਜੀ ਕੀਤੀ? ਕ੍ਰਿਸ਼ਨ ਜੀ ਨਾਲ, ਹੰਕਾਰ ਦੇ ਵਿੱਚ। ਸੋ ਇਹ ਜ਼ਿਕਰ ਆਉਂਦੇ ਨੇ ਗੁਰਬਾਣੀ ਦੇ ਵਿੱਚ ਮਹਾਰਾਜ ਦੇ, ਕਿ ਕਿਹੜੇ ਕਿਹੜੇ ਸ਼ਖਸੀਅਤਾਂ ਜਿਹੜੀਆਂ ਆ ਉਹ ਮਨਮੁੱਖ ਸੀਗੀਆਂ, ਅਤੇ ਕਿਹੜੇ ਕਿਹੜੇ ਗੁਰਮੁੱਖ ਸੀਗੇ, ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ। ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ। ਸੋ ਗੱਲ ਚੱਲ ਰਹੀ ਹੈ ਰਾਵਣ ਗੁਰਮੁੱਖ ਸੀ ਜਾਂ ਮਨਮੁੱਖ, ਹੁਣ ਫੈਸਲਾ ਅਸੀਂ ਆਪ ਕਰ ਹੀ ਲੈਣਾ। ਸਪਸ਼ਟ ਹੈ ਕਿ ਉਹ ਮਨਮੁੱਖ ਸੀਗਾ, ਅਤੇ ਉਹ ਪੂਜਣ ਲਾਇਕ ਨਹੀਂ ਹੈ, ਉਹਨੂੰ ਜਸਟੀਫਾਈ ਕਰਨ ਦਾ ਕੋਈ ਪੁਆਇੰਟ ਨਹੀਂ ਹੈਗਾ। ਪਰ ਗੱਲ ਇਹ ਹੈ ਕਿ ਕੀ ਅਸੀਂ ਪਰਮਾਤਮਾ ਨੂੰ, ਰਾਮ ਚੰਦਰ ਜੀ ਨੂੰ ਇਸ ਕਰਕੇ ਪੂਜਣਾ ਹੈ ਕਿ ਉਹਨੇ ਰਾਵਣ ਮਾਰਿਆ ਸੀ? ਨਹੀਂ, ਅਕਾਲ ਪੁਰਖ ਨੇ ਆਪਣਾ ਰੂਪ ਧਾਰਨ ਕਰਕੇ ਰਾਮ ਚੰਦਰ ਜੀ ਦੇ ਥਰੂ ਰਾਵਣ ਨੂੰ ਖਤਮ ਕੀਤਾ, ਕਿਉਂਕਿ ਉਹ ਮਨਮੁੱਖ ਹੋ ਚੁੱਕਾ ਸੀ। ਕੀ ਸਿਰਫ ਇਹੀ ਵਡਿਆਈ ਆ ਉਹਦੀ? ਜਿੱਥੇ ਅਸੀਂ ਥੋੜ੍ਹਾ ਜਿਹਾ ਅਸੀਂ ਸਪਸ਼ਟ ਕਰਨਾ ਆਪਣੇ ਹਿੰਦੂ ਭਾਈਚਾਰੇ ਦੇ ਵਿੱਚ ਵੀ ਕਿ ਰਾਵਣ ਨੂੰ ਮਾਰ ਦੇਣਾ ਹੀ ਰਾਮ ਚੰਦਰ ਜੀ ਦੀ ਖੂਬੀ ਨਹੀਂ ਹੈਗੀ, ਰਾਮ ਜੀ ਦੀ, ਉਹਦੀਆਂ ਹੋਰ ਬਹੁਤ ਖੂਬੀਆਂ ਨੇ। ਉਹ ਰਾਗ ਆਸਾ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਪਹਿਲੇ ਪਾਤਸ਼ਾਹ ਕਿ ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ। ਜਿਹੜਾ ਧਿਆਨ ਦੇਣ ਵਾਲੀ ਗੱਲ ਹੈ ਕਿ ਇਕੱਲੇ ਰਾਵਣ ਨੂੰ ਹੀ ਮਾਰਿਆ, ਉਹ ਅਕਾਲ ਪੁਰਖ ਹਵਾ ਨੂੰ ਪੈਦਾ ਕਰਦਾ ਆ, ਧਰਤੀ ਨੂੰ ਥੰਮ ਕੇ ਰੱਖਦਾ ਆ, ਇਸ ਦੇ ਉੱਤੇ ਜਲ ਅਤੇ ਅਗਨੀ ਨੂੰ ਇਕੱਠੇ ਕਰਕੇ ਇਹਨਾਂ ਨੂੰ ਬੰਨ੍ਹ ਕੇ ਰੱਖਦਾ ਆ, ਇੰਨੀ ਪਾਵਰ ਹੈ ਉਹਦੇ 'ਚ। ਅੰਦਲੇ ਦੈਸਿਰ ਮੂੰਡ ਕਟਾਇਆ ਰਾਵਣ ਮਾਰ ਕੇ ਆ ਵੱਡਾ ਪਿਆ, ਕਿ ਸਿਰਫ ਦਸ ਸਿਰਾਂ ਵਾਲੇ ਨੂੰ ਮਾਰ ਕੇ, ਹੈਂ, ਉਹ ਤਾਂ ਮੂਰਖ ਸੀਗਾ, ਉਹਨੂੰ ਮਾਰ ਕੇ ਥੋੜ੍ਹਾ ਵੱਡਾ ਹੁੰਦਾ ਅਕਾਲ ਪੁਰਖ। ਅਕਾਲ ਪੁਰਖ ਵੱਡਾ ਹੁੰਦਾ ਹੈ ਕਿ ਉਹਨੇ ਇੰਨੀ ਸਾਰੀ ਸ੍ਰਿਸ਼ਟੀ ਸਾਂਭੀ ਹੋਈ ਆ। ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬਪੂਰ ਰਹਿਆ ਲਿਵਰਾਏ, ਹਰੇਕ ਥਾਂ ਤੋਂ ਤੂੰ ਵੱਸ ਰਿਹਾ। ਔਰ ਬੜੇ ਕੰਸ ਦਾ ਵੀ ਇੱਦਾਂ ਕਹਿੰਦੇ ਵੀ ਕੰਸ ਨੂੰ ਮਾਰ ਕੇ ਨਹੀਂ ਵੱਡਾ ਹੋਇਆ ਕ੍ਰਿਸ਼ਨ, ਨਾ ਨਾ, ਉਹ ਵੱਡਾ ਹੈ ਕਿਉਂਕਿ ਉਹ ਸ੍ਰਿਸ਼ਟੀ ਬ੍ਰਹਿਮੰਡ ਦਾ ਮਾਲਕ ਹੈ, ਇਸ ਕਰਕੇ ਆਪਾਂ ਉਹਨਾਂ ਨੂੰ ਪੂਜਣਾ। ਜਿਹੜੀ ਇਹ ਰਾਮ ਰਾਵਣ ਦੀ ਕਥਾ ਆ, ਰਾਮ ਰਾਵਣ ਦਾ ਇੰਸੀਡੈਂਟ ਹੈ, ਵਨ ਆਫ, ਇੱਕ ਇੰਸੀਡੈਂਟ ਹੈ ਅਰਬਾਂ ਖਰਬਾਂ ਦੇ ਵਿੱਚ। ਇਸ ਸਕੇਲ 'ਤੇ ਕਹਿੰਦੇ ਦੇਖੋ ਕਿ ਮਹਿਮਾ ਕਰਨੀ ਹੈ, ਇਹਦੇ ਵਿੱਚ ਵੀ ਰਾਮ ਦੀ ਮਹਿਮਾ ਆ, ਅਕਾਲ ਪੁਰਖ ਦੀ ਮਹਿਮਾ ਆ, ਪਰ ਇਹ ਮਹਿਮਾ ਇੱਕ ਤਿਲ ਮਾਤਰ ਹੈ ਉਹਦੀਆਂ ਹੋਰ ਮਹਿਮਾ ਦੇ ਕੰਪੈਰੇਟਿਵ। ਸੋ ਤੱਤ ਇਹੀ ਨਿਕਲਦਾ ਆ ਕਿ ਜਿਹੜੇ ਵੀ ਸਾਡੇ ਸੁਣ ਰਹੇ ਨੇ ਹਿੰਦੂ ਭਾਈਚਾਰੇ 'ਚੋਂ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਉਹ ਵੀ ਰਮਾਇਣ ਦਾ ਅਸਲੀ ਮਾਪ ਸਮਝਣ, ਅਤੇ ਸਾਡੇ ਸਿੱਖਾਂ ਨੂੰ ਇਹ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਉਹ ਮੂਰਖਾਨਾ ਹਰਕਤਾਂ ਕਰਨ ਅਤੇ ਰਾਵਣ ਨੂੰ ਚਤਰ ਸਿੱਧ ਕਰਨ ਦੀ ਕੋਸ਼ਿਸ਼ ਕਰਨ, ਫਿਰ ਉਹ ਉਹਨਾਂ ਤੋਂ ਵੱਡਾ ਮੂਰਖ ਕੋਈ ਨਹੀਂ ਹੈਗਾ, ਉਹ ਰਾਵਣ ਤੋਂ ਵੀ ਵੱਡੇ ਮੂਰਖ ਨੇ, ਕਿਉਂਕਿ ਜਿਹੜੇ ਆਪਣੀ ਗੁਰੂ ਦੀ ਨਹੀਂ ਸੁਣਦੇ, ਜਿਹੜੇ ਆਪਣੇ ਗੁਰੂ ਦੀ ਮੰਨਦੇ ਨਹੀਂ, ਉਹ 'ਤੇ ਚੱਲਦੇ ਨਹੀਂ, ਉਹ ਤੋਂ ਵੱਡਾ ਮੂਰਖ ਕੌਣ ਹੋ ਸਕਦਾ। ਜਨਮੇਜੇ ਦੀ ਆਪਾਂ ਗੱਲ ਸੁਣੀ ਸੀ, ਉਹਨਾਂ ਆਪਣੇ ਗੁਰੂ ਦੀ ਸੁਣੀ ਨਹੀਂ, ਉਹਦਾ ਵੀ ਜ਼ਿਕਰ ਮਨਮੁੱਖਾਂ 'ਚ ਆਉਂਦਾ ਆ, ਫਿਰ ਉਹ ਵੀ ਫਿਰ ਰੋਇਆ, ਬਹੁਤ ਰੋਇਆ ਇੰਨਾ ਕੁਛ ਹੋਣ ਦੇ ਬਾਵਜੂਦ। ਸੋ ਇਸ ਕਰਕੇ ਪਿਆਰਿਓ, ਅਸੀਂ ਮਨਮੁੱਖਤਾ ਛੱਡੀਏ, ਇਹਨਾਂ ਦਿਨਾਂ ਸੋਧਾਂ ਦੇ ਵਿੱਚੋਂ ਅਸੀਂ ਇੱਕ ਪੋਜ਼ਿਟਿਵ ਸਟੋਰੀ ਕੱਢੀਏ ਜਿਹੜੀ ਕਿ ਸਾਨੂੰ ਸੇਧ ਦੇ ਸਕੇ। ਰਮਾਇਣ ਸਾਨੂੰ ਸੇਧ ਦਿੰਦੀ ਆ ਕਿ ਆਪਾਂ ਉਹ ਕਾਰਜ ਨਾ ਕਰੀਏ ਜਿਹੜੇ ਸ਼ੋਭਾ ਨਹੀਂ ਦਿੰਦੇ, ਜਿਹੜੇ ਚੰਗੇ ਨਹੀਂ ਲੱਗਦੇ, ਜਿਹੜੇ ਦੂਜਿਆਂ ਦਾ ਦਿਲ ਦਿਖਾਉਂਦੇ ਨੇ, ਇਹ ਕੰਮ ਨਾ ਕਰੀਏ। ਚਾਹੇ ਉਹ ਲਕਸ਼ਮਣ ਨੇ ਸਰੂਪਨਖਾ ਨਾਲ ਕੀਤਾ ਸੀ, ਉਹ ਵੀ ਮਤਲਬ ਚੰਗਾ ਨਹੀਂ ਸੀਗਾ ਜਿਸ ਤਰ੍ਹਾਂ ਸਟੋਰੀ ਚੱਲਦੀ ਹੈ, ਪਰ ਫਿਰ ਉਸ ਦੇ ਬਦਲੇ ਵਿਆਹਤਾ ਲੇਡੀ ਨੂੰ, ਜਨਾਨੀ ਨੂੰ, ਸੀਤਾ ਨੂੰ ਚੱਕ ਕੇ ਲੈ ਜਾਣਾ, ਉਹ ਉਸ ਤੋਂ ਵੀ ਵੱਡੀ ਬਜਰ ਕਰਾਇਤ ਹੈ। ਸੋ ਉਹ ਫਿਰ ਲੜਾਈ ਹੋਣੀ ਸੀ। ਦੂਜੀ ਗੱਲ ਇਹ ਹੈ ਕਿ ਦੇਖੋ, ਔਰਤ ਨੂੰ ਚੱਕਣਾ ਇੱਕ ਬਹੁਤ ਵੱਡਾ ਜ਼ੁਲਮ ਹੈ। ਜਿਹੜੇ ਕਹਿੰਦੇ ਆ ਕਿ ਔਰਤ ਦੀ ਕੋਈ ਕੀਮਤ ਸੀ, ਔਰਤ ਦੀ ਬਹੁਤ ਕੀਮਤ ਸੀ। ਔਰਤ ਇੱਕ ਇੱਜ਼ਤ, ਇੱਕ ਘਰਾਣੇ ਦੀ ਇੱਜ਼ਤ, ਇੱਕ ਦੁਨੀਆ ਦੀ ਇੱਜ਼ਤ ਨੂੰ ਛਡਾਉਣ ਦੇ ਲਈ ਬਹੁਤ ਕੁਛ ਹੁੰਦਾ ਆ ਔਰ ਕੀਤਾ, ਔਰ ਰੌਲਾ ਔਰਤ ਦਾ ਵੀ ਸਾਈਡ 'ਤੇ ਰੱਖ ਦਈਏ, ਉਹ ਤਾਂ ਫਿਰ ਇੱਕ ਰਵਾਇਤ 'ਤੇ ਕਵਾਇਤ ਪੈ ਜਾਣੀ ਸੀ ਨਾ ਇਹ ਗੱਲ ਦੀ ਕਿ ਚੱਕ ਲਓ ਜੀ, ਚੱਕ ਲਓ, ਜਿੱਦਾਂ ਅੱਜ ਕੱਲ੍ਹ ਜੀ, ਚੱਕ ਲਓ ਜੀ, ਚੱਕ ਲਓ, ਇਹ ਕਲਯੁਗ ਹੀ ਨਿਸ਼ਾਨੀ ਆ, ਨਹੀਂ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਅੱਜ ਦੁਸ਼ਹਿਰਾ ਅਤੇ ਆਪ ਸਭ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਅਰਦਾਸ ਕਰਦੇ ਹਾਂ ਕਿ ਆਪ ਸਭ ਦੇ ਵਿੱਚ ਆਰਾਮ ਭਰਪੂਰ ਵਸੇ। ਸੋ ਪਿਆਰਿਓ, ਸੁਨੇਹੇ ਵੀ ਆਉਂਦੇ ਆ ਬਹੁਤ, ਅਤੇ ਆਪ ਸਭ ਦਾ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ, ਅਤੇ ਟੈਲੀਗ੍ਰਾਮ ਵੀ ਚੱਲ ਰਿਹਾ ਜੀ ਮੇਰਾ, ਅਤੇ ਵਟਸਐਪ ਵੀ ਚੱਲ ਰਿਹਾ, ਅਤੇ ਉਸ 'ਤੇ ਤੁਸੀਂ ਸੁਨੇਹੇ ਭੇਜ ਸਕਦੇ ਹੋ। ਅਤੇ ਪਹਿਲਾਂ ਅਸੀਂ ਇੱਕ ਗੀਤ ਸੁਣਦੇ ਹਾਂ ਜੀ, ਤਰਸੇਮ ਸਿੰਘ ਮੋਹਰਾਵਾਲੀ ਦੀ ਆਵਾਜ਼ ਦੇ ਵਿੱਚ, ਅਤੇ ਇਹ ਗੀਤ ਤੁਸੀਂ ਐਪ 'ਚ ਸੁਣ ਸਕਦੇ ਹੋ, ਯੂਟਿਊਬ ਅਤੇ ਫੇਸਬੁੱਕ 'ਤੇ ਨਹੀਂ। ਆਓ ਗੀਤ ਦਾ ਆਨੰਦ ਮਾਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ, ਗਿਆਨੀ ਜੀ ਵੀ ਆਉਂਦੇ ਹੀ ਹੋਣਗੇ।
ਬੇਈਮਾਨੀ ਜਹਾਨ 'ਤੇ ਜ਼ੋਰ ਪਾ ਗਈ, ਓਏ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ ਉੱਪਰੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਤੇ ਵਿੱਚੋਂ ਡੂੰਘੀਆਂ ਨਸ਼ਤਰਾਂ ਲਾ ਜਾਂਦੇ ਪਹਿਲਾਂ ਪਿਆਰ ਵਧਾਉਂਦੇ ਆ ਬੈਠ ਕੋਲੇ ਓ ਪਹਿਲਾਂ ਪਿਆਰ ਵਧਾਉਂਦੇ ਆ ਬੈਠ ਕੋਲੇ ਔਖੀ ਬਣੀ ਤੇ ਕੰਡ ਵਿਖਾ ਜਾਂਦੇ ਬੁੱਲੇ ਸ਼ਾਹ ਜੇ ਰੱਬ ਨਾ ਰਹੇ ਲੁਕ ਕੇ ਉਹ ਤਾਂ ਲੋਕੀ ਰੱਬ ਨੂੰ ਵੀ ਵੇਚ ਕੇ ਖਾ ਜਾਂਦੇ
ਇੱਜ਼ਤ ਬਦਲੇ ਨਫ਼ਰਤ ਮਿਲਦੀ ਅੱਜ ਕੱਲ ਹੋ ਗਿਆ ਆਮ ਜਿਹਾ ਸਕੇ ਪਰਾਵਾਂ ਦੇ ਵਿੱਚ ਹੁਣ ਨਾ ਪਹਿਲਾਂ ਜਿਹਾ ਪਿਆਰ ਰਿਹਾ ਮੁਸੀਬਤ ਮਿਲੇ ਨਾ ਸਾਥੀ ਖੁਸ਼ੀਆਂ ਵੇਲੇ ਗਾ ਪਿਆ
ਦੀ ਭਾਈਆਂ ਵਿੱਚ ਵੈਰ ਪਏ ਖੜ ਕੇ ਨੌ ਸੱਸ ਦੀ ਨਿਤ ਚੁੱਤੀ ਹਰ ਕੋਈ ਦਾਤੇ ਰਹਿੰਦਾ ਏ ਕੀ ਕੋਈ ਆਪਣਾ ਕੀ ਬੇਗਾਨਾ ਓਏ ਬਚ ਬਚ ਕੇ ਚੱਲ ਸੱਜਣਾ ਇਹ ਕਲ ਯੁੱਗ ਦਾ ਬੁਰਾ ਜ਼ਮਾਨਾ ਬਚ ਬਚ ਕੇ ਚੱਲ ਬੀਬਾ ਇਹ ਕਲ ਯੁੱਗ ਦਾ ਬੁਰਾ ਜ਼ਮਾਨਾ ਕਲ ਯੁੱਗ ਹੈ ਭਾਈ ਕਲ ਯੁੱਗ ਕਲ ਯੁੱਗ ਹੈ ਭਾਈ ਕਲ ਯੁੱਗ
ਨਵੀਂ ਐਡਵਾਂਸ ਅਤੇ ਫਾਸਟ ਜਨਰੇਸ਼ਨ ਦਾ ਬੈਸਟ ਫਰੈਂਡ ਇੰਸਟਾਰਮਿਟ ਜਿੱਥੇ ਤੁਸੀਂ ਬੜੇ ਸਿਕਿਓਰ ਤਰੀਕੇ ਨਾਲ ਬੜੀ ਆਸਾਨੀ ਨਾਲ ਬਹੁਤ ਜਲਦੀ ਅਤੇ ਬੈਸਟ ਰੇਟਸ ਤੇ ਪੈਸੇ ਇੰਡੀਆ ਜਾਂ ਹੋਰ ਕੰਟਰੀਜ਼ ਵਿੱਚ ਭੇਜ ਸਕਦੇ ਹੋ ਸਿਕਿਓਰ ਐਂਡ ਈਜ਼ੀ ਵੇ ਨਾਲ ਪੈਸੇ ਭੇਜਣ ਲਈ ਅੱਜ ਹੀ ਐਪ ਡਾਊਨਲੋਡ ਕਰੋ ਇੰਸਟਾਰਮਿਟ
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀਆਂ ਗੱਲਾਂ ਵੀ ਸਾਡੀਆਂ ਚੱਲ ਰਹੀਆਂ ਨੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜਿਹੜੇ ਹੁਣੇ ਹੀ ਸਾਡੇ ਨਾਲ ਜੁਆਇਨ ਕੀਤੇ ਨੇ ਦੇਸ਼ ਵਿਦੇਸ਼ ਤੋਂ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਚੜ੍ਹਦੀ ਗੱਲਾਂ 'ਚੋਂ ਖੈਰ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁਤ ਸਾਰੇ ਸੁਨੇਹੇ ਵੀ ਆ ਚੁੱਕੇ ਨੇ ਸਾਡੇ ਕੋਲ ਅਤੇ ਸਾਡੇ ਨਾਲ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਸਾਂਝ ਪਾਈ ਸੀ ਕਰਨਵੀਰ ਹੋਣਾ ਨੇ ਸ਼ੈਪਟਨ ਤੋਂ ਕੀ ਹਾਲ ਚਾਲ ਹੈ ਪੈ ਰਹੇ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਜਗਵੀਰ ਸਿੱਖੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਹੱਥ ਜੋੜ ਕੇ ਸਭ ਨੂੰ ਜੀ ਆਇਆਂ ਨੂੰ ਸੁਰਜੀਤ ਸੰਧੂ ਬ੍ਰਿਸਬਨ ਵਾਲੇ ਸਾਡੇ ਲਿਖਾਰੀ ਕਵੀ ਗਾਇਕ ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਇਹਨਾਂ ਦਾ ਵੀ ਪ੍ਰੋਗਰਾਮ 'ਚ ਸਵਾਗਤ ਹੈ ਜੀ ਮਹਿੰਦਰ ਸਿੰਘ ਹੁਣੀ ਬਹੁਤ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਤਿੰਨ ਮੈਂ ਰਾਮ ਰਹਿ ਭਰਪੂਰ ਇਸ ਵਿੱਚ ਗਹਿਰਾ ਅਰਥ ਹੈ ਜੀ ਇਸ ਦਾ ਭਾਵ ਇਹ ਹੈ ਕਿ ਜੋ ਕੁਝ ਵੀ ਹੈ ਹਰ ਜਗ੍ਹਾ ਹਰ ਪਾਸੇ ਸਭ ਕੁਝ ਪ੍ਰਭੂ ਰਾਮ ਨਾਲ ਭਰਪੂਰ ਹੈ ਦੁਸਹਿਰਾ ਸਿਰਫ ਰਾਵਣ ਦੇ ਨਾਸ਼ ਦੀ ਕਹਾਣੀ ਨਹੀਂ ਸਗੋਂ ਇਸ ਗੱਲ ਦਾ ਪ੍ਰਤੀਕ ਹੈ ਕਿ ਅੰਦਰਲੀਆਂ ਬੁਰਾਈਆਂ ਅਹੰਕਾਰ ਝੂਠ ਅਧਰਮ ਨੂੰ ਖਤਮ ਕਰਕੇ ਸੱਚਾਈ ਆਨੰਦ ਅਤੇ ਨੇਕੀ ਨੂੰ ਆਪਣੇ ਜੀਵਨ ਵਿੱਚ ਲਿਆਂਦਾ ਜਾਵੇ ਬਹੁਤ ਖੂਬਸੂਰਤ ਜੀ ਬਹੁਤ ਖੂਬਸੂਰਤ ਮਨਮੁੱਖ ਮਾਇਆ ਮੋਹਣੀ ਖਾਇਓ ਚਿਤਵੇ ਦੁੱਖ ਕਾਮਾ ਬਹੁਤ ਸੁੰਦਰ ਜੀ ਅਸੀਂ ਤਕਰੀਬਨ ਇਹੀ ਸਾਰੇ ਅਧਿਆਤਮ ਦੁਨੀਆਂ ਦੇ ਵਿੱਚ ਇੱਦਾਂ ਹੀ ਚੱਲਦਾ ਜਿੱਦਾਂ ਤੁਸੀਂ ਕਿਹਾ ਹੈ ਸਾਡੇ ਨਾਲ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹੋਂਗਕੋਂਗ ਤੋਂ ਜੁੜ ਰਹੇ ਨੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਹੈਪੀ ਦੁਸਹਿਰਾ ਜੀ ਅਮਨਦੀਪ ਜੀ ਬਹੁਤ ਵਿਸਥਾਰ ਨਾਲ ਅੱਜ ਵਿਚਾਰ ਪੇਸ਼ ਕੀਤਾ ਤੁਸੀਂ ਮੈਂ ਵੀ ਰਾਮਲੀਲਾ ਦੇਖ ਦੇਖ ਕੇ ਵੱਡਾ ਹੋਇਆ ਬਹੁਤ ਯਾਦਾਂ ਹਨ ਬਿਲਕੁਲ ਜੀ ਬੜੀਆਂ ਦੁਸਹਿਰੇ ਦੀਆਂ ਯਾਦਾਂ ਨੇ ਜੀ ਸਾਡੀਆਂ ਜ਼ਹਿਨ ਦੇ ਵਿੱਚ ਸੋ ਅਗਰ ਕੋਈ ਸੱਜਣ ਮਿੱਤਰ ਆਪਣੀ ਯਾਦ ਸਾਂਝੀ ਕਰਨਾ ਚਾਹੁੰਦੇ ਤਾਂ ਜ਼ਰੂਰ ਕਰ ਸਕਦੇ ਨੇ ਸਾਡੇ ਨਾਲ ਬਰਿੰਦਰ ਐਲਬਰੀ ਵਾਲੇ ਉਹਨਾਂ ਨੇ ਕੱਲ੍ਹ ਇੱਕ ਫੋਟੋ ਭੇਜੀ ਸੀ ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸ਼ਿੰਦਾ ਖੜਕਟ ਅੰਕਲ ਸਾਡੇ ਖਟਕੜ ਬਲਗੁਲਗਾ ਤੋਂ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੇ ਟਾਟਾ ਦੇ ਅਕਾਲ ਚਲਾਣੇ 'ਤੇ ਉਹਨਾਂ ਨੇ ਇੱਕ ਵਿਚਾਰ ਸ਼ੇਅਰ ਕੀਤਾ ਥੋੜ੍ਹੀ ਦੇਰ ਬਾਅਦ ਆਪਾਂ ਕਰਦੇ ਹਾਂ ਗੱਲਬਾਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪ੍ਰੋਗਰਾਮ 'ਚ ਜੁੜਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜਸਵੰਤ ਰਾਏ ਜੀ ਜੁੜੇ ਨੇ ਸਾਰਿਆਂ ਨੂੰ ਹੈਪੀ ਦੁਸਹਿਰਾ ਕਹਿ ਰਹੇ ਨੇ ਤਾਇਆ ਜੀ ਨੂੰ ਵੀ ਅਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜਦੇ ਨੇ ਬ੍ਰਿਸਬਨ ਤੋਂ ਸਾਡੇ ਸਪੋਂਸਰ ਵੀ ਨੇ ਪ੍ਰੋਗਰਾਮ ਸੁਣ ਰਹੇ ਕੰਮ ਦੇ ਨਾਲ ਨਾਲ ਅੱਜ ਮੌਸਮ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਅਤੇ ਸਾਡੇ ਨਾਲ ਗੁਰਜੀਤ ਸਿੱਖੋਂ ਕ੍ਰੇਗੀਬਰਨ ਤੋਂ ਜੁੜੇ ਨੇ ਗੁਰਜੀਤ ਜੀ ਆਓ ਜੀ ਕੀ ਹਾਲ ਚਾਲ ਹੈ ਅਤੇ ਸੁਣ ਰਹੇ ਹਾਂ ਜੀ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਨੂੰ ਚੜ੍ਹਦੀ ਕਲਾ ਬਖਸ਼ ਜੀ, ਬਹੁਤ ਬਹੁਤ ਧੰਨਵਾਦ। ਭੁਪਿੰਦਰ ਜੰਡੂ ਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ, ਬਰਨਾਲੇ ਵਾਲੇ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਅਤੇ ਸਾਡੇ ਨਾਲ ਜੀ ਐਸ ਚਾਹਲ ਹੁਣੀ ਸਵੇਰ ਦੇ ਜੁੜੇ ਹੋਏ ਨੇ ਅਤੇ ਸਾਨੂੰ ਖਬਰਾਂ ਸ਼ੇਅਰ ਕਰ ਰਹੇ ਨੇ ਅਤੇ ਆਪਾਂ ਉਹ ਖਬਰਾਂ ਦੇ ਬਾਰੇ ਚਰਚਾ ਕਰਾਂਗੇ। ਗੁਰਪ੍ਰੀਤ ਗਿੱਲ ਆਉਣ ਵਾਲੇ ਨੇ, ਸਾਡੇ ਨਾਲ ਸ਼ਾਮਿਲ ਹੋਣਗੇ ਅੱਜ। ਅਤੇ ਸੁਰਿੰਦਰ ਕੌਰ ਗਿੱਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਹੈਪੀ ਦੁਸ਼ਹਿਰਾ ਜੀ, ਹੈਪੀ ਜੀ, ਹੈਪੀ ਦੁਸ਼ਹਿਰਾ ਤੁਹਾਨੂੰ ਵੀ। ਅਤੇ ਹਰਪਾਲ ਸਿੰਘ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਕਹਿੰਦੇ ਹਰਮਨ ਰੇਡੀਓ ਪਰਿਵਾਰ ਦਾ ਕੀ ਹਾਲ ਚਾਲ ਹੈ। ਵਧੀਆ ਜੀ। ਅਤੇ ਕਹਿੰਦੇ ਕਿ ਹਮੇਸ਼ਾ ਹੀ ਸਭ 'ਤੇ ਮਿਹਰ ਭਰਿਆ ਹੱਥ ਰੱਖਣ, ਹੈਪੀ ਦੁਸਹਿਰਾ। ਗਾਣਾ ਅੱਜ ਦੀ ਸੱਚਾਈ ਸੀ ਜਿਹੜਾ ਮੋਰਾਂ ਵਾਲੀ ਦਾ ਆਪਾਂ ਸੁਣਿਆ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਨੇ, ਔਰ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਅਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਜ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋ ਚੁੱਕੇ ਨੇ, ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਈਏ ਸਤਿਕਾਰ ਦੇ ਨਾਲ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾਲੀ ਕਾਲੀ ਹੁਕਮ। ਬਹੁਤ ਵੱਡੇ ਪਦ ਵਾਲਾ ਸੱਜਣ ਮਿਲਿਆ ਤੇ ਕਹਿੰਦਾ ਜੀ ਮੈਂ ਤੁਹਾਨੂੰ ਸੁਣਦਾ ਹਾਂ, ਵਾਹਵਾ ਵਾਹਵਾ ਪ੍ਰੋਗਰਾਮ ਹੁੰਦਾ ਹੈ, ਐਂਟਰਟੇਨਿੰਗ। ਤੇ ਨਹੀਂ ਨਹੀਂ ਮੈਨੂੰ ਨਹੀਂ ਇਹ ਕੋਈ ਫਿਕਰ, ਮੈਂ ਉਹ ਜਿਹੜੀ ਫੋਟੋ ਆਉਣੀ ਆ ਨਾ, ਫੋਟੋ ਤੇ ਮੇਰੇ ਲੋਕੀ ਸ਼ਕਲ ਤੋਂ ਜਾਣਦੀ ਹੈ, ਸਗੋਂ ਮੈਨੂੰ ਭੱਜਣਾ ਪੈਂਦੀਆਂ ਸਵੇਰੇ ਸਵੇਰੇ ਪੱਗ ਬੰਨਣ ਦੀਆਂ। ਮੇਰੇ ਲਈ ਤਾਂ ਸਗੋਂ ਬਹੁਤ ਸੌਖਾ ਹੋ ਜੂਗਾ ਫੋਟੋ ਤੋਂ ਬਿਨਾਂ ਗੱਲ ਕਰਨੀ। ਅੱਛਾ, ਤੇ ਆਪਾਂ ਨਾ ਹੁਣ ਕਈ ਤੁਸੀਂ ਤੁਹਾਡੇ ਰਾਹੀਂ ਸਰੋਤਿਆਂ ਦੀ ਵੀ ਗੱਲ ਮੰਗ ਆਉਂਦੀ ਆ ਵੀ ਆਪਾਂ ਕੁਝ ਇਤਿਹਾਸ ਦੀ ਤੇ ਸਾਰ ਦੀ ਗੱਲ ਕਰਿਆ ਕਰੀਏ ਬਜਾਏ ਇੱਧਰ ਉੱਧਰ ਘੋੜੇ ਦੌੜਾਉਣ ਦੇ, ਹਾਸੇ ਮਖੌਲ ਦੇ। ਹਾਂਜੀ
ਹਾਂਜੀ,
ਉਹ ਤੇ ਹੋਰ ਬੜੇ ਕਰਨ ਵਾਲੇ ਆ। ਤੇ ਮੈਂ ਫਿਰ ਕਿਉਂਕਿ ਉਹ ਫਿਰ ਜਦੋਂ ਇਤਿਹਾਸ ਦੀ ਗੱਲ ਕਰਨੀ ਹੋਵੇ ਤੇ ਅੰਦਾਜ਼ਨ ਤੇ ਬਥੇਰਾ ਕੁਝ ਕਿਹਾ ਲਈ ਜਾਂਦਾ ਹੈ, ਪਰ ਫਿਰ ਵੀ ਕੋਈ ਤਰੀਕ, ਕੋਈ ਨਾਂ ਤੇ ਥਾਂ ਉਹ ਕਿਤੇ ਨਾ ਕਿਤੇ ਟੋਲਣੇ ਪੈਂਦੇ ਆ
ਜੀ।
ਤੇ ਇਸ ਲਈ ਮੈਂ ਫਿਰ ਵੇਖਿਆ ਭਾਈ ਤਾਰੂ ਸਿੰਘ ਜੀ ਬਾਰੇ, ਕਿਉਂਕਿ ਭਾਈ ਤਾਰੂ ਸਿੰਘ ਦੀ ਸ਼ਹੀਦੀ ਉਹਨਾਂ ਦਿਨਾਂ ਦੀ ਸ਼ਹੀਦੀ ਹੈ ਜਦੋਂ ਸਮਝ ਲਓ ਵੀ ਅਨੰਦਪੁਰ ਦੀਆਂ ਲੜਾਈਆਂ ਤੋਂ ਲੈ ਕੇ ਬੰਦੇ ਬਹਾਦਰ ਦੀਆਂ ਜਿੱਤਾਂ ਤੇ ਖਾਲਸਾ ਰਾਜ ਕਾਇਮ ਕਰਨਾ ਤੇ ਸਮੇਂ ਦੀ ਸਰਕਾਰ ਪੰਥ ਵਿੱਚ ਫੁੱਟ ਪਾਉਣ 'ਚ ਕਾਮਯਾਬ ਹੋ ਗਈ, ਬੰਦਾਈ ਸੱਖ ਤੇ ਤੱਤ ਸਿੱਖਾਂ ਤੱਤ ਖਾਲਸਾ ਦਾ ਆਪਸੋਈ ਦੀ ਮਨ ਮੁਟਾਵ ਹੋ ਗਿਆ, ਇੱਕ ਨੂੰ ਸਰਕਾਰ ਸਪੋਰਟ ਕਰਨ ਲੱਗ ਪਈ, ਦੂਜੇ ਨੂੰ ਮਾਰ ਲਿਆ, ਫਿਰ ਜਿਹੜਾ ਜਿਹੜਾ ਜੋੜਿਆ ਸੀ ਫਿਰ ਉਹਦੇ ਦੁਆਲੇ ਸਰਕਾਰ ਹੋਈ। ਤੇ ਜਿਹੜਾ ਪਹਿਲੀ 18ਵੀਂ ਸਦੀ ਦਾ ਪਹਿਲਾ ਜਿਹੜਾ ਅੱਧ ਆ ਉਹ ਤਾਂ ਭਾਈ ਸਾਦਾ ਸ਼ਹੀਦੀਆਂ ਦਾ ਹੀ ਅੱਧ ਆ, ਤੇ ਸਿੱਖ ਦੇ ਸਿੱਖ ਦੀ ਪੰਥਕ ਅਰਦਾਸ ਦੇ ਵਿੱਚ ਵੀ ਅੰਕਿਤ ਹੈ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਪਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਸੀਸ ਚੁਰਾਏ, ਤਿੰਨਾਂ ਦੀ ਕਮਾਈ ਦਾ ਤੇ ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾਈ ਸਾਹਿਬ, ਬੋਲੋ ਜੀ ਵਾਹਿਗੁਰੂ। ਇਹ ਅੱਧੀ ਸਦੀ ਦਾ ਇਤਿਹਾਸ ਆ, ਤੇ ਇਹਦੇ ਦੌਰਾਨ ਹੀ 1600-1720 ਵਿੱਚ ਪਾਹੂ ਲੈ, ਹੁਣ ਮੈਨੂੰ ਨਾ ਹੀ ਭੁੱਲ ਜਾਣਾ, ਜਿੱਥੋਂ ਪੂਲਾ ਪਿੰਡ, ਹਾਂ ਪਾਹੂ ਪਿੰਡ ਤੇ ਬਾਬੇ ਦੀਪ ਸਿੰਘ ਦਾ ਪਿੰਡ ਆ ਨਾ, ਇਹ ਪੂਲਾ ਪਿੰਡ ਉਸ ਵੇਲੇ ਜ਼ਿਲ੍ਹਾ ਲਾਹੌਰ, ਫਿਰ ਜ਼ਿਲ੍ਹਾ ਅੰਮ੍ਰਿਤਸਰ, ਹੁਣ ਅੱਜ ਕੱਲ੍ਹ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦਾ ਹੈ। ਇੱਥੇ 1720 ਵਿੱਚ ਭਾਈ ਆਪਣਾ ਜੋਧ ਸਿੰਘ ਜੀ ਤੇ ਮਾਤਾ ਧਰਮ ਕੌਰ ਜੀ, ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਇਹਨਾਂ ਦੇ ਘਰ ਪ੍ਰਤਾਪ ਆਪਣਾ ਜਨਮ ਉਹਨਾਂ ਦਾ ਹੋਇਆ। ਤੇ ਉਸ ਵੇਲੇ ਇਹ 1745 ਦੇ ਵਿੱਚ ਇਹਨਾਂ ਦੀ ਸ਼ਹੀਦੀ ਹੋਈ ਹੈ। ਸ਼ਹੀਦੀ ਦੇ ਕਾਰਨਾਂ ਵਿੱਚੋਂ ਇਹ ਸੀ ਕਿ ਇਹਨਾਂ ਦੀ 25 ਸਾਲ ਦੀ ਉਮਰ ਸੀ, ਪਰਿਵਾਰ ਦੇ ਵਿੱਚ ਇੱਕ ਭੈਣ ਸੀ ਜਿਹਦਾ ਅਜੇ ਵਿਆਹ ਨਹੀਂ ਸੀ ਹੋਇਆ ਤੇ ਬਜ਼ੁਰਗ ਮਾਤਾ ਸੀ, ਤੇ ਆਪਣਾ ਭਾਈ ਤਾਰੂ ਸਿੰਘ ਜੀ ਦੀ ਇੰਗੇਜਮੈਂਟ ਕਹਿ ਲਓ ਅੱਜ ਦੀ ਬੋਲੀ 'ਚ ਮੰਗਣਾ ਹੋਇਆ ਹੋਇਆ ਸੀ, ਯਾਨੀ ਸ਼ੁਹਾਰਾ ਪਿਆ ਹੋਇਆ ਸੀ ਮਝੇਲਾਂ ਦੀ ਬੋਲੀ 'ਚ। ਤੇ ਸਿੰਘ ਇੱਥੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੇ ਇਹ ਆਪਣਾ ਖੇਤੀ ਕਰਦਾ ਸੀ ਭਾਈ ਤਾਰੂ ਸਿੰਘ ਜੀ ਜਵਾਨ ਉਮਰ ਦੇ ਵਿੱਚ, ਤੇ ਇਹ ਹਰ ਆਏ ਗਏ ਨੂੰ ਜਿਹੜਾ ਸੀ ਆਪਣਾ ਪ੍ਰਸ਼ਾਦਾ ਪਾਣੀ ਲੋੜ ਅਨੁਸਾਰ ਛਕਾਉਂਦੇ ਸਨ। ਇੱਥੋਂ ਤੱਕ ਵੀ ਇਤਿਹਾਸ 'ਚ ਲਿਖਿਆ ਹੈ ਕਿ ਘਰ ਵਿੱਚ ਜੋ ਕੁਝ ਹੈ ਚੱਕੀ ਨਾਲ ਆਟਾ ਪੀਹ ਕੇ ਮਾਂ ਧੀ ਨੇ ਤੇ ਪਕਾ ਕੇ ਲੋੜਵੰਦਾਂ ਨੂੰ ਸ਼ਿਕਾਰਨਾ, ਜਿਹ ਚ ਸਿੰਘ ਵੀ ਆ ਜਾਂਦੇ ਸੀ, ਰਾਏ ਪਾਈ ਵੀ ਆ ਜਾਂਦੇ ਸੀਗੇ
ਜੀ,
ਤੇ ਆਪ ਭਾਵੇਂ ਦਾਣੇ ਚੱਬ ਕੇ ਹੀ ਠੰਡਾ ਪਾਣੀ ਪੀ ਕੇ ਗੁਜ਼ਾਰਾ ਕਰ ਲੈਣਾ, ਪਰ ਆਏ ਗਏ ਨੂੰ ਸਾਰਾ ਕੁਝ ਭੋਜਨ ਛਕਾ ਦੇਣਾ। ਤੇ ਸਿੰਘ ਵੀ ਇਸ ਤਰ੍ਹਾਂ ਆਉਂਦੇ ਜਾਂਦੇ ਸੀ। ਇਸ ਤਰ੍ਹਾਂ ਇੱਕ ਰਹੀਮ ਖਾਨ ਮਾਛੀ ਜੋ ਕਿ ਮੁਸਲਮਾਨ ਧਰਮ ਨੂੰ ਮੰਨਦਾ ਸੀ, ਉਹਦੀ ਜਵਾਨ ਧੀ ਪੱਟੀ ਦਾ ਜਿਹੜਾ ਹਾਕਮ ਸੀ ਉਹ ਖੋਹ ਕੇ ਲੈ ਗਿਆ ਸੀ
ਜੀ,
ਤੇ ਉਹਨੇ ਬਥੇਰਾ ਸਰਕਾਰੇ ਦਰਬਾਰੇ ਪੁਕਾਰ ਕੀਤੀ, ਪਰ ਉਹਦਾ ਕੋਈ ਕਿਸੇ ਨੇ ਪੱਲਾ ਨਹੀਂ ਫੜਾਇਆ। ਇਹ ਉਸ ਸਮੇਂ ਲਾਹੌਰ ਦੇ ਸੂਬੇਦਾਰ ਕੋਲ ਸ਼ਿਕਾਇਤ ਕਰਕੇ ਤੇ ਝਾੜਾਂ ਖਾ ਕੇ ਵਾਪਸ ਮੁੜ ਰਿਹਾ ਸੀ, ਜਦੋਂ ਪੂਲਾ ਪਿੰਡ ਦੇ ਵਿੱਚ ਭਾਈ ਤਾਰੂ ਸਿੰਘ ਦੇ ਲੰਗਰ ਦੇ ਵਿੱਚੋਂ ਇਹ ਪ੍ਰਸ਼ਾਦਾ ਛਕ ਰਿਹਾ ਸੀ, ਰੋਟੀ ਖਾ ਰਿਹਾ ਸੀ ਕਹਿ ਲਓ,
ਹਾਂਜੀ,
ਤੇ ਇਹਨੂੰ ਉਦਾਸ ਤੇ ਅਕਥਰੂ ਵਰਦੇ ਵੇਖ ਕੇ ਭਾਈ ਤਾਰੂ ਸਿੰਘ ਨੇ ਪੁੱਛਿਆ ਵੀ ਗੁਰਮੁਖਾ ਕੀ ਗੱਲ ਆ। ਇਹਨੇ ਆਪਣੀ ਵੇਦਨਾ ਸੁਣਾਈ ਤੇ ਭਾਈ ਜੀ ਨੇ ਦਿਲਾਸਾ ਦਿੱਤਾ, ਤੇ ਰਾਤ ਨੂੰ ਜਦੋਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਦਾਲ ਤੇ ਫੁਲਕੇ ਲੈ ਕੇ ਜੰਗਲ ਵਿੱਚ ਗਿਆ ਭਾਈ ਤਾਰੂ ਸਿੰਘ, ਤੇ ਉਸ ਵੇਲੇ ਸਿੰਘਾਂ ਨੂੰ ਇਸ ਦੀ ਵਾਰਤਾ ਦੱਸੀ ਤੇ ਸਿੰਘਾਂ ਨੇ ਕਿਹਾ ਕੋਈ ਨੀ, ਫਿਰ ਉਹਦੀ ਬੱਚੀ ਨੂੰ ਛੁਡਾ ਕੇ ਹੀ ਅਸੀਂ ਆਣ ਕੇ ਲੰਗਰ ਛਕਾਂਗੇ। ਤੇ ਉਹ ਜਾ ਕੇ ਉਸ ਨੂੰ ਹਾਕਮ ਜਿਹੜਾ ਸੀਗਾ ਫੌਜਦਾਰ ਪੱਟੀ ਦਾ ਉਹਨੂੰ ਸੋਧਿਆ, ਮਤਲਬ ਉਹਨੂੰ ਮਾਰਿਆ ਤੇ ਬੱਚੀ ਛੁਡਾ ਕੇ ਤੇ ਉਸਦੇ ਪਿਓ ਦੇ ਹਵਾਲੇ ਕੀਤੀ, ਤੇ ਨਾਲ ਫਿਰ ਕੁਝ ਪਲਿਓ ਖਰਚ ਦੇ ਕੇ ਕਿਹਾ ਵੀ ਹੁਣ ਇੱਥੋਂ ਤੂੰ ਦੂਰ ਚਲਿਆ ਜਾ, ਨਹੀਂ ਤੇ ਸਮੇਂ ਦੀ ਸਰਕਾਰ ਹਾਕਮ ਜਿਹੜੇ ਆ ਤੇਰੇ ਨਾਲ ਬੁਰਾ ਵਰਤਾਓ ਕਰਨਗੇ। ਯਾਨੀ ਇਹੋ ਜਿਹਾ ਸੀ ਭਾਈ ਤਾਰੂ ਸਿੰਘ, ਪਰ ਉਪਕਾਰੀ। ਤੇ ਉਸ ਵੇਲੇ ਕਿਉਂਕਿ ਹਰ ਵੇਲੇ ਹੀ ਹਰ ਕੌਮ ਦੇ ਵਿੱਚ ਗਦਾਰ ਹੁੰਦੇ ਆ, ਇਹ ਜਿਹੜਾ ਜੰਡਿਆਲਾ ਗੁਰੂ ਕਰਕੇ ਜਾਣਿਆ ਜਾਂਦਾ ਨਾ, ਇੱਥੋਂ ਦੇ ਮਹੰਤ ਜਗੀਰਦਾਰ ਬੜੇ ਤਗੜੇ, ਜਿਹਨਾਂ ਦੀਆਂ ਆਪਣੀਆਂ ਫੌਜਾਂ ਵੀ ਸੀ। ਇਹਨਾਂ ਦਾ ਬਜ਼ੁਰਗ ਜਿਹੜਾ ਸੀ ਉਹ ਭਾਈ ਹਿੰਦਾਲ, ਉਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਬੜਾ ਅਨੰਨ ਸੇਵਕ ਸੀ, ਪਰ ਗਾਂ ਇਸਦਾ ਪੁੱਤਰ ਜਿਹੜਾ ਬਿਧੀ ਚੰਦ ਸੀ ਉਹ ਪੰਥ ਦੇ ਖਿਲਾਫ ਹੋ ਕੇ ਸਰਕਾਰ ਦੇ ਨਾਲ ਜੁੜ ਗਿਆ। ਤੇ ਇਹ ਜਿਹੜੇ ਸੀ ਮਾਝੇ ਦੇ ਵਿੱਚ ਬਹੁਤ ਸਾਰੇ ਹੋਰ ਵੀ, ਰਾਮਾ ਰੰਧਾਵਾ ਸੀ, ਰਿਆੜਕੀ ਵਾਲਾ, ਸਾਹਿਬ ਰਾਏ ਚੌਧਰੀ, ਇਸ ਤਰ੍ਹਾਂ ਦੇ, ਇਹ ਆਪਣਾ ਮੰਡਿਆਣੀ ਵਾਲਾ ਮੱਸਾ ਰੰਗੜ, ਇਹ ਸਰਕਾਰ ਦੇ ਚੌਧਰੀ ਸੀ, ਆਪਣੇ ਆਪਣੇ ਇਲਾਕਿਆਂ ਦੇ ਮਾਲਕ, ਤੇ ਇਹ ਸਿੱਖਾਂ ਦੇ ਨਾਲ ਮਤਲਬ ਫੜਾਉਂਦੇ ਸੀ ਸਿੱਖਾਂ ਨੂੰ, ਸਿੱਖਾਂ ਨੂੰ ਕਤਲ ਵੀ ਕਰਦੇ, ਜਦੋਂ ਕਿ 80-80 ਰੁਪਏ ਮੁੱਲ ਸਿੱਖਾਂ ਦੇ ਸਿਰਾਂ ਦਾ ਜਿਉਂਦੇ ਫੜਾਏ, ਖਬਰ ਦੇਵੇ ਸਿਰ ਲਿਆਵੇ, ਤੇ ਇਸ ਤਰ੍ਹਾਂ ਉਹਨਾਂ ਦਿਨਾਂ ਦੀ ਇਹ ਗੱਲ ਆ। ਤੇ ਇੱਕ ਦਿਨ ਬੈਠੇ ਲਾਹੌਰ ਦਰਬਾਰ ਦੇ ਵਿੱਚ, ਉੱਥੇ ਹਰ ਭਗਤ ਨਿਰੰਜਣੀਆਂ ਜੰਡਿਆਲਾ ਗੁਰੂ ਦਾ ਜਿਹੜਾ ਮਹੰਤ ਸੀ ਉਹ ਵੀ ਵਿੱਚ ਬੈਠਾ ਹੋਇਆ ਸੀਗਾ
ਜੀ,
ਤੇ ਇਉਂ ਹੀ ਸਿੱਖਾਂ ਬਾਰੇ ਵੀ, ਸਿੱਖ ਖਤਮ ਕਿਵੇਂ ਕੀਤੇ ਜਾਣ, ਇਹ ਖਤਮ ਨਹੀਂ ਹੁੰਦੇ। ਤੇ ਉਹ ਕਹਿੰਦਾ ਵੀ ਸਿੱਖ ਖਤਮ ਕਿਵੇਂ ਹੋਣ, ਆ ਤਾਰੂ ਸਿੰਘ ਵਰਗੇ ਕਈ ਉਹਨਾਂ ਨੂੰ ਰੋਟੀਆਂ ਪਕਾ ਪਕਾ ਖਵਾਉਂਦੇ ਨੇ, ਮੁਖਬਰੀਆਂ ਕਰਦੇ ਨੇ, ਤੇ ਇਹਨਾਂ ਨੂੰ ਜਿੰਨਾ ਚਿਰ ਅਸੀਂ ਖਤਮ ਨਹੀਂ ਕਰਦੇ ਉਹਨਾਂ ਚਿਰ ਸਿੱਖ ਜਿਹੜੇ ਉਹ ਖਤਮ ਨਹੀਂ ਹੋ ਸਕਦੇ। ਤੇ ਉਸ ਵੇਲੇ ਇਤਿਹਾਸ ਵਿੱਚ ਲਿਖਿਆ ਕਿ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਲਾਹੌਰ ਤੋਂ ਫੌਜ ਚੱਲ ਪਈ
ਜੀ,
ਤੇ ਪਡਾਣਾ ਵੱਡਾ ਮਸ਼ਹੂਰ ਪਿੰਡ ਜਿਹੜਾ ਅੱਜ ਕੱਲ ਬਾਰਡਰ ਤੇ ਪਾਕਿਸਤਾਨ ਵਾਲੇ ਪਾਸੇ ਆ, ਇਤਿਹਾਸਕ ਉੱਥੇ ਗੁਰਦੁਆਰਾ ਵੀ ਹੈ, ਬੜਾ ਮਸ਼ਹੂਰ ਪਿੰਡ ਆ ਉਹ, ਉਹਦੇ ਨੇੜੇ ਹੀ ਕੀ ਮੈਂ ਹੁਣੇ ਪੂਲਾ ਪਿੰਡ ਸੀ, ਪੂਲੇ ਤੁਹਾਨੂੰ ਪਤਾ ਵੀ ਆ ਹੁਣ ਜੁਝਾਰੂ ਮੂਵਮੈਂਟ ਵਿੱਚ ਜਿਹੜੇ ਉੱਥੋਂ ਦਾ ਇੱਕ ਨਿਹੰਗ ਹੋਇਆ,
ਹਾਂਜੀ ਹਾਂਜੀ ਪੂਲਾ ਨਿਹੰਗ,
ਪੂਲਾ ਨਿਹੰਗ, ਤੇ ਉਹਨੇ ਬੜੇ ਸਿੱਖਾਂ ਦਾ ਘਾਣ ਕੀਤਾ ਸਰਕਾਰ ਨਾਲ ਰਲ ਕੇ, ਕੋਈ ਕਹਿੰਦੇ ਜੀ ਸਰਕਾਰ ਕੋਲ ਉਹਦਾ ਐਸ ਪੀ ਦਾ, ਕੋਈ ਕਹਿੰਦਾ ਡੀ ਐਸ ਪੀ ਦਾ ਰੈਂਕ ਆ, ਬਾਡੀ ਗਾਰਡ ਸਰਕਾਰ ਦੇ ਉਹਦੇ ਨਾਲ ਹੁੰਦੇ ਸੀ। ਫਿਰ ਅਖੀਰ ਜੇਲ੍ਹ ਵਿੱਚ ਪਹੁੰਚਾਇਆ ਗਿਆ ਉਹਨੂੰ ਉਹਦੇ ਪਾਪਾ ਨੇ, ਤੇ ਉੱਥੇ ਦੋ ਨੌਜਵਾਨਾਂ ਨੇ ਉਹਨੂੰ ਜਿਉਂਦੇ ਨੂੰ ਅੱਗ ਲਾ ਕੇ ਜਿਹੜਾ ਸਾੜਿਆ, ਉਹ ਆਪਾਂ ਸਾਰਾ ਮੀਡੀਆ ਦੇ ਵਿੱਚ ਪੜ੍ਹਿਆ। ਤੋ ਉਹ ਪਿੰਡ ਦੀ ਇਹ ਗੱਲ ਆ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਜਿਹੜਾ ਉੱਥੇ ਗੁਰਦੁਆਰਾ ਸੀ ਉਹਦੇ ਉੱਤੇ ਕਾਬਜ਼ ਸੀਗਾ, ਉੱਥੇ ਇਹਨੇ ਆਪਣਾ ਹੈੱਡਕੁਆਟਰ ਬਣਾਇਆ ਹੋਇਆ ਸੀਗਾ
ਜੀ।
ਵੈਸੇ ਤੇ ਬਾਬੇ ਬਕਾਲੇ ਇੱਕ ਕਿਲੇ ਵਾਂਗੂ ਇਹਨੇ ਹਵੇਲੀ ਬਣਾਈ ਆ, ਉੱਥੇ ਹੈੱਡਕੁਆਟਰ ਰੱਖਿਆ। ਤੇ ਪੂਲਾ ਇਹਦਾ ਪ੍ਰਸੰਗ, ਇਹਦਾ ਅਸਲ ਦਾ ਨਾਂ ਇਹ ਲੁਧਿਆਣੇ ਜ਼ਿਲ੍ਹੇ ਦਾ ਸੀ, ਇਹਦਾ ਨਾਂ ਜਸਵਿੰਦਰ ਸਿੰਘ ਸੀਗਾ
ਠੀਕ ਹੈ,
ਤੇ ਫਿਰ ਉਹ ਕਾਹਨ ਸਿੰਘ ਨਿਹੰਗ ਸੀ ਇੱਕ, ਉਹਦੇ ਨਾਲ ਰਲ ਕੇ ਸ਼ਾਇਦ ਦੁਬਾਰਾ ਅੰਮ੍ਰਿਤ ਛਕ ਕੇ ਇਹਨੇ ਨਾਂ ਆਪਣਾ ਬਦਲ ਕੇ ਪੂਲਾ ਰੱਖਿਆ, ਅਜੀਤ ਸਿੰਘ ਰੱਖਿਆ ਹੋਵੇ। ਚਲੋ ਇੰਨਾ ਆਪਾਂ ਵਿਸਾਰ ਜਾਣ ਦੀ ਨਹੀਂ ਲੋੜ। ਸੋ ਇਸ ਪਿੰਡ ਦੇ ਵਿੱਚ ਜਦੋਂ ਫੌਜ ਆਈ ਹੈ
ਜੀ,
ਤੇ ਫੌਜ ਤਿੰਨਾਂ ਜੀਆਂ ਨੂੰ ਫੜ ਕੇ ਲਿਜਾਣ ਲਈ ਤਿਆਰ ਸੀ,
ਜੀ
ਪਰ ਪਿੰਡ ਦੇ ਫਿਰ ਲੋਕਾਂ ਨੇ ਰਲ ਮਿਲ ਕੇ ਫੌਜ ਨੂੰ ਕੋਈ ਰਿਸ਼ਵਤ ਦੇ ਲਓ ਜਾਂ ਕੁਝ ਕਹਿ ਲਓ ਤੇ ਉਹ ਮਾਵਾਂ ਧੀਆਂ ਨੂੰ ਛਡਾ ਲਿਆ ਤੇ ਭਾਈ ਸਾਹਿਬ ਨੂੰ ਕੈਦ ਕਰ ਲਿਆ ਤੇ ਪਡਾਣੇ ਆਣ ਕੇ ਪਿੰਡ ਦੇ ਵਿੱਚ ਰੁਕੇ ਤੇ ਉੱਥੋਂ ਦੇ ਪਿੰਡ ਵਾਲਿਆਂ ਨੇ ਚਾਹਿਆ ਕਿ ਆਪਾਂ ਫੌਜ ਤਾਂ ਥੋੜੀ ਜਿਹੀ ਹੈ ਮਾਰ ਕੇ ਭਜਾ ਦਿੰਦੇ ਹਾਂ ਤੇ ਭਾਈ ਸਾਹਿਬ ਨੂੰ ਛਡਾ ਲੈਂਦੇ ਹਾਂ ਤੇ ਭਾਈ ਸਾਹਿਬ ਨੇ ਰੋਕ ਦਿੱਤਾ ਜਦੋਂ ਪਤਾ ਲੱਗਿਆ ਤੇ ਭਾਈ ਮਨੀ ਸਿੰਘ ਨੇ ਵੀ ਰੋਕਤਾ ਸੀ ਉਹਨੂੰ ਛਡਾਉਣ ਲਈ ਯਤਨ ਹੋਇਆ ਸੀ ਲਾਹੌਰ ਦੇ
ਛੋਟੀ ਨੂੰ ਤਾਂ ਮਗਾ ਦਿੰਦੇ ਫਿਰ ਵੱਡੀ ਫੌਜ ਆ ਕੇ ਸਾਰੀ ਪਾਪੂਲੇਸ਼ਨ ਨੂੰ ਹੀ ਖਤਮ ਕਰ ਦਿੰਦੇ
ਬਿਲਕੁਲ ਸਿਆਣਪ ਹੁੰਦੀ ਹੈ
ਸਿਆਣਪ ਹੁੰਦੀ
ਤੇ ਉਹਦੇ ਬਾਰੇ ਜੁਝਾਰ ਮੂਵਮੈਂਟ ਵਿੱਚ ਵੀ ਕਈ ਇਹੋ ਜਿਹੀਆਂ ਮਾੜੀਆਂ ਗੱਲਾਂ ਘਟਨਾਵਾਂ ਹੋਈਆਂ ਜਿੱਥੇ ਆਮ ਜਨਤਾ ਨੂੰ ਤਕਲੀਫ਼ ਝੱਲਣੀ ਪਈ ਉਹਦੀ ਵੀ ਆਪਾਂ ਫੇਰ ਕਿਤੇ ਗੱਲ ਕਰਾਂਗੇ
ਜੀ ਜੀ
ਤੇ ਇਹ ਇਹਨੂੰ ਫਿਰ ਲੈ ਗਏ ਲਾਹੌਰ ਤੇ ਲਾਹੌਰ ਜਾ ਕੇ ਉਸ ਵੇਲੇ ਤੇ ਹਾਲਤ ਹੀ ਇਹ ਸੀਗੀ ਵੀ ਭਾਈ ਤੁਹਾਡੇ ਕਿੰਨੇ ਵੀ ਜ਼ੁਲਮ ਆ ਕਿੰਨੇ ਵੀ ਤੁਸੀਂ ਕੋਈ ਗੁਰਾਹ ਕੀਤੇ ਆ ਕਾਨੂੰਨ ਦੇ ਉਲਟ ਤੇ ਬਸ ਮੁਸਲਮਾਨ ਬਣ ਜਾਓ ਤੇ ਤੁਹਾਡੇ ਸਾਰੇ ਗੁਨਾਹ ਮੁਆਫ ਤੇ ਬਲਕਿ ਤੁਹਾਨੂੰ ਸਰਕਾਰੀ ਸਰਪ੍ਰਸਤੀ ਮਿਲੇਗੀ ਉਵੇਂ ਹੀ ਸਿੱਖਾਂ ਦੇ ਸਾਹਮਣੇ ਇਹ ਰੱਖਿਆ ਜਾਂਦਾ ਹੁੰਦਾ ਸੀ ਪਰ ਸਿੱਖਾਂ ਨੇ ਇੱਕ ਨੇ ਵੀ ਇਨਕਾਰ ਨਹੀਂ ਕੀਤਾ ਉਹਨਾਂ ਨੇ ਸ਼ਹੀਦੀਆਂ ਖਿੜੇ ਮੱਥੇ ਪਾਈਆਂ ਭਾਈ ਤਾਰੂ ਸਿੰਘ ਦੇ ਸਾਹਮਣੇ ਵੀ ਇਹ ਸੀ ਕੁਝ ਤੇ ਆਪਣਾ ਤੁਹਾਡਾ ਸਾਹਿਬ ਭਲਾ ਕਰੇ ਅਖੀਰੀ ਫਿਰ ਜਿਵੇਂ ਸਿੱਖ ਤੇ ਆਪਣਾ ਤਸੀਹੇ ਦਿੱਤੇ ਜਾਂਦੇ ਹੁੰਦੇ ਸੀ ਚਰਖੜੀਆਂ ਤੇ ਚਾੜਨਾ ਭੁੱਖੇ ਰੱਖਣਾ ਕੁੱਟਣਾ ਕਈ ਕੁਝ ਕਰਨਾ ਉਹ ਸਾਰਾ ਕੁਝ ਭਾਈ ਤਾਰੂ ਸਿੰਘ ਨਾਲ ਕੀਤਾ ਕਹਿੰਦੇ ਵੀ ਤੂੰ ਤੇਰੀ ਸਿੱਖਾਂ ਦੀ ਜਿਹੜੀ ਨਿਸ਼ਾਨੀ ਆ ਇਹ ਕੇਸ ਹੀ ਆ ਨਾ ਅਸੀਂ ਤੇਰੇ ਕੇਸ ਜਿਹੜੇ ਵਾਲ ਆ ਹੁਣੇ ਮੁੰਨਦੇ ਹਾਂ ਭਾਈ ਸਾਹਿਬ ਨੇ ਕਿਹਾ ਵੀ ਮੇਰਾ ਸੇਸ ਜਿਹੜਾ ਆ ਕੇਸ ਸੇਸ ਕੇਸਾਂ ਸਵਾਸਾਂ ਦੇ ਨਾਲ ਹੀ ਨਿਭੂਗਾ ਜਿੰਨਾ ਚਿਰ ਮੈਂ ਜੀਂਦਾ ਆ ਇਹ ਕੇਸ ਮੇਰੇ ਸਿਰ ਤੋਂ ਨੀ ਕੋਈ ਉਤਾਰ ਸਕਦਾ ਉਹਨੇ ਕਿਹਾ ਇਹ ਕਿਹੜੀ ਗੱਲ ਹੈ ਨਾਈ ਨੂੰ ਸੱਦਿਆ ਤੇ ਉਹ ਇਤਿਹਾਸ ਦੱਸਦਾ ਹੈ ਕਿ ਨਾਈ ਕੋਲੋਂ ਕੇਸ ਨਹੀਂ ਕਤਲ ਕੀਤੇ ਗਏ ਜਾ ਸਕੇ ਤੇ ਫਿਰ ਉਹਨੂੰ ਰੰਬੀ ਵਾਲਾ ਮੋਚੀ ਕਹਿ ਸੱਦ ਕੇ ਵੀ ਇਹਦੀ ਖੋਪਰੀ ਦੇ ਥਾਣੇ ਸਣੇ ਕੇਸਾਂ ਨੂੰ ਜੇ ਨਹੀਂ ਕੱਟੇ ਜਾਂਦੇ ਤੇ ਸਣੇ ਕੇਸਾਂ ਤੋਂ ਉਤਾਰਤੀ ਜਾਵੇ ਤੇ ਖੋਪਰੀ ਉਤਾਰਤੀ ਭਾਈ ਤਾਰੂ ਸਿੰਘ ਹੋਵੇ ਖੋਪਰੀ ਲੁਹਾਈ ਹੋਵੇ ਹਾਂਜੀ ਤਾਰੂ ਸਿੰਘ ਭਾਈ ਹੋਵੇ ਖੋਪਰੀ ਲੁਹਾਈ ਹੋਵੇ ਜ਼ਿਕਰ ਕਵਿਤਾ ਦੇ ਵਿੱਚ ਆਉਂਦਾ ਤੋ ਭਾਈ ਸਾਹਿਬ ਤੇ ਕੋਈ ਅਸਰ ਨਹੀਂ ਉਹਨਾਂ ਦੇ ਉੱਤੇ ਹੋਇਆ ਤੇ ਤਾਨਾ ਮਾਰਿਆ ਕਿ ਤੂੰ ਕਹਿੰਦਾ ਇਹ ਕੇਸ ਨਹੀਂ ਲੜ ਸਕਦੇ ਨਾਲ ਰਹਿਣਗੇ ਆ ਲੱਥੇ ਪਏ ਕਹਿੰਦਾ ਮੇਰੀ ਖੋਪਰੀ ਦੇ ਨਾਲ ਰਹੇ ਆ ਕੇਸ ਵੱਖਰੇ ਨਹੀਂ ਮੇਰੀ ਖੋਪਰੀ ਨਾਲੋਂ ਹੋਏ ਲੋਕ ਚਲੋ ਤੇ ਪਹਿਲਾਂ ਉਹਨੇ ਇਹ ਵੀ ਕਿਹਾ ਸੀ ਨਾ ਵੀ ਗੱਲਾਂ ਆਪਾਂ ਸਾਰੀਆਂ ਨਹੀਂ ਕਰ ਸਕਦੇ ਇਤਿਹਾਸ ਦੇ ਵਿੱਚ ਯਾਦ ਵੀ ਨਹੀਂ ਰਹਿੰਦੀਆਂ ਤੇ ਸਮੇਂ ਦੀ ਵੀ ਪਾਬੰਦੀ ਹੁੰਦੀ ਹੈ ਤੇ ਉਹ ਕਿਹਾ ਕਿ ਵੀ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਆ ਜਿਹੜੇ ਕੇਸ ਦੇ ਵਾਲ ਜਿਹਨਾਂ ਦਾ ਤੂੰ ਮਾਣ ਕਰਦਾ ਇਹਨਾਂ ਨੂੰ ਉਖਾੜ ਦਿਆਂਗਾ ਭਾਈ ਸਾਹਿਬ ਨੂੰ ਉਹਨੇ ਕਿਹਾ ਜੁੱਤੀਆਂ ਮਾਰ ਮਾਰ ਤੇ ਭਾਈ ਸਾਹਿਬ ਨੇ ਸਹਿਜ ਸੁਭਾਅ ਕਿਹਾ ਵੀ ਨਹੀਂ ਅਸੀਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਖੜਾਂਗੇ
ਅੱਛਾ
ਉਹ ਕਹਿੰਦੇ ਭਾਈ ਸਾਹਿਬ ਸਾਧੂ ਬੋਲੇ ਸਹਿਜ ਸੁਭਾਅ ਸਾਧ ਦਾ ਬੋਲਿਆ ਬਿਰਥਾ ਨਾ ਜਾਏ ਹਾਂਜੀ ਤੇ ਉਹ ਸਾਧ ਦਾ ਬਚਨ ਸਦਾ ਅਟਲ ਗੁਰਬਾਣੀ ਦੇ ਵਿੱਚ ਫਰਮਾਨ ਆਇਆ ਤੇ ਉਸ ਵੇਲੇ ਫਿਰ ਬਾ ਇਤਿਹਾਸ ਦੱਸਦਾ ਆ ਕਿ ਉਹ ਫਿਰ ਥੋੜਾ ਇਹੋ ਜਿਹੇ ਹਾਲਾਤ ਵੇਖ ਕੇ ਵੀ ਖੋਪਰੀ ਵੀ ਲੱਥੀ ਹੋਈ ਆ ਬੰਦਾ ਫਿਰ ਵੀ ਉਹਦਾ ਖਿੜ ਖਿੜ ਆਪਣਾ ਪ੍ਰਸੰਨ ਆ ਤੇ ਕੁਝ ਉਹਦੇ ਵੀ ਕੋਈ ਕੋਈ ਹੋਇਆ ਫਿਰ ਸਿੱਖਾਂ ਨੂੰ ਜਿਹੜਾ ਸੀ ਵਿੱਚ ਉੱਥੇ ਲਾਹੌਰ ਦੇ ਰਹੇ ਵੀ ਇਹਨੂੰ ਲੈ ਜਾਓ ਜਾ ਕੇ ਇਹਦਾ ਇਲਾਜ ਕਰ ਲਓ ਤੇ ਉਹ ਦੱਸਦੇ ਵੀ ਸਿੱਖਾਂ ਨੇ ਉਸ ਭਾਈ ਸਾਹਿਬ ਨੂੰ ਚੁੱਕ ਕੇ ਤੇ ਧਰਮਸ਼ਾਲਾ ਦੇ ਵਿੱਚ ਲੈ ਆਂਦਾ ਤੇ ਉੱਥੇ ਫਿਰ ਉਹਦਾ 22 ਦਿਨ ਤੱਕ ਭਾਈ ਤਾਰੂ ਸਿੰਘ ਜੀ ਖੋਪਰੀ ਲੱਥੀ ਤੋਂ ਬਾਅਦ ਵੀ ਜਿਉਂਦੇ ਰਹੇ ਤੇ ਇਸ ਦੌਰਾਨ ਜਿਹੜਾ ਸੀ ਨਵਾਬ ਜ਼ਕਰੀਆ ਖਾਨ ਜਿਹੜਾ ਸੀ ਉਹਦਾ ਨਾਂ ਸੀ ਖਾਨ ਬਹਾਦਰ ਜ਼ਕਰੀਆ ਖਾਨ ਸਿੱਖ ਉਹਨੂੰ ਖਾਨੂ ਖਾਨੂ ਕਹਿੰਦੇ ਹੁੰਦੇ ਸੀ ਜਿਵੇਂ ਜਸਪਤ ਰਾਏ ਲਖਪਤ ਰਾਏ ਨੂੰ ਲੱਖੂ ਤੇ ਜੱਸੂ ਕਹਿੰਦੇ ਹੁੰਦੇ ਸੀਗੇ ਤੇ ਪਰ ਉਸਦੇ ਉਲਟ ਤੌੜਾ ਮੱਲ ਨੂੰ ਮਿੱਠਾ ਮੱਲ ਕਹਿੰਦੇ ਹੁੰਦੇ ਸੀ ਕਿਉਂਕਿ ਉਹ ਕੜਾਹ ਪ੍ਰਸ਼ਾਦ ਦੇ ਗੱਫੇ ਛਕਾਉਂਦਾ ਹੁੰਦਾ ਸੀ ਲਾਹੌਰ ਦਾ ਲਾਹੌਰ ਮੁਲਤਾਨ ਦਾ ਸੂਬੇਦਾਰ ਵੀ ਰਿਹਾ
ਦੀਵਾਨ
ਕੌੜਾ ਮੱਲ ਭਾਈ ਵੀਰ ਸਿੰਘ ਜੀ ਜਿਹੜੇ ਸਾਹਿਤਕਾਰ ਹੋਏ ਨੇ
ਹਾਂਜੀ
ਸੰਤ ਕਵੀ ਜਿਹਨਾਂ ਨੂੰ ਕਹਿੰਦੇ ਭਾਈ ਕੌੜਾ ਮੱਲ ਦੀ ਸੰਤਾਨ ਵਿੱਚੋਂ ਸਨ
ਅੱਛਾ
ਹਾਂਜੀ ਤੇ ਰਹੋ ਵਿਚਾਰ ਤੇ ਉਹ ਉਹਦਾ ਮਾਰੇ ਚੀਕਾਂ ਹੁਣ ਦੇਖੋ ਵੀ ਜਿਹੜਾ ਨੈਚੁਰਲ ਕਾਲ ਆ ਟੱਟੀ ਪਿਸ਼ਾਬ ਆਉਣਾ ਜਿਹੜਾ ਰੁਕ ਜਾਵੇ ਤੇ ਕਿੰਨਾ ਬੰਦੇ ਨੂੰ ਤਕਲੀਫ਼ ਹੁੰਦੀ ਆ, ਤੇ ਫਿਰ ਹੋਰ ਸਭ ਇਲਾਜ ਲੋ ਜਦੋਂ ਨਹੀਂ ਰਹੇ ਤੇ ਫਿਰ ਉਹਦੇ ਵਿਚਾਰ ਆਈ, ਕਿਉਂਕਿ ਖਾਨ ਬਹਾਦਰ ਜਿਹੜਾ ਸੀਗਾ ਇਹ ਸਿੱਖਾਂ ਦੇ ਇਤਿਹਾਸ ਤੋਂ ਪੂਰੀ ਤਰ੍ਹਾਂ ਜਾਣੂ ਸੀ, ਔਰ ਸਭ ਤੋਂ ਵੱਧ ਜ਼ੁਲਮ ਇਹਨੇ ਮੀਰ ਮਨੂ ਨੇ ਕੀਤੇ ਸਿੱਖਾਂ ਤੇ। ਇਹ ਦੇਖੋ ਉਹਦੇ ਸਿੱਖਾਂ ਦਾ ਜੁਝਾਰੂ ਮੂਵਮੈਂਟ ਦਾ ਧਾਨ ਕੀਤਾ ਆ, ਜੋ ਜਿੰਨੇ ਜ਼ੁਲਮ ਆਪਣਾ ਕੇ ਪੀ ਐਸ ਗਿੱਲ ਤੇ ਬੇਅੰਤ ਸਿੰਘ ਵੇਲੇ ਹੀ ਹੋਏ ਨੇ। ਇਸ ਤਰ੍ਹਾਂ ਉਸ ਵੇਲੇ ਵੀ ਇਹ ਜਿਹੜੇ ਜਿਹੜੇ ਨਾਦਰ ਸ਼ਾਹ ਨੇ ਇਹਨੂੰ ਪੁੱਛਿਆ ਵੀ ਇਹ ਕੌਣ ਨੇ ਜਿਹਨਾਂ ਨੇ ਮੈਨੂੰ ਲੁੱਟ ਲਿਆ, ਮੈਂ ਦਿੱਲੀ ਲੁੱਟ ਕੇ ਆਇਆ, ਤੇ ਉਸ ਵੇਲੇ ਫਿਰ ਉਹਨੇ ਸਿੱਖਾਂ ਦਾ ਜੋ ਜਾਣਕਾਰੀ ਧਰਮ ਦੀ ਇਹਨਾਂ ਦੇ ਰਹਿਣ ਦੀ ਸੱਭਿਆਚਾਰ ਦੀ ਜ਼ਿਕਰ ਖਾਨ ਜ਼ਕਰੀਆ ਖਾਨ ਨੇ ਬੋਲ ਕੇ ਨਾਦਰ ਸ਼ਾਹ ਨੂੰ ਦੱਸੀ ਤੇ ਬੰਦਾ ਹੈਰਾਨ ਰਹਿ ਜਾਂਦਾ ਵੀ ਸਿੱਖਾਂ ਬਾਰੇ ਇਹਨਾਂ ਤੇ ਸਾਨੂੰ ਸਿੱਖਾਂ ਨੂੰ ਨੀ ਪਤਾ ਜਿੰਨਾ ਸਾਡੇ ਦੁਸ਼ਮਣ ਜ਼ਕਰੀਆ ਖਾਨ ਨੂੰ ਪਤਾ ਸੀਗਾ।
ਤਾਇਆ ਜੀ ਇਹ ਉਹ ਜ਼ਕਰੀਆ ਖਾਨ ਹੀ ਸੀ ਜਿੱਥੇ ਪਿਓ ਪੁੱਤਰ ਸੁਬੇਗ ਸਿੰਘ ਤੇ ਸ਼ਹਿਬਾਜ਼ ਸਿੰਘ ਦੀ ਸ਼ਹੀਦੀ ਚਰਖੜੀਆਂ ਤੇ ਹੋਈ ਸੀ।
ਇਹ ਜ਼ਕਰੀਆ ਖਾਨ ਤੋਂ ਮੇਰੇ ਖਿਆਲ ਬਾਅਦ ਸੀ, ਉਹ ਕੋਈ ਵਿਜੇ ਸਿੰਘ ਜਾਂ ਕੋਈ ਯਾਹੀਆ ਖਾਨ, ਕੋਈ
ਯਾਹੀਆ ਖਾਨ
ਉਹ ਹੋਣਾ ਆ ਹਾਂਜੀ। ਤੇ ਕਿਉਂਕਿ ਵਿੱਚ ਇਹਨੇ ਕਹਿੰਦੇ ਥੋੜੇ ਥੋੜੇ ਸਮੇਂ ਸੂਬੇਦਾਰ ਬਦਲਦੇ ਰਹੇ, ਜ਼ਿਆਦਾ ਸਾਡੇ ਇਤਿਹਾਸ ਦੇ ਵਿੱਚ ਜ਼ਿਕਰ ਜ਼ਕਰੀਆ ਖਾਨ ਦਾ, ਇਸ ਤੋਂ ਪਹਿਲਾਂ ਅਬਦੁਲ ਖਾਨ ਸੀ ਉਹਦਾ ਪੁੱਤਰ ਸੀ ਤੇ ਮੀਰ ਮਨੂ ਦਾ ਜ਼ਿਆਦਾ ਆਉਂਦਾ ਆ। ਚਲੋ ਅੱਗੇ ਚਲੀ ਗਏ ਆਪਾਂ, ਤੇ ਉਸ ਵੇਲੇ ਫਿਰ ਪਿਆ ਵੀ ਪਈ ਇਹ ਸਾਰੂ ਮੇਰਾ ਜ਼ੁਲਮ ਹੋਇਆ ਆ, ਇਹ ਕੋਈ ਰੱਬੀ ਰੂਹ ਹੈਗੀ ਆ, ਉਹਨੇ ਮੁਆਫ਼ੀ ਮੰਗਣ ਦਾ ਯਤਨ ਕੀਤਾ ਭਾਈ ਇਹਦੇ ਕੋਲੋਂ ਤਾਰੂ ਸਿੰਘ ਕੋਲੋਂ, ਪਰ ਗੱਲ ਨਹੀਂ ਬਣੀ। ਫਿਰ ਉਹਨੂੰ ਕਿਸੇ ਸਲਾਹ ਦਿੱਤੀ ਹੋਊਗੀ, ਹੋ ਸਕਦਾ ਭਾਈ ਸੁਬੇਗ ਸਿੰਘ ਨੇ ਹੀ ਸਲਾਹ ਦਿੱਤੀ ਹੋਵੇ, ਕਿਉਂਕਿ ਭਾਈ ਸੁਬੇਗ ਸਿੰਘ ਜਿਹੜਾ ਬਾਜ ਗੁਜ਼ਾਰ ਕਿਸਮ ਦਾ, ਮਤਲਬ ਵੀ ਜ਼ਿਮੀਂਦਾਰ ਆਪਣਾ ਕੀ ਉਹਨੂੰ ਕਹਿੰਦੇ ਜ਼ਿਮੀਂਦਾਰ ਸੀਗਾ ਉਸ ਵੇਲੇ ਲਾਹੌਰ ਦੇ ਨੇੜੇ ਜੰਬਰ ਪਿੰਡ ਦੇ, ਪਿੰਡ ਦਾ ਇਹ ਸਰਕਾਰ ਨੂੰ ਠੇਕਾ ਦੇਣਾ ਜਾਂ ਮਾਮਲਾ ਦੇਣਾ ਤੇ ਜ਼ਮੀਨ ਦੇ ਮਾਲਕ ਹੋਣਾ, ਇਤਰੇ ਹੁੰਦੇ ਸੀ ਪੁਰਾਣੇ ਤਰੀਕੇ। ਉਹਦੇ ਸਲਾਹ ਕਰ ਲੁੱਕੇ ਲੈ ਲਓ, ਕੁਝ ਲੈ ਲਓ। ਇਹ ਫਿਰ ਭਾਈ ਸੁਬੇਗ ਸਿੰਘ ਨੂੰ ਹੀ ਇਹਨੇ ਭੇਜਿਆ ਖਾਲਸੇ ਕੋਲ, ਤੇ ਖਾਲਸੇ ਨੇ ਪਹਿਲਾਂ ਤੇ, ਕਿਉਂਕਿ ਖਾਲਸਾ ਕਹਿੰਦਾ ਹੁੰਦਾ ਸੀ ਵੀ ਤੁਸੀਂ ਇਹ ਮਿਲਵਰਤਣੀਏ ਆ, ਸਰਕਾਰ ਨਾਲ ਮਿਲ ਕੇ ਚੱਲਦੇ ਆ, ਇਹਨਾਂ ਨੂੰ ਤਨਖਾਹ ਲਾਓ
ਜੀ।
ਤੇ ਉਹ ਸਾਰ ਚਲੋ ਭਾਈ ਸੁਬੇਗ ਸਿੰਘ ਨੇ ਬੇਨਤੀ ਕੀਤੀ ਵੀ ਇਤਰਾਂ ਉਹਨੂੰ ਬਖਸ਼ੋ, ਤੇ ਭਾਈ ਤਾਰੂ ਸਿੰਘ ਨਾਲ ਉਹਨੇ ਆਹ ਕੁਝ ਕੀਤਾ, ਤੇ ਪਰ ਖਾਲਸਾ ਫਿਰ ਉਹੀ ਆ ਨਾ, ਪ੍ਰਸੰਨ ਵੀ ਹੋ ਜਾਂਦਾ ਹੈ। ਇਹਨਾਂ ਨੇ ਬੜੀ ਵਿਚਾਰ ਤੋਂ ਬਾਅਦ ਫਿਰ ਫੈਸਲਾ ਸੁਣਾਇਆ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ 'ਚ ਵੱਜੂਗਾ, ਵੱਜੇਗੀ ਤੇ ਤਾਂ ਇਹਦਾ ਪਿਸ਼ਾਬ ਨਿਕਲੂਗਾ।
ਅੱਛਾ,
ਉਸ ਵੇਲੇ ਫਿਰ ਭਾਈ ਤਾਰੂ ਸਿੰਘ ਦੀ ਜੁੱਤੀ ਨਾ ਕਿਤੇ ਲੱਭੇ, ਮੋਚੀ ਤੋਂ ਜੁੱਤੀ ਲੈ ਕੇ ਉਹਦੇ ਪੈਰੀ ਪਵਾ ਕੇ ਭਾਈ ਤਾਰੂ ਸਿੰਘ ਦੇ, ਤੇ ਜਾ ਕੇ ਨਵਾਬ ਦੇ ਸਿਰ ਦੇ ਵਿੱਚ ਜਦੋਂ ਜੁੱਤੀਆਂ ਮਾਰ ਕੇ ਤੇ ਪਿਸ਼ਾਬ ਆਵੇ, ਤੇ ਕਹਿੰਦੇ ਇਤਿਹਾਸ ਦੇ ਵਿੱਚ ਅੰਕਿਤ ਹੈ ਕਿ ਜੁੱਤੀਆਂ ਖਾਂਦਾ ਖਾਂਦਾ ਹੀ ਉਹਦੀ ਮੌਤ ਹੋ ਗਈ। ਤੇ ਇਸ ਮੌਤ ਦੀ ਖਬਰ ਜਦੋਂ ਭਾਈ ਤਾਰੂ ਸਿੰਘ ਨੂੰ ਦਿੱਤੀ, ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ, ਕਹਿੰਦੇ ਭਾਈ ਸਾਹਿਬ ਜੀ ਖਾਨੂ ਤੁਰ ਗਿਆ, ਕੁੱਪਾ ਰੁੜ ਗਿਆ, ਉਹ ਤੁਰ ਗਿਆ ਜਹਾਨਮ ਨੂੰ। ਅੱਛਾ ਚੱਲ ਪਿਆ, ਚੰਗਾ ਫਿਰ ਅਸੀਂ ਵੀ ਜਾਂਦੇ ਉੱਥੇ ਫਤਿਹ ਗਜਾ ਕੇ। ਭਾਈ ਸਾਹਿਬ ਜੀ ਨੇ ਆਪਣੇ ਪ੍ਰਾਣ ਆਪ ਵੀ ਤਿਆਗ ਦਿੱਤੇ। ਸੋ ਭਾਈ ਅੱਜ ਅਸੀਂ ਬੜੇ ਹੀ ਖੁਸ਼ ਸ਼ੌਕ ਨਾਲ ਸਾਡੀਆਂ ਮਾਵਾਂ ਭੈਣਾਂ ਤੇ ਅਸੀਂ ਆਪ ਵੀ ਆਪਣੇ ਮਤਲਬ ਕੇਸ ਕਟਾਉਂਦੇ ਹਾਂ, ਭਾਈ ਮਨੀ ਸਿੰਘ ਤੋਂ ਸਾਨੂੰ ਕੁਝ ਨਾ ਕੁਝ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ। ਤੇ ਉਹ ਇਹ ਤਰ੍ਹਾਂ ਦਾ ਉਸ ਅੱਧੀ ਸਦੀ ਜਿਹੜੀ 18ਵੀਂ ਅੱਧੀ ਸਦੀ ਹੈ, ਇਹ ਸਮਝ ਲਓ ਵੀ ਸਿੱਖਾਂ ਦਾ ਇਤਿਹਾਸ ਨੇਜਿਆਂ ਦੀਆਂ ਨੋਕਾਂ ਤਲਵਾਰਾਂ ਦੀਆਂ ਧਾਰਾਂ ਨੂੰ ਬਣਾ ਕੇ ਸਮਝ ਲਓ ਕਲਮਾਂ ਤੇ ਖੂਨ ਦੀ ਸਿਆਹੀ ਦੇ ਵਿੱਚ ਇਹ ਲਿਖਿਆ ਗਿਆ ਇਤਿਹਾਸ ਆ। ਫਿਰ 1962 ਦੇ ਘੱਲੂਘਾਰੇ ਤੋਂ ਬਾਅਦ ਫਿਰ ਸਿੰਘਾਂ ਨੇ ਜ਼ੋਰ ਫੜਿਆ, ਫਿਰ ਹੰਨੇ ਹੰਨੇ ਮੀਰੀ ਹੋਈ, ਜਿਹਨੇ ਇੱਕ ਪਿੰਡ ਮੰਨ ਲਿਆ ਉੱਥੋਂ ਦਾ ਨਿਰੰਕਸ਼ ਮਾਲਕ ਬਣ ਗਿਆ ਆਜ਼ਾਦ, ਕਿਹਨੇ 50 ਮੰਨ ਲਏ, ਕਿਹਨੇ 100 ਮੰਨ ਲਏ, ਉਹ ਮਿਸਲਾਂ ਦਾ ਰਾਜ ਆਇਆ। ਤੇ ਅਹਿਮਦ ਸ਼ਾਹ ਅਬਦਾਲੀ ਵੀ ਜਿਹੜਾ ਸੀ ਉਹਨੇ ਫਰਵਰੀ ਦੇ ਵਿੱਚ ਸਿੱਖਾਂ ਦਾ ਘਾਣ ਕੀਤਾ, 30,000 ਲੈ, ਇਹ ਹੋਇਆ ਵੱਡ ਘੱਲੂ ਘਾਰਾ ਜਿਵਗਿਆ, ਜਿਸ ਵਿੱਚ ਦੋ ਧਾਰਾ 30,000 ਸਿੰਘ ਸਦਕੇ ਹੋਏ, ਲੈ ਸ਼ਹੀਦੀ ਸਨਮੁਖ ਮੋਏ, ਇਹ ਪਿਤਾ ਹਮਾਰੇ 30 ਬਿਤਾਏ, ਕੋਈ ਕਹੇ ਸਿੰਘ 1,00,000 ਸਾਰਾ, 50 ਬਚਿਓ ਬਾਕੀ ਸਭ ਗਏ ਮਾਰਾ, ਪਿਤਾ ਹਮਾਰੇ 30 ਬਿਤਾਏ। ਇਹ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੱਡੇ ਘੱਲੂਘਾਰੇ ਦਾ ਜ਼ਿਕਰ ਕੀਤਾ ਆ ਤੇ ਉਸਦੇ ਹਾਲਾਤ ਨੂੰ ਵੇਖ ਕੇ ਫਿਰ ਹੌਲੀ ਹੌਲੀ ਜਦੋਂ ਹੰਨੇ ਹੰਨੇ ਮੀਰੀ ਹੋਈ, ਸਿੱਖ ਰਿਆਸਤਾਂ ਕਾਇਮ ਹੋਈਆਂ, ਰਾਖੀ ਦਾ ਸਿਸਟਮ ਕੀਤਾ ਕਿ ਆਪਣੀ ਫਸਲ ਦਾ ਪੰਜਵਾਂ ਹਿੱਸਾ ਜਿਹੜੇ ਆ ਉਹ ਖਾਲਸੇ ਨੂੰ ਹਾਕਮਾਂ ਨੂੰ ਦਿੱਤਾ ਜਾਵੇ ਕਿਸਾਨਾਂ ਵੱਲੋਂ, ਤੇ ਤੁਹਾਨੂੰ ਰਾਖੀ ਕੀਤੀ ਜਾਵੇਗੀ, ਲੁੱਟ ਤੋਂ ਹਮਲਾਵਰਾਂ ਤੋਂ ਤੁਹਾਨੂੰ ਬਚਾਇਆ ਜਾਵੇਗਾ, ਤੇ ਨਾ ਹੀ ਆਪਣੇ ਲੰਗਰ ਵਾਸਤੇ ਤੁਹਾਡੇ ਉੱਤੇ ਲੁੱਟ ਕੀਤੀ ਜਾਵੇਗੀ। ਇਹਨੂੰ ਕਹਿੰਦੇ ਰਾਖੀ ਸਿਸਟਮ। ਤੇ ਇਹਨੂੰ ਬਾਦਸ਼ਾਹ ਨੇ ਉਸ ਵੇਲੇ ਇਹਨੂੰ ਬਿਆਨ ਕਰਦਿਆ ਕਹਿੰਦਾ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਮੈਜੋਰਟੀ ਜੱਟਾਂ ਦੀ ਸੀ ਨਾ ਗੁਰੂ ਕੇ ਸਿੱਖ ਕਿਰਤੀ ਸਿੱਖ ਜਿਹੜੇ ਸੀਗੇ, ਤੇ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਘਰੋ ਘਰੀ ਜਾਂ ਨਵੀਂ ਸਰਕਾਰ ਹੋਈ, ਤੇ ਸੂਫੀ ਬੁੱਲੇ ਸ਼ਾਹ ਸਾਹਿਬ ਵੀ ਬਾਦਸ਼ਾਹ ਵੀ ਇਹ ਸਾਰੇ ਸੂਫੀ ਸੰਤੀ ਹੋਏ ਨੇ, ਤੇ ਇਹ ਪਾਸ ਸਿੱਖਾਂ ਦੇ ਰਾਜ ਤੇ ਕੋਈ ਖੁਸ਼ ਨਹੀਂ ਹੋਏ।
ਨਹੀਂ ਮੈਂ ਵੀ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਇਹ ਬਹੁਤੇ ਖੁਸ਼ ਨਜ਼ਰ ਨਹੀਂ ਆਏ, ਹਾਲਾਂਕਿ ਸੂਫੀ ਸੀਗੇ, ਮਤਲਬ ਉਹਨਾਂ ਨੂੰ ਪਤਾ ਸੀ ਸਾਰਾ ਕੁਛ ਅਧਿਆਤਮ ਤੌਰ 'ਤੇ, ਪਰ ਇਹਨਾਂ ਨੇ ਕੋਈ ਜਿੱਦਾਂ ਹੁਣ ਬੁੱਲੇ ਸ਼ਾਹ ਨੇ ਕੁੱਤੇ ਵਾਲੀ ਮਿਸਾਲ ਉਹਨਾਂ ਨੇ ਕਵਿਤਾ ਲਿਖੀ ਹੈ, ਹੈ ਨਾ, ਉਹਦੇ ਵਿੱਚ ਵੀ ਮਤਲਬ ਉਹ ਇੱਕ ਤਰ੍ਹਾਂ ਨਾਲ ਕਟਾਕਸ਼ ਵੀ ਕੱਸਿਆ ਆ, ਹੈ ਨਾ, ਦੂਜਿਆਂ ਨੂੰ ਨੌਂਦਰ ਮਾਰਨ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਬੜਾ ਮੈਨੂੰ ਬਹੁਤ ਲੈਵਲ ਦੇ ਨਹੀਂ।
ਉਹ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਡੇ ਤੇ ਫਿਰਕਾ ਪ੍ਰਸਤ ਰਾਜ ਹੋ ਗਿਆ, ਤੇ ਉਹ ਇਸ ਤਰ੍ਹਾਂ ਹੀ ਅਸਲ ਚ ਕਹਿਣਾ ਹੁੰਦਾ ਵੀ ਇਹ ਗਲਤ ਹੋ ਗਿਆ, ਬੰਦੇ ਬਣੋ ਕਿਉਂ ਖਵਾ ਰਹੇ ਹੋ ਰਾਜ। ਉਹਨੇ ਬੁੱਲੇ ਸ਼ਾਹ ਨੇ ਕਿਹਾ ਜਦੋਂ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੂਰੇ ਕਹਿੰਦੇ ਵੀ ਉਹ ਵੇਲੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠਾਂ ਵਰਦੀ ਦੇ ਵਜੋਂ ਕਛਹਿਰੇ ਤੇ ਦਸਤਾਰ ਤੋਂ ਇਲਾਵਾ ਦੋ ਭੂਰੇ ਦਿੱਤੇ ਜਾਂਦੇ ਹੁੰਦੇ ਸੀ ਸਿੱਖਾਂ ਨੂੰ, ਇੱਕ ਭੂਰੇ ਦੀ ਗਿਲਤੀ ਮਾਰ ਲੈਣੀ, ਇੱਕ ਭੂਰੇ ਦੀ ਕਾਠੀ ਦੇ ਥਾਂ ਘੋੜੇ ਤੇ ਪਾ ਲੈਣਾ, ਰਾਤ ਨੂੰ ਜੇ ਕਿਤੇ ਟਿਕਾਣਾ ਮਿਲ ਜੇ ਸੌਣ ਦਾ ਤੇ ਉਹ ਇੱਕ ਭੂਰਾ ਉੱਤੇ ਲੈ ਲੈਣਾ, ਇੱਕ ਭੂਰਾ ਥੱਲੇ ਵਿਛਾ ਲੈਣਾ।
ਠੀਕ ਹੈ,
ਹਾਂਜੀ, ਇਹ ਸਿੱਖਾਂ ਦੀ ਕਛਹਿਰੇ ਦਸਤਾਰ ਤੋਂ ਬਿਨਾਂ ਇਹ ਵਰਦੀ ਹੁੰਦੀ ਸੀ ਉਸ ਵੇਲੇ, ਤੇ ਉਹਨੂੰ ਵੇਖ ਕੇ ਉਹਨੇ ਕਿਹਾ ਭੂਰਿਆਂ ਵਾਲੇ ਹੋਏ ਅਕਲ ਕਰੋ, ਤੁਹਾਡੇ ਤੁਸੀਂ ਰੇ ਹੋ ਗਏ, ਭੂਰਿਆਂ ਵਾਲੇ ਰਾਜੇ ਬਣ ਗਏ ਆ, ਤੇ ਤੁਸੀਂ ਮੁਗਲਾਂ ਜ਼ਹਿਰ ਪਿਆਲੇ ਪੀਤੇ, ਵੀ ਤੁਸੀਂ ਜਿਹੜੇ ਮਾਲਕ ਸੀ ਤੁਸੀਂ ਸਾਰੇ ਮਰ ਰਹੇ ਹੋ। ਤੋ ਅੰਦਰੋਂ ਇਹ ਖੁਸ਼ੀ ਦਾ ਬਿਆਨ ਨਹੀਂ, ਪਰ ਹਾਲਾਤ ਉਹਨੇ ਬਿਆਨ ਕੀਤੀ ਇਹਨਾਂ ਦੋਵਾਂ ਨੇ ਸੂਫੀਆਂ ਨੇ
ਜੀ।
ਵੀ ਇਹ ਫਿਰ ਮਤਲਬ ਵੀ ਇੰਝੋ ਵੀ 1849 ਤੱਕ ਫਿਰ ਆਪਣਾ ਖਾਲਸੇ ਦਾ ਰਾਜ ਰਿਹਾ, ਹਾਲਾਂਕਿ ਅੰਗਰੇਜ਼ਾਂ ਦੇ ਰਾਜ ਦੇ ਕਬਜ਼ੇ ਵਿੱਚ ਜੋ ਪੰਜਾਬ ਸੀਗਾ ਉਸਦੇ ਵਿੱਚ ਆਬਾਦੀ ਸਿੱਖਾਂ ਦੀ ਸਿਰਫ 13% ਸੀਗੀ, 57% ਮੁਸਲਮਾਨਾਂ ਦੀ ਆਬਾਦੀ ਸੀ ਤੇ ਬਾਕੀ ਹਿੰਦੂ ਸਨ, ਤੇ ਪਰ ਤੇ ਇੰਨੀ ਬੜੀ ਭਾਰੀ ਆਬਾਦੀ ਦੇ ਉੱਪਰ 13% ਕਮਿਊਨਿਟੀ ਦਾ ਰਾਜ ਹੋਣਾ ਉਹਨਾਂ ਦਿਨਾਂ 'ਚ ਇਹ ਸੰਭਵ ਸੀ, ਕਿਉਂਕਿ ਤਲਵਾਰ ਦੇ ਜ਼ੋਰ ਦੇ ਰਾਜ ਸੀਗਾ ਹਕੂਮਤ ਗਰਮੀ ਦੀ, ਜਿਸ ਦੇ ਕੋਲ ਘੋੜਾ ਤੇ ਤਲਵਾਰ ਆ ਉਹ ਆਪਣੇ ਇਲਾਕੇ ਦਾ
ਸਰਦਾਰ
ਮੰਨਿਆ ਜਾਂਦਾ ਸੀ,
ਉਹ ਸਰਦਾਰ ਹਾਂਜੀ। ਉਦੋਂ ਦੇਖੋ ਉਹ ਤੋਂ ਪਹਿਲਾਂ ਵੀ ਜਦੋਂ ਮੁਸਲਮਾਨ ਵੀ ਆਏ ਹਿੰਦੁਸਤਾਨ ਦੇ ਵਿੱਚ, ਉਹ ਵੀ 500-500, 400-400 ਹੀ ਆਉਂਦੇ ਹੁੰਦੇ ਸੀ, ਉਹਨਾਂ ਕੋਲ ਵੀ ਇਹ ਚੀਜ਼ਾਂ ਹੁੰਦੀਆਂ ਸੀ, ਉਹਨਾਂ ਨੇ ਆ ਕੇ ਮੈਜੋਰਟੀ ਉੱਤੇ ਰਾਜ ਕੀਤਾ, ਮਾਰਿਆ, ਲੁੱਟਿਆ ਸਾਰਿਆਂ ਨੂੰ, ਮਤਲਬ ਉੱਥੋਂ ਅਫਗਾਨਿਸਤਾਨ।
ਹੁਣ ਦੇਖੋ ਨਾ, ਹੁਣ ਹੈਗਾ ਸਿਰਾਂ ਦੀ ਗਿਣਤੀ ਦਾ ਰਾਜ। ਕੱਲ ਹੀ ਮੈਂ ਵੇਖ ਰਿਹਾ ਸੀ, ਪਤਾ ਨੀ ਫੇਸਬੁੱਕ ਕੇ ਰੇਡੀਓ ਟੀਵੀ ਤੇ, ਕਿ ਉਹ ਮੋਹਾਲੀ ਦੇ ਪਿੰਡ ਨੇੜੇ ਇੱਕ ਪਿੰਡ ਆ, ਪਿੰਡ ਦਾ ਨਾਂ ਵੀ ਉਹਨਾਂ ਦੱਸਿਆ ਵੀ ਉੱਥੇ ਕਹਿੰਦੀ ਬਹੁਤ ਵੱਡਾ ਪਿੰਡ ਆ, ਤੇ ਕਹਿੰਦੀ 1800 ਤੇ ਉੱਥੋਂ ਦੇ ਬਸਿੰਦਿਆਂ ਦੀ ਵੋਟ ਆ, ਤੇ 6500 ਵੋਟ ਪ੍ਰਵਾਸੀਆਂ ਦੀ ਆ, ਪਤਾ ਨੀ ਕਿੱਥੋਂ ਕਿੱਥੋਂ ਲਿਆ ਕੇ ਉੱਥੇ ਰਜਿਸਟਰ ਕੀਤੀਆਂ ਹੋਈਆਂ। ਮਤਲਬ ਉਸ ਪੰਚਾਇਤ ਤੇ ਉਹ ਪੂਰੀ ਸਾਜਿਸ਼ ਦੇ ਨਾਲ
ਇੰਡੀਆ ਦੇ ਵਿੱਚ, ਤੇ ਉਹ ਅਸਲ ਚ ਉਹਨਾਂ ਦੀਆਂ ਵੋਟਾਂ ਉੱਥੇ ਵੀ ਹੈ ਜਿੱਥੇ ਦੇ ਉਹ ਪਿੰਡ ਦੇ ਰਹੇ ਨਾ, ਉੱਥੇ ਵੀ ਉਹ ਵੋਟਾਂ ਨੇ, ਮਤਲਬ ਇੰਡੀਆ ਦੇ ਵਿੱਚ ਦੋ ਦੋ ਥਾਈ ਵੋਟਾਂ ਬਣਾਈ ਬੈਠੇ ਨੇ ਹਨਾ।
ਪਰ ਸੁਖਪਾਲ ਸਿੰਘ ਖਹਿਰੇ ਨੇ ਵੀ ਕਿਹਾ ਨਾ ਭਈ ਬਾਹਰ ਦਾ ਵੋਟਰ ਜੰਮੂ ਕਸ਼ਮੀਰ ਚ ਜਾ ਕੇ ਵੋਟਰ ਨਹੀਂ ਬਣ ਸਕਦਾ, ਕੰਮ ਕਰੇ ਆ ਜਾਵੇ। ਹਿਮਾਚਲ ਦੇ ਵਿੱਚ ਵੋਟਰ ਨਹੀਂ ਬਣ ਸਕਦਾ, ਰਾਜਸਥਾਨ ਦੇ ਵਿੱਚ ਵੋਟਰ ਨਹੀਂ ਬਣ ਸਕਦਾ। ਇਹ ਮਤਾ ਪੰਜਾਬ ਦੀ ਅਸੈਂਬਲੀ, ਪੰਜਾਬ ਦੀ ਸਰਕਾਰ ਕਿਉਂ ਨਹੀਂ ਪਾਸ ਕਰਦੀ ਕਿ ਭਾਈ ਆਓ ਜੀ ਸਦਕੇ ਕੰਮ ਕਰੋ, ਕਮਾਈ ਕਰਕੇ ਆਪਣੇ ਘਰੀ ਵਾਪਸ ਜਾ ਕੇ ਵੋਟ ਪਾਓ।
ਨਹੀਂ ਉਹ ਦੇਖੋ ਉਹ ਫਿਰ ਜਾ ਫਿਰ ਉੱਧਰਲੀ ਵੋਟ ਕੈਂਸਲ ਹੋਊਗੀ। ਠੀਕ ਹੈ, ਜੇ ਉਹਨੇ ਇੱਧਰ ਆਉਣਾ ਹੁਣ ਅਸੀਂ ਵੀ ਜਾ ਸਕਦੇ
ਨਹੀਂ 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 ਉੱਧਰ ਦੀ ਜਾਂ ਕਿਉਂ ਅਸੀਂ ਕਰੀਏ, ਉੱਧਰ ਦੀ ਕਾਇਮ ਰਵੇ ਜਾਂ ਨਾ ਰਵੇ ਉਹਨਾਂ ਦਾ ਮਸਲਾ ਹੈ, ਸਾਡੇ ਵੋਟਰ ਨਾ ਬਣ ਪਰਦੇਸੀ ਆਣ ਕੇ ਜਿਵੇਂ ਹਿਮਾਚਲ ਦੀ ਗੱਲ ਆ।
ਨਹੀਂ ਉਹ ਤਾਂ ਜੀ ਉਹ ਉਹ ਥੋੜ੍ਹੀ ਸੈਪਰੇਟ ਚੀਜ਼ ਚਲੀ ਜਾਂਦੀ, ਤਾਂ ਮਤਲਬ ਹੁਣ ਸਾਡੇ ਕੋਈ ਪਰਿਵਾਰ ਯੂਪੀ ਚਲੇ ਗਏ, ਠੀਕ ਹੈ ਉੱਤਰਾਂਚਲ ਚਲੇ ਗਏ, ਉਹਦਿਆਂ ਦੀ ਵੋਟ ਉਹ ਆਪਣੀ ਟ੍ਰਾਂਸਫਰ ਇੰਡੀਆ ਦੇ ਵਿੱਚ ਇੱਦਾਂ ਕਾਨੂੰਨ ਹੋਣਾ ਚਾਹੀਦਾ ਆ ਵੀ ਜੇ ਉਹ ਆਪਣੇ ਮੂਵ ਹੋ ਸਕਦੇ ਆ ਕੰਮ ਕਾਰ ਨੂੰ, ਅਸੀਂ ਪੰਜਾਬੀ ਵੀ ਹੁੰਦੇ ਨੇ ਸਿੱਖ ਵੀ ਹੁੰਦੇ ਨੇ ਵੀ ਉਹ ਜਿੱਥੇ ਰਹਿਣ ਉੱਥੇ ਆਪਣਾ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਬਿਜਲੀ ਦਾ ਬਿੱਲ ਸ਼ੋਅ ਕਰਕੇ, ਕਿਰਾਏ ਦਾ ਸ਼ੋਅ ਕਰਕੇ, ਰਹਿਣ ਦਾ ਸ਼ੋਅ ਕਰਕੇ ਇੱਥੇ ਉਹਨਾਂ ਦੀ ਸ਼ਿਫਟ ਹੋ ਜਾਏ, ਉੱਧਰਲੀ ਕੈਂਸਲ ਹੋ ਜਾਏ, ਉਹ ਉਹਨਾਂ ਨੇ ਕਰਨੀ ਨਹੀਂ ਹੈਗੀ। ਜੇ ਮੈਂ ਪ੍ਰਵਾਸੀਆਂ ਨੂੰ ਮਿਲਿਆ ਆ, ਉਹ ਕਹਿੰਦੇ ਆ ਸਾਡੀਆਂ ਵੋਟਾਂ ਤੁਹਾਡੇ ਬੰਦੇ ਬਣਾਉਂਦੇ ਆ ਇੱਥੇ।
ਹਾਂ ਬਿਲਕੁਲ ਬਿਲਕੁਲ,
ਹਾਂ ਉਹ 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 ਵੋਟਾਂ ਲੈਣ ਨੂੰ ਜਿਹੜੇ ਪਿੰਡ ਦੇ ਵਿੱਚ ਜਾਅਲੀ ਸਰਪੰਚ ਹੁੰਦੇ ਆ ਜਾਂ ਜਾਅਲੀ ਜਿਹੜੇ ਸਿਆਸਤਦਾਨ ਹੁੰਦੇ ਆ, ਉਹ ਇਹ ਖੇਡਾਂ ਖੇਡਦੇ ਆ। ਉਹ ਫਿਰ ਅਫਸਰਾਂ ਨੂੰ ਵੱਡੀਆਂ ਦੇ ਕੇ, ਉਹਨਾਂ ਨੂੰ ਪ੍ਰੈਸ਼ਰ ਪਾ ਕੇ, ਦਬਾਅ ਪਾ ਕੇ ਉਹਨਾਂ ਦੀਆਂ ਵੋਟਾਂ ਬਣਵਾ ਦਿੰਦੇ ਆ ਦੋ ਪਾਸੀ।
ਤੇ
ਇੱਥੋਂ ਤੱਕ ਕਿ ਇੱਕ ਇੱਕ ਬੰਦੇ ਦੀਆਂ ਮੈਂ ਚਾਰ ਚਾਰ ਵੋਟਾਂ ਵੀ ਮਤਲਬ ਦੇਖੇ ਆ, ਮਤਲਬ ਬੰਦੇ ਵੱਖਰੇ ਵੱਖਰੇ ਨਾਂ ਤੇ।
ਨਹੀਂ ਤੁਹਾਡੀ ਗੱਲ ਸਹੀ ਆ, ਉਹ ਆਪਣੇ ਪਿੰਡਾਂ ਦੇ ਨੇੜੇ ਬਾਜੀਗਰਾਂ ਦਾ ਡੇਰਾ ਲਵਾ ਲੈਣਾ,
ਹਾਂਜੀ
ਟੱਪਰੀਆਂ ਵਾਲੇ ਹੁੰਦੇ ਉਹਨਾਂ ਦੇ ਡੇਰਾ ਲਵਾ ਲੈਣਾ, ਉਹਨਾਂ ਦੀਆਂ ਵੋਟਾਂ ਬਣਾ ਲੈਣੀਆਂ, ਤੇ ਇਹ ਤੇ ਹੈਗੀਆਂ ਨੇ। ਮੇਰਾ ਮਤਲਬ ਇਹ ਵੀ ਆ ਵੀ ਹੁਣ ਜਦ ਹਿਮਾਚਲ ਦੇ ਵਿੱਚ ਅਸੀਂ ਵੋਟਰ ਬਣ ਨਹੀਂ ਸਕਦੇ, ਅਸੀਂ ਉੱਥੇ ਕੰਮ ਕਰ ਸਕਦੇ ਹਾਂ ਆ ਸਕਦੇ ਹਾਂ, ਇਸ ਤਰ੍ਹਾਂ ਇਹ ਹੈ ਵੀ ਉਹ ਕੰਮ ਕਰਨ ਤੇ ਉਹਨਾਂ ਦੇ ਆਪਣੇ ਪਿੰਡਾਂ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਠੀਕ ਆ। ਤੇ ਹਾਂ ਜਿਹੜਾ ਜਿਹਨਾਂ ਨੇ ਜਾ ਕੇ ਯੂਪੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜ਼ਮੀਨ ਲੈ ਲਈ ਆ ਦਹਾਕਿਆਂ ਤੋਂ ਸਦੀਆਂ ਤੋਂ ਪੀੜੀਆਂ ਤੋਂ ਉੱਥੇ ਰਹਿ ਰਹੇ ਆ, ਉਹਨਾਂ ਦੀ ਵੋਟ ਤਾਂ ਉੱਥੇ ਬਣ ਸਕਦੀ ਹੈ ਨਾ।
ਇੱਦਾਂ ਤਾਂ ਤਾਇਆ ਜੀ ਹੁਣ ਦੇਖੋ ਆਸਟ੍ਰੇਲੀਆ ਵਰਗਾ ਦੇਸ਼ ਹੈ, ਇੱਥੇ ਮਤਲਬ ਪੀ ਆਰ ਦੇਣ ਨੂੰ ਕਿੰਨੇ ਲਿਲੜੇ ਕੱਢਣੇ ਪੈਂਦੇ ਨੇ, ਹਰ ਬੰਦੇ ਨੂੰ ਕੱਢਣੇ ਪੈਂਦੇ ਨੇ, ਚਾਹੇ ਉਹ ਅੱਜ ਤੋਂ 50 ਸਾਲ ਪਹਿਲਾਂ ਦਾ ਜ਼ਿਆਦਾ ਔਖਾ ਸੀ, 20-30 ਸਾਲ ਪਹਿਲਾਂ ਵੀ ਬਹੁਤ ਔਖਾ ਸੀ, ਹੁਣ ਫਿਰ ਸੌਖਾ ਆ। ਇਹ ਸੌਖੇ ਸੌਖੇ ਦੇ ਵਿੱਚ ਵੀ ਬੜੀ ਪਰੇਸ਼ਾਨੀ ਆਉਂਦੀ ਹੈ ਸਾਡੇ ਨੌਜਵਾਨਾਂ ਨੂੰ ਪੱਕੇ ਹੋਣ ਦੇ ਵਿੱਚ। ਤੇ ਦੇਖੋ ਵੋਟ ਦੇ ਅਧਿਕਾਰ, ਕੰਮ ਦੇ ਅਧਿਕਾਰ, ਇਹ ਵੀ ਦੇਖ ਲਓ ਵੀ ਜੇ ਅਸੀਂ ਕਹੀਏ ਵੀ ਇਹ ਕੋਈ ਅਸੀਂ ਜੱਗੋ ਬਾਹਰੀ ਕੋਈ ਮੰਗ ਕਰ ਰਿਹਾ ਖਹਿਰਾ ਸਾਹਿਬ ਜਾਂ ਪੰਜਾਬੀ, ਆਸਟ੍ਰੇਲੀਆ ਦੇ ਵਿੱਚ ਤੁਸੀਂ ਆਏ ਹੋ, ਤੁਸੀਂ ਆ ਕੇ ਸਿੱਧਾ ਜੌਬ 'ਤੇ ਥੋੜ੍ਹਾ ਲੱਗ ਸਕਦੇ ਆ। ਠੀਕ ਹੈ, ਤੁਹਾਨੂੰ ਤੁਹਾਨੂੰ ਵਰਕ ਪਰਮਿਟ ਚਾਹੀਦੇ ਆ, ਤੁਹਾਨੂੰ ਕੁਆਲੀਫਿਕੇਸ਼ਨਾਂ ਚਾਹੀਦੀਆਂ, 3600 ਕੁਛ ਤੁਹਾਨੂੰ ਚਾਹੀਦਾ ਆ, ਤੁਹਾਨੂੰ ਰੈਫਰੈਂਸਾਂ ਚਾਹੀਦੀਆਂ, ਤਾਂ ਜਾ ਕੇ ਤੁਹਾਨੂੰ ਜੌਬ ਦਿੰਦੇ ਆ। ਇੱਦਾਂ ਦੇ ਜਿਹਨੂੰ ਅਸੀਂ ਕਹਿੰਦੇ ਹਾਂ ਆਜ਼ਾਦ ਦੇਸ਼ ਆਸਟ੍ਰੇਲੀਆ, ਇੱਥੇ ਵੀ ਇੰਨੀ।
ਮੇਰੇ ਦੋਵੇਂ ਪ੍ਰਾਹੁਣੇ ਸਨ ਇਨ ਲਾਜ ਆਏ ਨਾ, ਤੇ ਇਹਨਾਂ ਨੂੰ ਜਦੋਂ ਜੌਬ ਲੱਭਣ ਜਾਣ ਕਹਿੰਦੇ ਜੀ ਤੁਹਾਡੇ ਕੋਲ ਟੀ ਆਰ ਹੈਗਾ, ਤੇ ਮੈਂ ਉਹ ਕਹਿੰਦਾ ਅਸੀਂ ਮੈਂ ਕਦੇ ਟੀ ਆਰ ਸੁਣਿਆ ਨੀ, ਸਾਡੇ ਵੇਲੇ ਪੀ ਆਰ ਸੀ ਤੇ ਪੀ ਆਰ ਤੋਂ ਬਾਅਦ ਸਿਟੀਜ਼ਨ ਸੀਗੀ।
ਤੁਹਾਡੇ ਵੇਲੇ ਤਾਂ ਕੱਚੇ ਪੱਕੇ ਹੀ ਸੀਗੇ, ਦੋ ਹੀ ਕੰਮ ਸੀਗੇ ਤਾਇਆ ਜੀ।
ਅੱਛਾ, ਤੇ ਉਹ ਬੜਾ ਮੈਂ ਕਹਿਣਾ ਕਿ ਇਹ ਭੁਲੇਖੇ ਵਾਲੀ ਗੱਲ ਆ ਵੀ ਤੁਸੀਂ ਸੂਈ ਦੇ ਨੱਕੇਵੇ ਦੀ ਲੰਘ ਕੇ ਤੇ ਤੁਸੀਂ ਉੱਥੋਂ ਆਏ ਹੋ, ਕਿੰਨਾ ਕਿੰਨਾ ਚਿਰ ਤੁਹਾਨੂੰ ਅਪਲਾਈ ਕਰਨ ਤੋਂ ਬਾਅਦ ਉਡੀਕਣਾ ਪਿਆ ਵਾ, ਇਹ ਟੀ ਆਰ ਕੀ ਹੋਇਆ, ਤੁਸੀਂ ਪੀ ਆਰ ਹੋ? ਮੈਂ ਉਹਨਾਂ ਨੂੰ ਕਹਿਣਾ ਤੁਸੀਂ ਪੀ ਆਰ ਹੋ ਕੇ ਆਏ ਹੋ।
ਅੱਛਾ,
ਫਿਰ ਮੈਂ ਪਤਾ ਲੈਣ ਲਈ ਨਾ ਮੈਂ ਆਪਣਾ ਐਮ ਪੀ ਦੇ ਦਫ਼ਤਰ ਗਿਆ।
ਅੱਛਾ,
ਤੇ ਐਮ ਪੀ ਤਾਂ ਕਨਵੇਰੇ ਹੁੰਦਾ, ਉਹਦਾ ਸੈਕਟਰੀ ਹੁੰਦਾ ਉਹਦੇ ਥਾਂ ਤੇ, ਉਹ ਸੈਕਟਰੀ ਨੂੰ ਮੈਂ ਜਾ ਕੇ ਕਿਹਾ, ਮੈਂ ਕਿਹਾ ਵੀ ਆਹ ਸਮੱਸਿਆ ਟੀ ਆਰ ਕੀ ਹੋਇਆ ਪੀ ਆਰ? ਉਹ ਕਹਿੰਦਾ ਇਹ ਟੀ ਆਰ ਵੀ ਲਾਇਆ ਹੋਇਆ ਵਾ, ਕਹਿੰਦਾ ਮੈਨੂੰ ਵੀ ਸਮੱਸਿਆ ਪਈ, ਮੇਰੀ ਘਰ ਵਾਲੀ ਫਿਲੀਪੀਨੋ ਆ, ਕਹਿੰਦਾ ਵੀ ਉਹ ਵੀ ਟੀਰ ਮਾਰਦੀ ਰਹੀ ਕਿੰਨਾ
ਟੀਰ ਮਾਰਦੀ ਟੀ ਆਰ।
ਇਹ ਮੈਨੂੰ ਪਤਾ ਲੱਗਾ ਵੀ ਆ ਸਾਡੀ ਪੀ ਆਰ ਤੇ ਸੋਰੀ ਪੀ ਆਰ ਤੋਂ ਪਹਿਲਾਂ ਵੀ ਇੱਕ ਟੀ ਆਰ ਹੁੰਦੀ ਆ ਵੀ ਉਹ ਕੁੜੀ ਮੁੰਡਾ ਜਿਹੜਾ ਉੱਥੋਂ ਅਸੀਂ ਵਿਆਹ ਕੇ ਆਉਂਦੇ ਹਾਂ ਵੀ ਉਹ ਟੀ ਆਰ ਇੱਥੇ ਹੁੰਦਾ ਆ, ਉਹ ਪੀ ਆਰ ਨਹੀਂ ਹੁੰਦਾ ਸਿੱਧਾ। ਗੁਰਚਰਨ ਸਿੰਘ ਟੌੜੇ ਨੇ ਇਸ ਆਵਾਜ਼ ਬਿਆਨ ਦਿੱਤਾ ਸੀਗਾ ਕਿ ਭਾਈ ਜਿਹੜੀ ਬਾਹਰ ਦੀ ਲੇਬਰ ਕੰਮ ਕਰਨ ਵਾਸਤੇ ਆਉਂਦੀ ਆ ਉਹ ਵੋਟ ਆਪਣੇ ਪਿੰਡ ਦੇ ਵਿੱਚ ਪਾਵੇ, ਉਹ ਪੰਜਾਬ ਦੇ ਵਿੱਚ ਵੋਟਰ ਨਾ ਬਣ ਸਕੇ। ਜਿਵੇਂ ਜੰਮੂ ਕਸ਼ਮੀਰ 'ਚ ਇਹ ਕਾਨੂੰਨ ਸੀਗਾ ਵੀ ਬਾਹਰ ਦਾ ਬੰਦਾ ਨਾ ਜ਼ਮੀਨ ਖਰੀਦ ਸਕਦਾ ਸੀ ਨਾ ਵੋਟ ਪਾ ਸਕਦਾ ਸੀ, ਹੁਣ ਤੇ ਉਸ ਬੀਜੇਪੀ ਸਰਕਾਰ ਨੇ ਉਹਦਾ ਦੋ ਫਾੜ ਕਰਕੇ ਤੇ ਉਹਦਾ ਦਰਜਾ ਵੀ ਘਟਾ ਕੇ ਲੈਫਟੀਨੈਂਟ ਜਨਰਲ ਗਵਰਨਰ ਦੀ ਥਾਂ ਲੈਫਟੀਨੈਂਟ ਗਵਰਨਰ ਬਣਾ ਦਿੱਤਾ, ਦੂਜੇ ਦਰਜੇ ਦੀ ਸਟੇਜ ਬਣਾ ਦਿੱਤੀ ਹੈ। ਤੇ ਸੋ ਕੋਈ ਮਤਲਬ ਵੀ ਇਹ ਇੱਕ ਦਿਨ ਉਹਨਾਂ ਦਾ ਪਲੈਨ ਆ। ਕੱਲ ਅਤਿੰਦਰਪਾਲ ਸਿੰਘ ਵੀ ਕਹਿ ਰਿਹਾ ਸੀ ਕਿ ਕਿਸੇ ਦਾ ਜੈਂਟਲਮੈਨ ਦਾ ਵੀ ਤੁਸੀਂ ਸਾਡੇ ਗੁਲਾਮ ਹੋ, ਅਸੀਂ ਤੁਹਾਡੇ ਮਾਲਕ ਹਾਂ, ਅਸੀਂ ਜਿਹਨੂੰ ਭਾਵਾਂਗੇ। ਕਿਉਂ ਤੁਸੀਂ ਕੀ ਕਹਿੰਦੇ ਹੋ ਵੀ ਚੰਡੀਗੜ੍ਹ ਦੇ ਵਿੱਚ ਚੀਫ ਮਿਨਿਸਟਰ ਪੱਗ ਦਾੜੀ ਵਾਲੇ ਬਹਿ ਸਕਦਾ? ਬੜਾ ਕੋਈ ਪਾਇਆ ਸੀ ਉਹਨੇ।
ਚਲੋ ਉਹ ਤਾਂ ਜੀ ਦੇਖੋ ਜਿੱਦਾਂ ਜਿੱਦਾਂ ਸਮੀਕਰਨ ਬਦਲਦੇ ਆ ਪਰ ਗੱਲ ਇਹ ਹੈ ਵੀ ਜਿਹੜਾ ਮਨਸ਼ਾ ਆ ਹੇਰਾ ਫੇਰੀਆਂ ਆ ਹਨਾ ਉਹ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੀ ਹੋ ਗਈਆਂ। ਇਹ ਤੁਸੀਂ ਹੈਰਾਨ ਰਹਿ ਜਾਓਗੇ, ਇਹ ਆਸਟ੍ਰੇਲੀਆ ਦੇ ਵਿੱਚ ਵੀ ਹੋਇਆ ਆ। ਆਸਟ੍ਰੇਲੀਆ ਦੇ ਵਿੱਚ ਵੀ ਦੋ ਇਲੈਕਸ਼ਨਸ ਪਹਿਲਾਂ ਬਹੁਤ ਸਾਰੇ ਜਿਹੜੇ ਮੈਲਬਨ ਤੋਂ ਵੋਟਰਾਂ ਨੂੰ ਮੂਵ ਕਰਾਇਆ ਗਿਆ ਇੱਕ ਇਲਾਕੇ ਦੇ ਵਿੱਚ ਇੱਕ ਮਿਨਿਸਟਰ ਨੂੰ ਹਰਾਉਣ ਦੇ ਲਈ। ਹਾਂ, ਉਹਦੀਆਂ ਇਨਕੁਆਇਰੀਆਂ ਚੱਲੀਆਂ, ਉਹ 400-500 ਵੋਟ ਤੋਂ ਹਾਰੀ ਔਰ ਉਹ ਤਕਰੀਬਨ 1200-1300 ਵੋਟਾਂ ਸਿਟੀ ਦੇ ਵਿੱਚੋਂ ਲਿਆ ਕੇ ਉੱਥੇ ਬਿਠਾ ਲਈਆਂ ਗਈਆਂ, ਉਹਨਾਂ ਦੇ ਕਾਰਡ ਬਣਾਏ ਗਏ, ਉਹਨਾਂ ਦੀਆਂ ਵੋਟਾਂ ਉੱਥੇ ਬਣਾਈਆਂ ਗਈਆਂ।
ਇਹਨੂੰ ਜੈਰੀਮੈਂਡਾ ਕਹਿੰਦੇ ਆ ਨਾ, ਜੈਰੀਮੈਂਡਾ। ਤੇ ਉਹ ਕੀ ਇਸ ਤਰ੍ਹਾਂ ਦੇ ਹਲਕਾ ਇਸ ਤਰ੍ਹਾਂ ਕਾਰਵ ਆਊਟ ਕਰਨਾ ਹੈ ਵੀ ਉਹਦੇ ਚ ਫਲਾਨਾ ਜਿੱਤੇ ਤੇ ਫਲਾਨਾ ਹਾਰੇ।
ਹਾਂਜੀ,
ਇਹ ਇਹ ਇੰਡੀਅਨ ਤੋਂ ਇਹਨਾਂ ਨੇ ਕੋਈ ਸਿੱਖਿਆ ਲਈ
ਹੋਣੀ? ਨਹੀਂ ਨਹੀਂ ਨਹੀਂ, ਇੰਡੀਅਨ ਦੇਖੋ ਇਹ ਜਿਹੜਾ ਵੋਟਾਂ ਦਾ ਕਲਚਰ ਹੈ, ਠੀਕ ਹੈ, ਇਹ ਇਹ ਆਪਣਾ ਨਹੀਂ ਹੈਗਾ, ਠੀਕ ਹੈ। ਇਹ ਤਾਂ ਇਹਨਾਂ ਦਾ ਹੀ ਕਲਚਰ ਹੈ, ਇਹਨਾਂ ਨੇ ਸਾਰੇ ਟੈਕਟਿਕ ਸਿਖਾਲੇ ਆ। ਹੁਣ ਇਹ ਤਾਂ ਆਪਣੇ ਲੀਡਰ ਵੀ ਬਿਠਾਲਦੇ ਆ ਇਹਦੇ ਵਿੱਚ। ਦੇਖੋ ਡੈਮੋਕ੍ਰੇਸੀ ਦੇ ਵਿੱਚ ਲੀਡਰ ਇੰਸਟਾਲ ਕਰਨਾ ਬਹੁਤ ਸੌਖਾ ਆ। ਜੇ ਆਪਾਂ ਗੋਰਿਆਂ ਦੀ ਇਲਤ ਦੇਖੀਏ ਜਾਂ ਗੋਰਿਆਂ ਦੀ ਸੋਚ ਦੇਖੀਏ ਕਿ ਹੁਣ ਮੰਨ ਲਓ ਵੋਟਾਂ ਦੇ ਵਿੱਚ ਬੰਦਾ ਖੜਾ ਕਰਕੇ ਪੈਸੇ ਦੇ ਕੇ ਖਰੀਦ ਕੇ ਉਹ ਸੌਖਾ ਆ, ਮਰ ਮਰਾਈ ਨਾਲੋਂ ਤਾਂ ਬਹੁਤ ਜ਼ਿਆਦਾ ਸੌਖਾ ਆ। ਕਹਿ ਕੇ ਇੱਦਾਂ ਤੁਹਾਨੂੰ ਹਮਲਾ ਕਰਨਾ ਪੈਣਾ, ਕੰਟਰੀ ਢਾਉਣਾ ਪੈਣਾ, ਉੱਥੇ ਲੜਾਈ ਕਰਨੀ ਪੈਣੀ, ਨਹੀਂ ਤਾਂ ਤੁਸੀਂ ਅੰਦਰੋਂ ਅੰਦਰ ਹੀ ਇੱਧਰ ਉੱਧਰੋਂ ਜੋੜ ਤੋੜ ਕਰਕੇ ਉਹਨਾਂ ਦੇ ਬਦਲ ਦੇਣੇ। ਇਸ ਵਾਰੀ ਨਹੀਂ ਬਦਲੇ, ਅਗਲੀ ਵਾਰੀ ਬਦਲ ਦੇਣੇ ਆ, ਤਿਆਰੀ ਕਰਨੀ ਸ਼ੁਰੂ ਕਰ ਦੇਣੀ ਹੈ। ਸੋ ਇੱਕ ਬਹੁਤ ਇਹ ਸੌਖਾ ਤਰੀਕਾ ਆ ਹਾਕਮਾਂ ਲਈ, ਵੱਡਿਆਂ ਲਈ, ਕਿ ਉੱਥੋਂ ਦੇ ਸਿਸਟਮ 'ਤੇ ਕਬਜ਼ਾ ਕਰਨ ਦਾ, ਹੋਰ ਕੁਛ ਨਹੀਂ ਹੈਗਾ। ਪਰ ਜਦੋਂ ਫਿਰ ਡੈਮੋਕ੍ਰੈਟਿਕ ਸਿਸਟਮ ਨਹੀਂ ਹੁੰਦਾ ਤਾਂ ਫਿਰ ਉਹ ਰਾਜੇ ਦੇ ਅਧੀਨ ਹੁੰਦਾ ਸਾਰਾ ਕੁਛ, ਉਹਨੇ ਕੀ ਕਰਨਾ ਆ, ਉਹ ਕਿੰਨਾ ਕੋਨਸਟ ਹੈ। ਖੈਰ,
ਪਰ ਹੁਣ ਵੀ ਰਾਜੇ ਦਾ ਸਿੰਬਲ ਤੇ ਫਿਰ ਵੀ ਰੱਖਣਾ ਪੈਂਦਾ, ਚਾਹੇ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਹੋਵੇ, ਚਾਹੇ ਗਵਰਨਰ ਦੇ ਰੂਪ ਵਿੱਚ ਹੋਵੇ, ਜਾਂ ਵਾਇਸ ਰਾਜ ਦੇ ਰੂਪ ਦੇ ਵਿੱਚ ਹੋਵੇ, ਮਤਲਬ ਇੱਕ ਅਥਾਰਟੀ ਇਹਨਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਵੀ ਉੱਪਰ ਸੁਪਰੀਮ ਰੱਖਣੀ ਪੈਂਦੀ।
ਤਾਂ ਜੀ ਇੱਕ ਹੋਰ ਗੱਲਬਾਤ ਤੁਹਾਡੇ ਨਾਲ ਛੋਟੀ ਜਿਹੀ ਕਰਨੀ ਹੈ। ਹੁਣ ਇਹੀ ਗੱਲ ਚੱਲੀ ਆ ਕਿ ਜਦੋਂ ਆਪਾਂ ਨਿਗਾਹ ਮਾਰਦੇ ਹਾਂ ਅਸੀਂ, ਫਿਰ ਇਹ ਫੇਅਰ ਸਿਸਟਮ ਥੋੜ੍ਹਾ ਬਹੁਤਾ ਮੈਨੂੰ ਚੰਗਾ ਲੱਗਦਾ ਆ। ਚਲੋ ਅੱਗੇ ਮੈਂ ਸੁਣਿਆ, ਹੋ ਸਕਦਾ ਤੁਹਾਨੂੰ ਜ਼ਿਆਦਾ ਮੇਰੇ ਤੋਂ ਜਾਣਕਾਰੀ ਹੈਗੀ ਆ, ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਰਾਜੇ ਦਾ ਜਿਹੜਾ ਧਰਮ ਹੁੰਦਾ ਸੀ ਉਹੀ ਪਰਜਾ ਦਾ ਰੱਖਣਾ ਪੈਂਦਾ ਸੀਗਾ।
ਹਾਂਜੀ ਹਾਂਜੀ,
ਹੈ ਨਾ। ਅਤੇ ਹੁਣ ਮੰਨ ਲਓ ਕਿ ਆਪਾਂ ਸਿੱਖ ਹੈ, ਹੈ ਨਾ, ਅਤੇ ਕੱਲ੍ਹ ਨੂੰ ਕੋਈ ਹੋਰ ਈਸਾਈ ਮਤਲਬ ਰਾਜਾ ਆ ਜਾਵੇ ਪੰਜਾਬ ਦੇ ਵਿੱਚ, ਉਹ ਫਿਰ ਸਾਰਾ ਪੰਜਾਬ ਜਿੱਦਾਂ ਬੁੱਧ ਬਣ ਗਿਆ ਸੀ, ਫਿਰ ਬੁੱਧ ਹੀ ਬਣਾ ਤੇ ਅਸ਼ੋਕ ਨੇ ਸਾਰੇ ਹੀ, ਫਿਰ ਬਾਕੀ ਸਾਰਿਆਂ ਨੂੰ ਫਿਰ ਭੱਜਣਾ ਪਿਆ, ਛੱਡਣਾ ਪਿਆ, ਜਾਂ ਬੁੱਧ ਬਣਨਾ ਪਿਆ, ਹੈ ਨਾ। ਉਹ ਵੀ ਬੜੀ ਔਖੀ ਗੱਲ ਹੋਣੀ ਹੈ ਤਾਂ ਜੀ, ਇੱਦਾਂ ਦਾ ਫਿਰ।
ਹਾਂ, ਉਹ ਪੁਰਾਣੇ ਸਮੇਂ ਸੀ ਨਾ। ਹੁਣ ਦੇਖੋ ਨਾ, ਸਿੱਖਾਂ ਦੇ ਰਾਜ ਦੇ ਵਿੱਚ ਇਹ ਹੈ ਵੀ ਕੋਈ ਇਤਿਹਾਸ ਦੇ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ ਵੀ ਉਹਨਾਂ ਨੇ ਕਿਸੇ ਨੂੰ, ਹਿੰਦੂ ਨੂੰ ਜਾਂ ਬੋਧੀ ਨੂੰ ਜਾਂ ਮੁਸਲਮਾਨ ਨੂੰ, ਜਿਹਨਾਂ ਕੋਲ ਕਿ ਤਲਵਾਰ ਦੇ ਜ਼ੋਰ ਨਾਲ ਅੱਧੀ ਸਦੀ ਜ਼ੁਲਮ ਸਹਾਰ ਕੇ ਜਿਹਨਾਂ ਕੋਲ ਰਾਜ ਖੋਇਆ ਸੀਗਾ, ਤੇ ਉਹਨੂੰ ਹੀ ਮੁੜ ਕੇ ਵਿਦੇਸ਼ ਮੰਤਰੀ ਤੇ ਹੋਮ ਮਿਨਿਸਟਰ ਤੇ ਕਮਾਂਡਰ ਤੇ ਤੋਪਖਾਨੇ ਦੇ ਇੰਚਾਰਜ ਮੁਸਲਮਾਨਾਂ ਨੂੰ ਹੀ ਮਹਾਰਾਜ ਨੇ ਬਣਾ ਕੇ ਰੱਖਿਆ। ਤੇ ਇਹ ਮੈਂ ਕਿ ਇਹ ਵੀ ਪੜ੍ਹਿਆ ਹੋਤੀ ਮਰਦਾਨ ਵਾਲੇ ਪ੍ਰੇਮ ਸਿੰਘ ਦੀ ਕਿਤਾਬਾਂ ਚੋਂ ਕਿ ਰਣਜੀਤ ਸਿੰਘ ਦਾ ਇਹ ਹੁਕਮ ਸੀ ਕਿ ਜੇ ਕੋਈ ਮੁਸਲਮਾਨ ਸਿੱਖ ਬਣਨਾ ਵੀ ਚਾਹੇ ਤਾਂ ਫਕੀਰ ਅਜ਼ੀਜ਼ੁੱਦੀਨ ਦੀ ਲਿਖਤੀ ਪਰਮਿਸ਼ਨ ਲੈ ਕੇ ਆਵੇ।
ਅੱਛਾ ਜੀ,
ਯਾਨੀ ਬਣਨ ਤੋਂ ਰੋਕਿਆ ਜਾਂਦਾ ਸੀ, ਸਗੋਂ ਕਿ ਕੋਈ ਕਿਸੇ ਨੂੰ ਧੱਕੇ ਦੇ ਨਾਲ ਮੁਸਲਮਾਨ ਨਾਲ ਸਿੱਖ ਨਾ ਬਣਾਵੇ, ਤੇ ਕੋਈ ਕੋਈ ਲਾਲਚ ਵੱਸ ਹੋ ਕੇ ਆਪਣਾ ਮਜ਼ਹਬ ਛੱਡ ਕੇ ਸਿੱਖ ਨਾ ਬਣੇ। ਤੇ ਇਹ ਮਤਲਬ ਵੀ ਕਿੰਨਾ 80-85 ਸਾਲ ਸਿੱਖਾਂ ਦਾ ਮਿਸਲਾਂ ਸਣੇ ਪਾ ਕੇ, ਤੇ 40 ਸਾਲ ਰਣਜੀਤ ਸਿੰਘ ਦਾ ਪਾ ਕੇ, ਉਸ ਤੋਂ ਵੀ 10 ਸਾਲ ਬਾਅਦ ਰਿਹਾ ਵਾ ਤੇ 1849 ਤੱਕ ਤੇ ਇਹ 85 ਸਾਲਾਂ ਦੇ ਵਿੱਚ ਰਾਜ ਭਾਗ ਦੇ ਮਾਲਕ ਹੋ ਕੇ ਵੀ ਸਿੱਖਾਂ ਦੀ ਆਬਾਦੀ 13% ਆ ਤੇ ਮਤਲਬ ਵੀ ਜੇ ਫਿਰ ਇਹ ਵੀ ਮੁਸਲਮਾਨ ਦੇ ਰਾਜਾਂ ਵਾਂਗ ਕਰਦੇ
ਹੋਰ ਸਵਾਲ ਕਰਨਾ ਇੱਕ ਨਾ ਮੈਨੂੰ ਫੋਨ ਆਇਆ ਸੀਗਾ ਸਾਡੇ ਇੱਕ ਬੜੇ ਸਤਿਕਾਰਤ ਨੇ ਪਾਕਿਸਤਾਨ ਤੋਂ ਹੀ ਨੇ ਉਹ ਪੁੱਛ ਰਹੇ ਸੀਗੇ ਗੱਲ ਚੱਲ ਰਹੀ ਸੀ ਉਹਨਾਂ ਨੇ ਈਸਾਈਅਤ ਤੇ ਗੱਲ ਕਰਨੀ ਸੀ ਉਹ ਉਹਨਾਂ ਨੇ ਈਸਾਈ ਧਰਮ ਨੂੰ ਫੋਲੋ ਕਰ ਰਹੇ ਨੇ ਕਿ ਤੁਹਾਨੂੰ ਯਾਦ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਲਕੁਲ ਸਾਹਮਣੇ ਇੱਕ ਚਰਚ ਵੀ ਬਣੀ ਸੀ ਕਿਸੇ ਟਾਈਮ ਦੇ ਵਿੱਚ
ਘੰਟਾ ਘਰ ਬਣਾਇਆ ਸੀ ਉਹਨਾਂ ਨੇ ਮੇਰੇ ਖਿਆਲ ਚਰਚ ਵੀ ਬਣਿਆ ਹੋਣਾ ਘੰਟਾ ਘਰ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਐਨ ਜਿੱਥੇ ਹੁਣ ਡੇਉੜੀ ਬਣੀ ਆ ਉੱਤੇ ਪਲੈਨ ਵੀ ਸੀਗਾ ਵੀ ਇਹਨੂੰ ਦਰਬਾਰ ਸਾਹਿਬ ਨੂੰ ਚਰਚ ਬਣਾਉਣ ਦਾ
ਅੱਛਾ ਜੀ
ਹਾਂ ਉਹ ਤੁਸੀਂ ਇੱਕ ਦਰਬਾਰ ਸਾਹਿਬ ਮੱਥਾ ਟੇਕਣ ਜਾਓ ਤੇ ਡੇੜੀ ਦੇ ਖੱਬੇ ਤੁਹਾਡੇ ਖੱਬੇ ਪਾਸੇ ਇੱਕ ਲਿਖਤ ਲਿਖੀ ਹੋਈ ਆ ਪਲਾਕ ਲੱਗੀ ਹੋਈ ਆ ਵੀ ਦਰਬਾਰ ਸਾਹਿਬ ਦੇ ਵਿੱਚ ਇੱਕ ਉਹਨਾਂ ਦੇ ਜਦੋਂ ਪਲੈਨ ਸੀ ਇਹ ਬਣਾਉਣ ਦਾ ਤੇ ਦਰਬਾਰ ਸਾਹਿਬ ਦੇ ਵਿੱਚ ਕੋਈ ਇਹੋ ਜਿਹੀ ਅਲੌਕਿਕ ਜਿਹਦਾ ਕੋਈ ਸਾਇੰਟਿਫਿਕ ਜਵਾਬ ਨਹੀਂ ਲੱਭਿਆ ਜਾ ਸਕਿਆ ਉਹ ਕੋਈ ਘਟਨਾ ਵਾਪਰੀ ਕੋਈ ਲਾਈਟ ਇਸ ਤਰ੍ਹਾਂ ਦੀ ਆਈ ਤੇ ਫਿਰ ਦਹਿਲ ਗਏ ਤੇ ਉਹ ਵਿਚਾਰ ਜਿਹੜਾ ਸੀ ਉਹ ਬਦਲ ਦਿੱਤਾ ਗਿਆ
ਅੱਛਾ
ਹਾਂ ਇਹਨੂੰ ਚਰਚ ਨਹੀਂ ਬਣਾਇਆ ਗਿਆ
ਮਤਲਬ ਟਰਾਈ ਤਾਂ ਸਾਰਿਆਂ ਨੇ ਕੀਤੀ ਫਿਰ ਪਰ ਦੂਜੇ ਪਾਸੇ ਇਹ ਹੈ ਵੀ ਹੁਣ ਇੱਧਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਜਾਂ ਹੋਰ ਵੈਸਟਰਨ ਦੇਸ਼ਾਂ ਦੇ ਵਿੱਚ ਚਰਚਾਂ ਦੇ ਵਿੱਚ ਗੁਰਦੁਆਰੇ ਖੁੱਲ੍ਹ ਰਹੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ
ਨਹੀਂ ਉਹਦੇ ਮੁੱਲ ਲੈ ਰਹੇ ਨੇ ਉਹਨਾਂ ਦੀ ਬੇਆਬਾਦ ਚਰਚ ਜਿਹੜੇ ਆ ਕਿਉਂਕਿ ਲੋਕ ਇਹਨਾਂ ਦਾ ਚਰਚ ਜਿਹੜੇ ਇਤਿਹਾਸਕ ਸਥਾਨ ਤੇ ਹੈ ਨੀ ਗੇ ਜਿਵੇਂ ਸਾਡੇ ਸ਼ਹੀਦਾਂ ਦੇ ਨਾਂ ਤੇ ਆ ਗੁਰੂਆਂ ਦੇ ਨਾਂ ਤੇ ਆ ਇਤਿਹਾਸਕ ਹਵਾਲਿਆਂ ਵਾਲੇ ਉਹ ਗੁਰਦੁਆਰੇ ਆ ਨਾ ਸਾਡੇ ਵਾਸਤੇ ਉਹ ਬੜਾ ਹੈਗਾ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ
ਵਾਹਿਗੁਰੂ
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਬਖਸ਼ਣ ਦੀ ਕਿਰਪਾਲਤਾ ਕਰੋ ਸੋ ਇਹਨਾਂ ਨੇ ਤੇ ਉਹ ਮਤਲਬ ਵੀ ਆਪਣੇ ਦਫ਼ਤਰ ਵਾਂਗੂ ਧਾਰਮਿਕ ਦਫ਼ਤਰ ਆ ਚਰਚ ਸੋਰੀ ਮੈਂ ਕੋਈ ਗਲਤ ਗੱਲ ਨਾਲ ਲਫ਼ਜ਼ ਨਾਲ ਬੋਲ ਦੇਵਾਂ ਵੀ ਉਹ ਐਡਮਿਨਿਸਟ੍ਰੇਟਿਵ ਦਫ਼ਤਰ ਆ ਧਰਮ ਦਾ ਜਿੱਥੇ ਉਹਨਾਂ ਨੂੰ ਆਪਣਾ ਧਰਮ ਈਸਾਈਅਤ ਸਿਖਾਉਂਦੇ ਆ ਤੇ ਉਹ ਜਦੋਂ ਉੱਥੇ ਸੰਗਤ ਘੱਟ ਜਾਂਦੀ ਆ ਜਾਂ ਕਿਸੇ ਤਰ੍ਹਾਂ ਉਹ ਆਰਗੇਨਾਈਜੇਸ਼ਨ ਆਪਣਾ ਖਰਚ ਨਹੀਂ ਪੂਰਾ ਕਰ ਸਕਦੀ ਤੇ ਉਹ ਫਿਰ ਹੋਰ ਥਾਂ ਬਣਾ ਲੈਂਦੇ ਨੇ ਜਿੱਥੇ ਉਹਨਾਂ ਦੀ ਆਬਾਦੀ ਹੁੰਦੀ ਆ ਤੇ ਉਹ ਅਬੰਡਨ ਪਈ ਹੁੰਦੀ ਆ ਜਗ੍ਹਾ ਤੇ ਉਹ ਢਹਿ ਜਾਣ ਦੀ ਬਜਾਏ ਉਹ ਵੇਚ ਦਿੰਦੇ ਨੇ ਉਹ ਪੈਸੇ ਹੋਰ ਥਾਂ ਚੰਗੇ ਥਾਂ ਵਰਤ ਲੈਂਦੇ ਨੇ ਉਹ ਸਾਡੇ ਵਾਂਗੂ ਰੁਮਾਲਿਆਂ ਤੇ ਸਰੋ ਪਾਉਣ ਤੇ ਦੀ ਧਨ ਬਰਬਾਦ ਕਰਦੇ
ਤਾਂ ਜੀ ਇੱਕ ਧਾਮੀ ਸਾਹਿਬ ਨੇ ਹੁਣ ਸਰਕੂਲਰ ਜਾਰੀ ਕੀਤਾ ਰੁਮਾਲਿਆਂ ਤੋਂ ਯਾਦ ਆ ਗਿਆ ਕਿ ਰੁਮਾਲਿਆਂ ਦੇ ਕਾਊਂਟਰ ਹੁਣ ਲੱਗਣਗੇ
ਬਹੁਤ ਸਾਲ ਪਹਿਲਾਂ ਰੁਮਾਲਿਆਂ ਦੀ ਸਮੱਸਿਆ ਬਾਰੇ ਲੇਖ ਲਿਖੇ ਆਈ ਤੇ ਮੇਰੀ ਬੜੀ ਵਿਰੋਧਤਾ ਹੋਈ ਸੀ ਪਰ ਮੈਂ ਉਹ ਲੇਖ ਆਪਣੀ ਕਿਤਾਬ ਵਿਚ ਵੀ ਛਾਪਿਆ ਫੇਸਬੁੱਕ ਤੇ ਵੀ ਪਾਇਆ ਇੰਟਰਨੈਟ ਵੀ ਅਖਬਾਰਾਂ ਚ ਵੀ ਛਪਾਇਆ ਪਰ ਉਹਦੇ ਤੇ ਅਸਰ ਔਰ ਉਸ ਵੇਲੇ ਦੇ ਜੋਗਿੰਦਰ ਸਿੰਘ ਜੀ ਵੇਦਾਂਤੀ ਸਿੰਘ ਸਾਹਿਬ ਜਥੇਦਾਰ ਲੇਹ ਕਾਲ ਤਖ਼ਤ ਸਾਹਿਬ ਦੇ ਮੇਰੇ ਮਿੱਤਰ ਸੀਗੇ ਉਹਨਾਂ ਨੂੰ ਜਾ ਕੇ ਨਿੱਜੀ ਤੌਰ ਤੇ ਗੱਲਬਾਤ ਕੀਤੀ ਕਿ ਭਾਈ ਮੈਂ ਉਹਨਾਂ ਨੂੰ ਕਹਿੰਦਾ ਵੀ ਭਾਈ ਤੁਸੀਂ ਇੱਕ ਸਰਕੂਲਰ ਕੱਢੋ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਨਹੀਂ ਮੈਂ ਕਹਿੰਦਾ ਇੱਕ ਸੰਗਤ ਨੂੰ ਬੇਨਤੀ ਜਾਂ ਹਦਾਇਤ ਜਾਂ ਜਾਣਕਾਰੀ ਕੱਢੋ ਕਿ ਭਾਈ ਗੁਰੂ ਸਾਹਿਬ ਦੇ ਬੇਲੋੜੇ ਰੁਮਾਲੇ ਜਿਹੜੇ ਆ ਇਹਨਾਂ ਦੀ ਵਰਤੋਂ ਕਰ ਲਈ ਜਾਵੇ ਇਹ ਲੋੜਵੰਦਾਂ ਨੂੰ ਜਿਹੜਾ ਕੋਈ ਸ਼ਰਧਾਲੂ ਆ ਜਾਂ ਕੋਈ ਮੰਗਦਾ ਆ ਜਾਂ ਕਿਸੇ ਦੀ ਲੋੜ ਆ ਉਹਨੂੰ ਦੇ ਤੇ ਜਾਣ ਹਾਂ ਅੱਜ ਕੱਲ੍ਹ ਬਹੁਤੇ ਰੁਮਾਲੇ ਇਉਂ ਹੀ ਆ ਵੀ ਉਹ ਸਰੀਰ ਤੇ ਪਾਏ ਨਹੀਂ ਜਾ ਸਕਦੇ ਸਿੰਥੈਟਿਕ ਹੁੰਦੇ ਆ ਪਰ ਅਸੀਂ ਇਹਨਾਂ ਨੂੰ ਵੀ ਸ਼ਰਧਾ ਵਸ ਜਦੋਂ ਕਿਤੇ ਸਾੜਨਾ ਹੁੰਦਾ ਇਹਨਾਂ ਨੂੰ, ਇਹਨਾਂ ਨੂੰ ਸੰਸਕਾਰ ਕਰਨਾ ਕਹਿੰਦੇ ਆ।
ਜੀ ਜੀ
ਤੇ ਉਹ ਇੱਕ ਵਾਰੀ ਇੱਕ ਕਹਿੰਦੇ ਨੇ ਕਿਹਾ ਮੇਰੇ ਬਾਰੇ ਇਹ ਗਿਆਨੀ ਕਾਹਦਾ, ਇਹ ਰੁਮਾਲਿਆਂ ਨੂੰ ਸਾੜਨਾ ਕਹਿੰਦਾ। ਮੈਂ ਕਿਹਾ ਭਾਈ ਮੈਂ ਕਹਿੰਦਾ ਹੀ ਨੀ, ਮੈਂ ਸਟੇਜ ਤੇ ਵੀ ਕਹਿੰਦਾ, ਮੈਂ ਆਪਣੀ ਲਿਖਤ ਵਿੱਚ ਵੀ ਕਹਿੰਦਾ ਆ ਕਿ ਭਾਈ ਇਹ ਕੱਪੜਾ ਗੁਰੂ ਸਾਹਿਬਾਨ ਵੇਲੇ ਨੀ ਸੀ ਲੋਕੀ ਗੁਰੂ ਸਾਹਿਬ ਨੂੰ ਬਸਤਰ ਤੇ ਕੱਪੜਾ ਭੇਟਾ ਕਰਦੇ, ਉਦੋਂ ਤੇ ਨਗਦ ਦਾ ਵਰਤਾਰਾ ਬਹੁਤ ਘੱਟ ਸੀ, ਉਦੋਂ ਤੇ ਚੀਜ਼ਾਂ ਹੀ ਭੇਟਾ ਕੀਤੀਆਂ ਜਾਂਦੀਆਂ। ਉਹ ਫਿਰ ਉਹ ਵੇ ਗੁਰੂ ਸਾਹਿਬ ਦੇ ਵਰਤੇ ਹੋਏ ਚੋਲੇ ਬਸਤਰ ਜਿਹੜੇ ਆ ਉਹ ਕਿੱਧਰ ਜਾਂਦੇ ਸੀ? ਉਹਨਾਂ ਦਾ ਚੰਦਨ ਦੀ ਲੱਕੜੀ ਦੇ ਉੱਤੇ ਸੰਸਕਾਰ ਕੀਤਾ ਜਾਂਦਾ ਸੀ। ਉਹ ਆਪਣੇ ਸਿੱਖਾਂ ਨੂੰ ਬਖਸ਼ਦੇ ਸੀ, ਔਰ ਸਿੱਖ ਗੁਰੂ ਜੀ ਦੀ ਬਖਸ਼ਿਸ਼ ਸਮਝ ਕੇ ਉਹਨੂੰ ਆਪਣੇ ਗਲ ਪਾਉਂਦੇ ਸੀ, ਦਸਤਾਰ ਨੂੰ ਸਿਰ ਤੇ ਸਜਾਉਂਦੇ ਸੀ। ਤੇ ਅਸੀਂ ਉਹ ਕਹਿੰਦੇ ਜੀ ਇਹ ਮਹਾਰਾਜ ਦਾ ਰੁਮਾਲਾ, ਇਹ ਗ੍ਰੰਥੀ ਨੇ ਕਿਉਂ ਇਹ ਵਰਤ ਲਿਆ, ਉਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ। ਤੇ ਸਭ ਥਾਈ ਦੁਨੀਆਂ ਦੇ ਵਿੱਚ ਗੁਰਦੁਆਰੇ ਰੁਮਾਲੇ ਭਰੇ, ਗ੍ਰੈਨਵੁੱਡ ਗੁਰਦੁਆਰੇ ਉਚੇਚਾ, ਕੋਈ ਪਤਾ ਨੀ ਉਹ ਕੋਈ ਮੁੱਲ ਖਰੀਦਿਆ ਆ ਕਿ ਬੜਾ ਵੱਡਾ ਕੰਟੇਨਰ ਕਿ ਕਿਰਾਏ ਤੇ ਲਿਆਂਦਾ ਭਰਿਆ ਹੀ ਰੁਮਾਲਿਆਂ ਦੇ ਨਾਲ। ਉਹ ਫਿਰ ਕੁਝ ਇੱਕ ਬੰਦਾ ਕਮੇਟੀ ਕੋਲ ਥੋੜੀ ਦਲੇਰੀ ਆਈ, ਉਹਨੇ ਕੁਝ ਆਪਣਾ ਸਾਲਵੇਸ਼ਨ ਆਰਮੀ ਵਾਲਿਆਂ ਨੂੰ ਚੁਕਾ ਤੇ।
ਅੱਛਾ।
ਉਹਨਾਂ ਨੇ ਕਹਿੰਦੀ ਡਾਲੇ ਡਾਲੇ ਦੇ ਘਰ ਵੇਲੇ ਹੀ ਵੇਚਤੇ। ਤੇ ਕੁਝ ਬੰਦਿਆਂ ਨੇ ਫਿਰ ਜਿਹੜੇ ਸ਼ਰਧਾਲੂ ਸੀ ਬੜਾ ਕਮੇਟੀ ਦੇ ਖਿਲਾਫ ਰੌਲਾ ਪਾਇਆ, ਉਹ ਕਿਉਂ ਤੁਸੀਂ ਕਿਉਂ, ਕਹਿੰਦੇ ਜੀ ਅਸੀਂ ਤੇ ਦੇ ਤੇ ਆ, ਤੁਸੀਂ ਉਹਨਾਂ ਤੋਂ ਵਾਪਸ ਲਾਇਓ ਜਾ ਕੇ। ਉਹ ਬੜਾ ਚੰਗਾ ਕੰਮ ਕੀਤਾ ਮੁੜ ਕੇ ਫਿਰ ਰੁਕ ਗਏ। ਤੇ ਉਹ ਇਸ ਤਰ੍ਹਾਂ ਹੁੰਦਾ ਵੀ ਉਦੋਂ ਉਹਨਾਂ ਨੇ ਇੱਕ ਗੱਲ ਕੀਤੀ, ਮੈਂ ਕਿਹਾ ਵੀ ਆਹ ਚਿੱਠੀ ਕੱਢੋ ਕਿ ਭਾਈ ਇਹ ਨਿਰਮਾਲੇ ਬੇਲੋੜੇ ਨਾਲ ਚੜਾਏ ਜਾਣ, ਜਿਹੜੇ ਵਾਧੂ ਹੈ ਉਹ ਲੋਕਾਂ ਨੂੰ ਵੰਡ ਦਿਓ, ਜਿਹੜਾ ਲਿਜਾਣਾ ਚਾਹੁੰਦਾ ਲੈ ਜਾਵੇ। ਤੇ ਕਹਿੰਦੇ ਜੀ ਅਸੀਂ ਕੱਢਾਂਗੇ ਚਿੱਠੀ, ਤੇ ਮੀਨ ਟਾਈਮ ਤੁਸੀਂ ਜਿਹੜੇ ਬਾਹਰ ਜਿਹੜੇ ਗੁਰਦੁਆਰੇ ਹੁੰਦੇ ਆ ਰੁਮਾਲੇ ਸਾਨੂੰ ਸ਼ਿਪ ਕਰਕੇ ਇੱਥੇ ਭੇਜ ਦਿਓ, ਅਸੀਂ ਉਹਨਾਂ ਦੀ ਆਪੇ ਸੁਚੱਜੀ ਵਰਤੋਂ ਕਰ ਲਵਾਂਗੇ। ਉਹ ਨਾ ਕਿਹਨੇ, ਮੈਂ ਆਣ ਕੇ ਕਿਹਾ ਵੀ ਆ ਕੋਈ ਬੰਦੇ ਨੂੰ ਕੌਣ ਕੌਣ ਪੈਕ ਕਰੇ ਤੇ ਕੌਣ ਜਾ ਕੇ ਲਿਜਾਵੇ ਤੇ ਭੇਜੇ।
ਤਾਇਆ ਜੀ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ ਤੇ
ਇਹਨਾਂ ਨੇ ਸਿਆਣੀ ਗੱਲ ਕਰ ਲੈਣੀ ਆ।
ਹਾਂਜੀ, ਤੁਹਾਡੇ ਸਿਆਣੇ ਭਤੀਜੇ, ਲੰਮੇ ਭਤੀਜੇ, ਤੇ ਇਹਨਾਂ ਨੇ ਫੋਟੋ ਕੱਢ ਕੇ ਭੇਜ ਦਿੱਤੀ ਹੈ ਜੀ ਦਰਬਾਰ ਸਾਹਿਬ ਦੇ ਸਾਹਮਣੇ ਘੰਟਾ ਘਰ ਦੀ।
ਹਾਂ, ਉਹ ਘੰਟਾ ਘਰ ਬਣਿਆ ਸੀ ਉੱਥੇ।
ਹਾਂ, ਫੋਟੋ
ਘੰਟਾ ਘਰ ਤੇ ਮਲਕਾਂ ਦਾ ਬੁੱਤ ਤੇ 1960-61 ਦੇ ਵਿੱਚ ਢਾਇਆ, ਮਲਕਾਂ ਦਾ ਬੁੱਤ ਸੀ ਲੱਗਿਆ ਹੋਇਆ।
ਹਾਂਜੀ,
ਸਾਰਾ ਗੜੀ ਚੌਂਕ ਹੈ ਨਾ, ਇਹਦਾ ਨਾਂ ਚੌਂਕ ਮਲਕਾਂ ਦਾ ਬੁੱਤ ਹੁੰਦਾ। ਮੈਂ ਉਹ ਵੇਖਿਆ ਹੋਇਆ 1953 ਚ।
ਅੱਛਾ।
ਮਲਕਾਂ ਦਾ ਬੁੱਤ ਬਹੁਤ ਵੱਡਾ ਸੀ ਸੰਗ ਮਰਮਰ ਦਾ, ਤੇ ਉਹਨੂੰ ਫਿਰ ਸੋਸ਼ਲਿਸਟ ਪਾਰਟੀ ਵਾਲੇ ਐਜੀਟੇਸ਼ਨ ਕਰਦੇ ਹੁੰਦੇ ਸੀ ਵੀ ਇਹਨੂੰ ਢਾਓ।
ਅੱਛਾ।
ਉਹਨਾਂ ਦਿਨਾਂ ਦੇ ਵਿੱਚ ਤੇ ਇਹ ਫਿਰ ਢਾਇਆ, ਤੇ ਉੱਥੇ ਹੁਣ ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਸਵਾਰ ਉਹ ਬਣਾਇਆ ਹੋਇਆ
ਉਹ ਹੈਗਾ। ਤੇ ਇਹ ਫੋਟੋ ਪੁਰਾਣੀ ਬਲੈਕ ਐਂਡ ਵਾਈਟ ਭੇਜੀ ਆ, ਮੈਂ ਸਕਰੀਨ ਤੇ ਸ਼ੇਅਰ ਵੀ ਕਰ ਰਿਹਾ ਆਪਣੇ ਸਰੋਤਿਆਂ ਵਾਸਤੇ, ਦਰਸ਼ਕਾਂ ਵਾਸਤੇ, ਤੇ ਤੁਹਾਨੂੰ ਵੀ ਮੈਂ ਭੇਜ ਦਾਂਗਾ ਬਾਅਦ ਦੇ ਵਿੱਚੋਂ ਰੈਫਰੈਂਸ ਵਾਸਤੇ। ਪਰ ਇਹਦੀ ਜਿਹੜੀ ਦਿੱਖ ਹੈ, ਲੁੱਕ ਹੈ, ਉਹ ਚਰਚ ਵਰਗੀ ਹੈ, ਘੰਟਾ ਘਰ। ਤੇ ਦੇਖੋ, ਮੈਂ ਤਾਂ ਇਹ ਕਹਿੰਦਾ ਕਿ ਉਹ ਆਪਣਾ ਜ਼ੋਰ ਪੂਰਾ ਅਜਮਾਇਸ਼ ਉਹਨਾਂ ਨੇ ਕਰਨ ਦੀ ਟਰਾਈ ਕੀਤੀ ਕਿ ਬਿਲਕੁਲ ਸਾਡੇ ਬਿਲਕੁਲ ਪਵਿੱਤਰ ਥਾਂ ਦੇ ਮੂਹਰੇ ਆਪਣਾ ਉਹ ਮਤਲਬ ਇੱਕ ਬਹੁਤ ਉੱਚਾ ਬੁਰਜ ਖੜਾ ਕਰਕੇ, ਮਤਲਬ ਪਤਾ ਨਹੀਂ
ਉਹਨੂੰ ਇਉਂ ਕਹਿ ਲਓ ਵੀ ਨਾ ਘੰਟਾ ਘਰ ਦਾ ਦੇਤਾ, ਅਸੀਂ ਅੰਦਰੋਂ ਚਰਚ ਬਣਾਉਣ ਦਾ ਪਲਾਨ ਹੋਊਗਾ ਨਾ।
ਹਾਂਜੀ ਹਾਂਜੀ, ਮਤਲਬ ਸ਼ੁਰੂਆਤੀ ਵੀ ਦੇਖੀਏ, ਟੈਸਟ ਕਰਕੇ ਦੇਖੀਏ ਵੀ ਕਿੰਨੇ ਕੁ ਪਾਣੀ 'ਚ ਹੈਗੇ ਆਪਣੇ ਬੰਦੇ, ਹੈ ਨਾ। ਅਤੇ ਮੈਨੂੰ ਲੱਗਦਾ ਇਹ ਬਿਰਤੀ ਸੀਗੀ ਉਹਨਾਂ ਦੀ। ਤੇ ਵੈਸੇ
ਮੈਂ ਫੋਟੋਆਂ ਵੇਖੀਆਂ ਇਹਦੀਆਂ ਘੰਟੇ ਘਰ ਦੀਆਂ।
ਵੈਸੇ ਤਾਇਆ ਜੀ ਇੱਕ ਇਹ ਸੁਣਿਆ ਵੀ ਇੱਕ ਟਾਈਮ ਇਹ ਆ ਗਿਆ ਸੀਗਾ ਵੀ ਗਿਣਤੀ ਮਿਣਤੀ ਦੇ ਸਿੱਖ ਰਹਿ ਗਏ ਸੀ, ਤੇ ਆਪਣੇ ਪ੍ਰੋਫੈਸਰ ਪੂਰਨ ਸਿੰਘ ਵੀ ਈਸਾਈਅਤ ਨੂੰ ਚੱਲਿਆ ਸੀ, ਬੋਧੀ ਬਣ ਗਿਆ ਸੀ, ਹੈ ਨਾ। ਤੇ ਕ੍ਰਿਸਚਨ ਹੋ ਗਏ ਸੀਗੇ, ਮੈਂ ਇਹਨੂੰ ਨੀ ਕਨਵਰਟ ਕਰ ਕਰਕੇ ਉਹਨਾਂ ਦੀਆਂ ਕਿਤਾਬਾਂ ਛਾਪ ਕੇ ਲਾਲਚ ਦੇ ਕੇ ਬਹੁਤ ਬੰਦਿਆਂ ਨੂੰ
ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖਾਂ ਦੀ ਲਗਭਗ 1 ਕਰੋੜ ਗਿਣਤੀ ਹੋ ਗਈ ਸੀ
ਜੀ।
ਤੇ ਰਾਜ ਮੁੱਕਣ ਤੋਂ 49 ਦੇ ਵਿੱਚ ਅੰਗਰੇਜ਼ਾਂ ਦਾ ਰਾਜ ਆ ਗਿਆ, ਓਫੀਸ਼ਲੀ ਰਸਮੀ ਤੌਰ ਤੇ 49 ਚ ਆਇਆ, ਐਕਚੁਲੀ ਆ ਤਾਂ 45 ਵਿੱਚ ਹੀ ਗਿਆ ਸੀਗਾ,
46
ਵਿੱਚ ਕਬਜ਼ ਹੋ ਗਿਆ, ਰੈਜੀਡੈਂਟ ਤੇ ਫੌਜ ਬਹਿ ਗਈ ਸੀ ਲਾਹੌਰ ਦੇ ਵਿੱਚ ਆਣ ਕੇ। ਤੇ ਰਸਮੀ ਤੌਰ ਤੇ ਫਿਰ ਮਾਰਚ 1849 ਦੇ ਵਿੱਚ ਉਹਨਾਂ ਨੇ ਹੈਂਡਓਵਰ ਕੀਤਾ ਕੀਤਾ ਗਿਆ ਉਹਨਾਂ ਨੂੰ। ਤੇ ਮੈਂ ਗੱਲ ਕੀ ਕਰ, ਹਾਂ, ਤੇ ਜਿਹੜੀ ਬਾਅਦ ਚ ਮਰਦਮਸ਼ੁਮਾਰੀ ਹੋਈ ਆ, 18 ਲੱਖ ਰਹਿ ਗਏ ਸਿੱਖ।
ਅੱਛਾ,
ਕਿੱਥੇ 1 ਕਰੋੜ ਤੇ 10 ਸਾਲਾਂ ਦੇ 18 ਲੱਖ। ਤੇ ਉਸ ਵੇਲੇ ਉਹਨਾਂ ਜਿਹੜਾ ਡਾਇਰੈਕਟਰ ਜਾਂ ਜੋ ਵੱਡਾ ਅਫਸਰ ਸੀਗਾ ਮਰਦਮਸ਼ੁਮਾਰੀ ਦਾ, ਉਹਨੇ ਕਿਹਾ ਵੀ ਹੌਲੀ ਹੌਲੀ ਅਗਲੀ ਮਰਦਮਸ਼ੁਮਾਰੀ ਤੱਕ ਮਰਜ ਹੋ ਚੁੱਕੇ ਹੋਣਗੇ, ਖਤਮ ਹੋ ਚੁੱਕੇ
ਹੋਣਗੇ ਸਾਰੇ। ਨਹੀਂ, ਉਹ ਕ੍ਰਿਸਚੀਅਨਿਟੀ ਵੱਲੋਂ ਚੱਲ ਪਏ ਸੀ ਸਾਰੇ, ਈਸਾਈਅਤ ਵੱਲੋਂ ਚੱਲ ਪਏ ਸੀਗੇ।
1953 ਵਿੱਚ ਇਹਨੇ ਵੀ ਲਿਖਿਆ ਸੀਗਾ, ਖੁਸ਼ਵੰਤ ਸਿੰਘ ਨੇ ਵੀ, ਕਿ ਅੱਜ ਤੋਂ 50 ਸਾਲਾਂ ਤੱਕ ਸਿੱਖ ਜਿਹੜੇ ਆ ਇੱਕ ਵੱਖਰੇ ਰੂਪ ਵਿੱਚ ਨਹੀਂ ਰਹਿਣਗੇ, ਹਿੰਦੂਆਂ ਦਾ ਇੱਕ ਨਾਨਕ ਪੰਥੀ ਫਿਰਕਾ ਬਣ ਜਾਊਗਾ। ਤੇ ਇਹ ਤੇ ਫਿਰ ਜਦੋਂ 4 ਮੁੰਡੇ ਕ੍ਰਿਸਚੀਅਨ ਸਕੂਲ ਦੇ ਸਿੱਖ ਮੁੰਡਿਆਂ ਨੇ ਫੈਸਲਾ ਕੀਤਾ ਈਸਾਈ ਬਣਨ ਦਾ, ਉਦੋਂ ਫਿਰ ਇਹਨਾਂ ਦੀਆਂ ਅੱਖਾਂ ਉਗੜੀਆਂ। ਤੇ ਸੰਧਾ ਵਾਲੀਆ ਠਾਕਰ ਸਿੰਘ ਦੀ ਅਗਵਾਈ ਹੇਠਾਂ ਸਿੰਘ ਸਭਾ ਮੂਵਮੈਂਟ ਜਿਹੜੀ ਸੀ ਇਹ ਚੱਲੀ, ਜਿਹਦਾ ਨਿਸ਼ਾਨਾ ਸੀ ਸਕੂਲ ਬਣਾਉਣੇ, ਉਸ ਤੋਂ ਬਾਅਦ ਕਾਲਜ ਬਣਾਉਣੇ, ਤੇ ਸਿੱਖਾਂ ਨੂੰ ਵਿਦਿਆਰਥੀਆਂ ਨੂੰ ਸਿੱਖ ਧਰਮ ਦੀ ਸਿੱਖਿਆ ਦੇਣੀ, ਤੇ ਫਿਰ ਮੋੜਾ ਸਿੰਘ ਸਭਾ ਨੇ ਮੋੜਾ ਪਾਇਆ ਸੀ
ਜੀ। ਸੋ ਤਾਇਆ ਜੀ, ਕਾਫੀ ਗੱਲਾਂ ਬਾਤਾਂ ਕੀਤੀਆਂ, ਵਧੀਆ ਗੱਲਬਾਤ ਹੋ ਗਈ, ਪਰ ਅੱਜ ਵੀਡੀਓ ਤੇ ਗੱਲਬਾਤ ਨਹੀਂ ਕਰ ਸਕੇ, ਮਾਫੀ ਚਾਹੁੰਦੇ ਆ। ਸਿਸਟਮ
ਮੇਰਾ ਖਿਆਲ ਤੋਂ ਇਤਨਾ ਹੀ ਠੀਕ ਆ, ਵੀ ਪੱਗ ਪੁੱਗ
ਬੰਨਣੀ ਨਹੀਂ ਨਹੀਂ ਉਹ ਪੱਗ ਦਾ ਤਾਂ ਚਲੋ ਕੋਈ ਨਹੀਂ, ਉਹ ਤਾਂ ਉਹ ਠੀਕ ਹੈ, ਪਰ ਗੱਲ ਇਹ ਹੈ ਵੀ ਥੋੜਾ ਜਿਹਾ ਨਾ ਹੁਣ ਵੀਡੀਓ ਵੀ ਚੱਲ ਰਿਹਾ, ਲੋਕੀ ਦੇਖ ਵੀ ਰਹੇ ਨੇ, ਸੁਣ ਵੀ ਰਹੇ ਨੇ, ਤੇ
ਇਹ ਸੋਹਣੀ ਗੱਲ ਹੈ, ਆਪਾਂ ਯਤਨ ਜ਼ਰੂਰ ਕਰਿਆ ਕਰੀਏ ਤੇ ਫਿਰ ਬਹੁਤਾ ਟਾਈਮ ਨਾ ਲਾਇਆ ਕਰੀਏ ਤੇ ਫਿਰ ਛੇਤੀ ਇੱਧਰ ਨੂੰ ਸ਼ੁਰੂ ਹੋ ਗਏ, ਜੇ ਉਹ ਨਾ ਚੱਲੇ ਤੇ ਫਿਰ ਚਲਾਈਏ, ਉਹ ਚੰਗੀ ਗੱਲ ਹੈ।
ਹਾਂਜੀ ਹਾਂਜੀ, ਠੀਕ ਹੈ ਤਾਇਆ ਜੀ, ਫਿਰ ਅਗਲੇ ਹਫ਼ਤੇ ਫਿਰ ਆਪਾਂ ਸ਼ਮੂਲੀਅਤ ਕਰਾਂਗੇ।
ਅੱਛਾ, ਮੈਂ ਤੁਹਾਡੇ ਕੋਲ ਸਿੱਖਣਾ ਸੀ ਉਹ ਨਵੀਂ ਜਿਹੜੀ ਲੇਟੈਸਟ ਬੋਲਣ ਦੀ ਟਾਈਪ ਹੋਈ ਜਾਂਦਾ, ਆਪ ਬੋਲੀ ਜਾਓ ਤੇ ਉੱਧਰ ਟਾਈਪ ਹੋਈ ਜਾਂਦਾ, ਫਿਰ ਤੁਸੀਂ ਮੈਨੂੰ ਦੱਸਿਆ ਨਹੀਂ। ਮੈਂ ਡਰਦਾ ਸੀ ਤੁਹਾਨੂੰ ਤੇ ਸਰ ਮੁਹੱਬਤ ਸਿੰਘ ਨੂੰ ਤੇ ਬੀਬੀ ਇੱਕ ਰਸਨਾ ਹੈ ਉੱਥੇ, ਮੈਂ ਤੁਹਾਨੂੰ ਨਾ ਤਿੰਨਾਂ ਨੂੰ ਟੈਲੀਫੋਨ ਕਰਨ ਤੋਂ ਡਰਦਾ ਰਹੀਨਾ, ਵੀ ਉਹ ਬੜੇ ਬਹੁਤ ਰੁੱਝੇ ਹੋਏ ਆ, ਪਤਾ ਨਹੀਂ ਉਹ ਕਿਹੜੇ।
ਨਹੀਂ ਨਹੀਂ ਕੋਈ ਨਹੀਂ, ਮੈਂ ਕਰਵਾਉਣਾ ਟਾਈਮ ਕੱਢ ਕੇ ਕਿਸੇ ਦਿਨ, ਟਾਈਪਿੰਗ ਦਾ ਸਿਸਟਮ ਤੁਹਾਡੇ ਕਰਦਾ ਤਾਂ ਕਿ ਆਪਣੀ ਗੱਲਬਾਤ ਟਾਈਪ ਹੁੰਦੀ ਰਹੇ। ਤੇ ਠੀਕ ਹੈ ਤਾਇਆ ਜੀ, ਬਹੁਤ ਬਹੁਤ ਧੰਨਵਾਦ।
ਕੱਲ ਪਰਸੋਂ ਮੈਂ ਕੀਤਾ ਬੋਲ ਕੇ ਸ਼ੁਰੂ ਚ, ਹੋਰ ਪੁਰਾਣਾ ਕੋਈ ਮੇਰੇ ਮੁੰਡੇ ਨੇ ਪਾਇਆ ਹੋਇਆ ਵਾ, ਪਰ ਉਹ ਗੱਲ ਬਣੀ ਨੀ ਗਈ ਮੇਰੇ ਕੋਲ,
ਕੋਈ ਨੀ
ਉਹ ਬਹੁਤ। ਹਾਂਜੀ
ਕੋਈ ਨੀ,
ਤੇ ਚਲੋ ਚੰਗਾ ਜੀ, ਫਿਰ ਮੈਂ ਸਰੋਤਿਆਂ ਨੂੰ ਆਪਾਂ ਛੁੱਟੀ ਦਈਏ
ਜੀ ਜੀ।
ਹਾਂਜੀ, ਅਸਲ ਚ ਸਰੋਤੇ ਨਾ ਆਪਣਾ ਉਹ ਲਾਈਟ ਜੀ ਗੱਲ ਸੁਣ ਕੇ ਜ਼ਿਆਦਾ ਪਸੰਦ ਕਰਦੇ ਆ, ਅੱਜ ਆਪਾਂ ਸੀਰੀਅਸ ਹੋ ਗਏ।
ਹਾਂਜੀ ਠੀਕ ਹੈ ਤਾਇਆ ਜੀ। ਹਾਂਜੀ ਤਾਇਆ ਜੀ, ਇੱਕ ਮਿੰਟ ਜਾਣ ਤੋਂ ਪਹਿਲਾਂ ਨਾ ਇੱਕ ਮੈਸੇਜ ਆਇਆ, ਉਹ ਤੁਹਾਡੇ ਨਾਲ ਸ਼ੇਅਰ ਕਰਨਾ ਆ। ਹਾਂ, ਉਹ ਜਿਹੜਾ ਮੈਸੇਜ ਆ ਉਹਦੇ ਵਿੱਚ ਨਾ ਸਾਡੇ, ਇੱਕ ਮਿੰਟ ਮੈਨੂੰ ਖੋਲ ਲੈਣ ਦਿਓ ਮੈਸੇਜ, ਕਿਉਂਕਿ ਮੈਸੇਜ ਕਾਫੀ ਆ ਜਾਂਦੇ ਆ ਤੇ ਕਈ ਵਾਰੀ ਨਾ ਉਹ। ਹਾਂਜੀ, ਹਰਪਾਲ ਸਿੰਘ ਸੰਧੂ ਹੁਣਾਂ ਨੇ ਕਿਹਾ ਕਿ ਕਹਿੰਦੇ ਆਉਣ ਵਾਲੇ ਹਫ਼ਤਿਆਂ ਵਿੱਚ ਨਾ ਕਿਸੇ ਦਿਨ ਸ਼ਾਮ ਸਿੰਘ ਅਟਾਰੀ ਤੇ ਸ਼ੇਰ ਸਿੰਘ ਅਟਾਰੀ ਦਾ ਇਤਿਹਾਸ ਜ਼ਰੂਰ ਦੱਸਿਓ, ਤੇ ਕਿਉਂਕਿ ਸਾਡੇ ਵੱਡੇ ਸ਼ੇਰ ਸਿੰਘ ਅਟਾਰੀ ਦੀ ਅਗਵਾਈ 'ਚ ਚੇਲਿਆਂ ਵਾਲੀ ਲੜਾਈ 'ਚ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਨੇ, ਅਤੇ ਦੂਜੇ ਸ਼ਾਮ ਸਿੰਘ ਅਟਾਰੀ ਦੀ ਅਗਵਾਈ 'ਚ ਸਭਰਾਵਾਂ ਵਾਲੀ ਜੰਗ ਵਿੱਚ ਬਾਬਾ ਗੰਡਾ ਸਿੰਘ ਸ਼ਹੀਦ ਹੋਏ ਨੇ, ਇਹਨਾਂ ਦੇ ਪਰਿਵਾਰ 'ਚੋਂ ਸਨ।
ਤੇ ਦੋ ਵੱਖ ਵੱਖ ਪਰਿਵਾਰ ਸਨ ਅਟਾਰੀ ਦੇ।
ਹਾਂਜੀ ਹਾਂਜੀ,
ਸਿੰਘ ਦਾ ਵੱਖਰਾ ਸੀਗਾ ਤੇ ਅਤਰ ਸਿੰਘ ਦਾ ਵੱਖਰਾ ਸੀ।
ਹਾਂਜੀ, ਇਹਦੇ ਬਾਰੇ ਕਹਿੰਦੇ ਜਾਣਕਾਰੀ ਕੱਢ ਕੇ ਥੋੜ੍ਹੀ ਡਿਟੇਲ 'ਚ ਦਿਓ ਸਾਨੂੰ, ਤੇ ਅਗਲੇ ਹਫ਼ਤੇ ਫਿਰ ਇੱਥੇ ਕੱਢ ਲਿਓ ਇਨਫੋਰਮੇਸ਼ਨ, ਠੀਕ ਹੈ ਜੀ, ਮੈਂ ਤੁਹਾਨੂੰ ਚੇਤੇ ਕਰਾ ਦੂੰਗਾ।
ਠੀਕ ਹੈ, ਚੰਗੀ ਗੱਲ,
ਠੀਕ ਹੈ ਤਾਇਆ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ, ਸਾਡੇ ਨਾਲ ਜੁੜੇ ਸਨ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਬੜਾ ਸਮਾਂ ਕੱਢ ਕੇ ਜਾਣਕਾਰੀਆਂ ਕੱਢ ਕੇ ਲਿਆਉਂਦੇ ਨੇ। ਤਾਂ ਗੁਰਪ੍ਰੀਤ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਬੜੀ ਛੇਤੀ ਆਉਂਦੇ ਹੋਣਗੇ, ਕੁਛ ਮੈਸੇਜ ਆਪਾਂ ਸਾਂਝੇ ਕਰਦੇ ਹਾਂ। ਦਲਜੀਤ ਸਿੰਘ ਭਾਅ ਜੀ ਹੁਣਾਂ ਨੇ ਉਹ ਫੋਟੋ ਭੇਜੀ ਸੀ, ਤੁਹਾਡੇ ਨਾਲ ਸ਼ੇਅਰ ਕੀਤੀ ਆ ਮੈਂ, ਅਤੇ ਸਾਡੇ ਨਾਲ ਜੀ ਐੱਸ ਚਾਲ ਵੀ ਲਗਾਤਾਰ ਜੁੜੇ ਹੋਏ ਨੇ, ਜਿਹੜੇ ਜਾਣਕਾਰੀਆਂ ਦੇ ਰਹੇ ਨੇ। ਅਤੇ ਇਲੈਕਸ਼ਨਸ ਦੀ ਗੱਲ ਕਰਨੀ ਆ, ਹਰਿਆਣੇ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਆ, ਜੰਮੂ ਕਸ਼ਮੀਰ 'ਚ ਹੋ ਕੇ ਹਟੀ ਆ। ਜੰਮੂ ਕਸ਼ਮੀਰ ਦੇ ਵਿੱਚ ਵੀ BJP ਨੇ ਵੋਟ ਸ਼ੇਅਰ ਕਾਫੀ ਵਧਾ ਲਿਆ ਆ, 25% ਹੈ, ਅਤੇ ਪਰ ਜਿੱਤੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨਹੀਂ ਜਿੱਤੀ, ਉਹ ਜਿਹੜੀ JKN ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਉਹ ਜਿੱਤੀ ਹੈ। ਸੋ ਇਹ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਰਨੀਆਂ ਨੇ। ਅਤੇ ਗੁਰਪ੍ਰੀਤ ਗਿੱਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਅਤੇ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹਾਂਜੀ ਬਿਲਕੁਲ ਠੀਕ ਹੈ। ਅਤੇ ਹਾਂ ਆਵਾਜ਼ ਜਿਹੜੀ ਆ ਥੋੜ੍ਹੀ ਚੈੱਕ ਕਰਨੀ ਪੈਣੀ ਕਿਉਂਕਿ ਤਾਇਆ ਜੀ ਦੀ ਕਾਫ਼ੀ ਸਮੱਸਿਆ ਆਈ ਸੀ ਪਹਿਲਾਂ। ਮੇਰੀ ਆਵਾਜ਼ ਸਹੀ ਆ ਰਹੀ ਹੈ?
ਬਹੁਤ ਵਧੀਆ ਜੀ।
ਚਲੋ ਹੁਣ ਤੁਹਾਡੀ ਤਾਂ ਤੁਹਾਡੀ ਵੀ ਵਧੀਆ ਆ ਗਈ ਹੈ ਕਿਉਂਕਿ ਪਹਿਲਾਂ ਤਾਇਆ ਜੀ ਵੱਲੋਂ ਨਾ ਕੋਈ
ਆਵਾਜ਼ ਵਧੀਆ ਜੀ।
ਆਪਾਂ ਹੈ ਹੀ ਵਧੀਆ ਬੰਦੇ ਕਹਿ ਲਓ, ਕਿੱਦਾਂ ਕਹਿ ਲਓ, ਹੈਗੇ ਤਾਂ ਤਾਇਆ ਜੀ ਵੀ ਵਧੀਆ ਨੇ। ਅਤੇ ਪਰ ਉਹ ਕਈ ਵਾਰੀ ਨਾ ਟੈਕਨੀਕਲ ਤੌਰ 'ਤੇ ਥੋੜ੍ਹਾ ਜਿਹਾ ਪਛੜੇ ਹੋਏ ਨੇ, ਲੇਟ ਟੈਕਨੋਲੋਜੀ ਆਈ IT ਦੀ। ਨਹੀਂ ਤਾਂ ਦੇਖੋ ਮੈਂ ਤਾਂ ਕਹਿੰਦਾ ਉਹਨਾਂ ਨੂੰ ਐਗਜ਼ਾਮਪਲ ਦਿੰਦਾ ਉਹਨਾਂ ਵੀ ਕਿੰਨੇ ਉੱਦਮ ਕਰਦੇ ਨੇ, ਹੈ ਨਾ, ਮਤਲਬ ਹੀ ਇਜ਼ ਵੈਰੀ ਪ੍ਰੋਗਰੈਸਿਵ।
ਹਾਂਜੀ ਹਾਂਜੀ
ਹਾਂਜੀ ਚਲੋ। ਅਤੇ ਹੋਰ ਕੈਨਬਰਾ ਦਾ ਕੀ ਹਾਲ ਹੈ, ਠੀਕ ਠਾਕ ਹੈ ਸਭ?
ਕੈਨਬਰਾ ਬਸ ਠੀਕ ਹੈ ਜੀ।
ਹਾਂਜੀ
ਕੈਨਬਰਾ 'ਚ ਚੋਣਾਂ ਹੋ ਰਹੀਆਂ ਕੱਲ੍ਹ ਨੂੰ।
ਅੱਛਾ, ਕਿਹੜੀਆਂ ਚੋਣਾਂ ਹੋ ਰਹੀਆਂ?
ਆਹੋ ਭਾਈ ਤੁਹਾਡੀ ਫੋਟੋ ਚੱਲ ਗਈ।
ਹਾਂਜੀ ਹਾਂਜੀ ਮੈਂ ਫੋਟੋ ਆਪਣੀ ਜਾਣ ਕੇ ਬੰਦ ਕੀਤੀ ਆ।
ਅੱਛਾ ਜੀ
ਹਾਂਜੀ।
ਤੇ ਉਹ ਵਿਧਾਨ ਸਭਾ ਦੀਆਂ ਭਾਜੀ?
ਅੱਛਾ
ਹਾਂਜੀ
ਵਿਧਾਨ ਸਭਾ ਦੀਆਂ ਚੋਣਾਂ, ਠੀਕ ਹੈ। ਇਹ ਨਾ ਮੈਨੂੰ ਲੱਗਦਾ ਸਾਡੀ ਵੀਡੀਓ ਦੀ ਆਵਾਜ਼ ਨਹੀਂ ਜਾ ਰਹੀ ਕਿਸੇ ਤਰ੍ਹਾਂ, ਮੈਂ ਉਹੀ ਚੈੱਕ ਕਰ ਰਿਹਾ ਸੀਗਾ। ਅਤੇ ਵਿਧਾਨ ਸਭਾ ਮਤਲਬ ਜਿਹੜੀਆਂ ਸਟੇਟ ਦੀਆਂ ਹੁੰਦੀਆਂ ਨੇ ਇਲੈਕਸ਼ਨ?
ਹਾਂਜੀ 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 ਭਾਜੀ।
ਅੱਛਾ, ਅਤੇ ਇਹ ਜਿਹੜੀਆਂ ਇਲੈਕਸ਼ਨਸ ਨੇ ਇਹਦੇ ਵਿੱਚ ਵੀ ਲੇਬਰ ਪਾਰਟੀ ਜਾਂ ਲਿਬਰਲ ਪਾਰਟੀ ਹੁੰਦੀ ਆ?
ਹਾਂਜੀ ਵਿੱਚ ਗ੍ਰੀਨ ਵੀ ਤੁਰੇ ਫਿਰਦੇ ਨੇ।
ਗ੍ਰੀਨ ਵੀ ਤੁਰੇ,
ਉਹ ਤੁਹਾਨੂੰ ਪਤਾ ਹੀ ਆ, ਉਹ ਜਿਹੜੇ ਹੁੰਦੇ ਨੀ ਉਹ ਲੋਕ ਜਿਹੜੇ ਤੁਰਦੇ ਫਿਰਦੇ ਜਿਨ੍ਹਾਂ ਨੂੰ ਬੁਲਾਇਆ ਨਹੀਂ ਹੁੰਦਾ ਵਿਆਹ ਦੇ ਵਿੱਚ,
ਹਾਂਜੀ
ਉਹ ਆ ਜਾਂਦੇ ਹੁੰਦੇ ਨੇ ਗ੍ਰੀਨ ਉਹਨਾਂ ਚੋਂ ਨੇ।
ਅੱਛਾ, ਤੇ ਠੀਕ ਹੈ। ਸੋ ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਪੁੱਛ ਲਾਂ ਕਿ ਵੀਡੀਓ ਵਾਲੇ ਪੇ ਉਹਨਾਂ ਗੁਰਪ੍ਰੀਤ ਹੋਣਾ ਦੀ ਆਵਾਜ਼ ਜਾ ਰਹੀ ਹੈ ਪ੍ਰੋਗਰਾਮ ਦੇ ਵਿੱਚ ਜਾਂ?
ਭਾਜੀ ਮੈਨੂੰ ਹੁਣ ਇਕੱਲੇ ਨੂੰ ਕਰਤਾ ਸੀ
ਤੁਸੀਂ। ਨਹੀਂ ਹੁਣ ਮੈਂ ਖੱਬੇ ਪਾਸੇ ਹੋ ਜਾਣਾ, ਹੁਣ ਸੱਜੇ ਪਾਸੇ ਤੈਨੂੰ ਕਰ। ਪਾਸਾ ਬਦਲ ਲਿਆ, ਜਿੱਦਾਂ ਟੇਪ ਦਾ ਪਾਸਾ ਨਹੀਂ ਹੁੰਦਾ ਏ ਤੇ ਬੀ ਦਾ, ਤੇ ਇੱਦਾਂ ਕਰਤਾ।
ਸਹੀ,
ਹਾਂ ਕਈ ਚੀਜ਼ਾਂ ਕਈ
ਤੁਹਾਨੂੰ ਪਤਾ ਆ ਜਿਹੜੀ ਲੈਫਟ ਐਂਡ ਰਾਈਟ ਵਾਲੀ ਥਿਊਰੀ ਆ ਵੀ ਇਹ ਲੈਫਟ ਵਿੰਗ ਵਾਲੇ ਨੇ ਰਾਈਟ ਵਿੰਗ ਵਾਲੇ ਨੇ, ਇਹ ਵੀ ਬੈਨ ਤੋਂ ਹੀ ਆਈ ਆ।
ਲੈ ਫੇਰ ਕਰਤਾ ਮੈਂ, ਖੱਬੇ ਪਾਸੇ ਜਿਹੜੇ ਬਹਿੰਦੇ ਹੁੰਦੇ ਸੀ ਰਾਜ ਦੇ ਉਹਨਾਂ ਨੂੰ ਲੈਫਟ ਵਿੰਗ ਕਹਿੰਦੇ ਹੁੰਦੇ ਸੀ, ਤੇ ਸੱਜੇ ਪਾਸੇ ਜਿਹੜੇ ਉਹ ਰਾਈਟ ਵਿੰਗ, ਹੈ ਨਾ। ਇੱਦਾਂ ਇੱਦਾਂ ਕਹਿ ਲਓ ਕਿ ਜਿਹੜੇ ਜਿਹਨੂੰ ਕਹਿੰਦੇ ਸਾਡੀਆਂ ਸੱਜੀਆਂ ਬਾਹਾਂ ਨੇ, ਮਤਲਬ ਪਾਵਰਫੁੱਲ ਬੰਦੇ ਨੇ, ਉਹ ਸੱਜੇ ਪਾਸੇ। ਜਿਹੜਾ ਮਾੜਾ ਬੋਲ ਉਹਨੂੰ ਹਮੇਸ਼ਾ ਹੀ ਖੱਬੇ ਪਾਸੇ ਵੈਸੇ ਵੀ ਲਾਇਆ ਜਾਂਦਾ ਹੁੰਦਾ ਸੀ, ਜਦੋਂ ਬੰਦ ਉਹ ਅੰਦਰ ਨੂੰ ਖਿੱਚ ਦਿੰਦਾ। ਪਤਾ ਕੀ ਹੈ ਉਹ ਮਾੜਾ ਬੋਲ ਦਾ, ਦੇਖੋ ਟਕਨੀਕ ਦੇਖੋ, ਆਪਾਂ ਖੇਤ ਪਾਉਣਾ ਆ ਤੇ ਜਿਹੜਾ ਮਾੜਾ ਬੋਲ ਉਹਨੂੰ ਅੰਦਰਲੇ ਪਾਸੇ ਲਾਉਣਾ ਖੱਬੇ ਪਾਸੇ, ਕਿਉਂਕਿ ਉਹ ਖੱਬੇ ਪਾਸੇ ਮੁੜਨਾ ਤੇ ਉਹਨੂੰ ਘੱਟ ਉਹ ਦੂਜੇ ਨੂੰ ਚਾੜ ਕੇ ਮੋੜਨਾ, ਉਹਨੂੰ ਬਾਟ ਜ਼ਿਆਦਾ ਪੈ ਜਾਂਦੀ ਹੁੰਦੀ ਸੀ ਬਾਹਰਲੇ ਪਾਸੇ ਵਾਲੇ ਨੂੰ।
ਓਕੇ, ਨਹੀਂ ਸੱਜੇ ਪਾਸਾ ਸੱਜੇ ਪਾਸੇ ਵਾਲਾ ਬਲਦ ਕਹਿੰਦਾ ਨਹੀਂ ਹੁੰਦਾ ਭਾਜੀ, ਮੈਂ ਵੀ ਮਾੜਾ ਹੀ ਆ।
ਉਹ ਫਿਰ ਤਾਂ ਹੀ ਖੱਬਾ ਸੱਜਾ ਬਣਿਆ ਨਾ ਵੀ ਜਿਹੜੇ। ਹਾਂ, ਸੋ ਚਲੋ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ। ਤੇ ਚਾਲ ਸਾਹਿਬ ਨੇ ਖਬਰਾਂ ਭੇਜੀਆਂ ਸੀ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨਸ ਹੋ ਕੇ ਹਟੀਆਂ, ਸਾਨੂੰ ਸਾਰਿਆਂ ਨੂੰ ਪਤਾ ਹੀ ਆ। ਤੇ ਉਹਦੇ ਵਿੱਚ ਜਿਹੜੀ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਹੈ ਉਹਦੀਆਂ 42 ਸੀਟਾਂ ਆ ਕੇ, ਮਜੋਰਟੀ ਤਾਂ ਉਹਨਾਂ ਦੀ ਘੱਟ ਗਈ ਆ, ਪਰ ਉਹਨਾਂ ਦੇ ਜਿਹੜੇ ਸਹਿਯੋਗੀ ਸੀ ਉਹਨਾਂ ਨਾਲ ਜੋੜ ਤੋੜ ਕਰਕੇ ਉਹਨਾਂ ਦੀ ਸਰਕਾਰ ਬਣ ਗਈ ਆ। BJP ਦੂਜੇ ਨੰਬਰ 'ਤੇ ਰਹੀ 29 ਸੀਟਾਂ 'ਤੇ ਅਤੇ ਕਾਂਗਰਸ 6 'ਤੇ, ਅਤੇ ਜਿਹੜੀ ਮੁਫਤੀ ਦੀ ਪਾਰਟੀ ਆ ਉਹ ਤਾਂ 3 ਸੀਟਾਂ 'ਤੇ ਸਿਮਟ ਗਈ
ਤੇ ਮੁਫਤ ਵਿੱਚ ਹੀ ਚੱਲ ਗਏ।
ਹਾਂ, ਵੱਡੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਖਾਤਾ ਖੋਲ ਲਿਆ, 1 ਸੀਟ ਉਹਨਾਂ ਨੂੰ ਵੀ ਮਿਲ ਗਈ।
ਆ ਗਈ ਕ੍ਰਾਂਤੀ ਬਾਜੀ ਉੱਤੇ, ਹੁਣ
ਆ ਗਿਆ ਇਨਕਲਾਬ। ਨਹੀਂ ਇਨਕਲਾਬ ਨਹੀਂ, ਉਹ ਤਾਂ ਇਨਕਲਾਬ ਤਾਂ ਪੰਜਾਬ 'ਚ ਹੈ, ਉੱਥੇ ਕ੍ਰਾਂਤੀ ਆ।
ਨਹੀਂ ਉੱਥੇ ਭਗਤ ਸਿੰਘ ਕੱਢ ਲਿਆਉਣਾ ਇਹਨਾਂ ਨੇ।
ਤੇ ਹਰਿਆਣੇ 'ਚ ਕੀ ਹੋਇਆ?
ਹਰਿਆਣੇ ਜੇ ਬਸ ਕੀ ਕਹਿੰਦੇ ਜਲੇਬੀਆਂ ਦੇ ਰੇਤਾ ਭੁੱਗ ਗਏ ਕਾਂਗਰਸੀਆਂ ਦੇ।
ਕੌਣ? ਦੋ ਤਿੰਨ ਜਣੇ ਭੁੱਕੇ, ਇੱਕ ਇੱਕ ਨੇ ਥੋੜੋ ਕੀਤਾ, ਕਿਹੜੇ
ਆਮ
ਕਿਹੜੇ?
ਆਦਮੀ ਪਾਰਟੀ ਵਾਲੇ ਘੱਟੋ ਘੱਟ 5 ਸੀਟਾਂ ਦੇ ਭੁੱਕ ਕੇ ਗਏ ਆ,
ਅੱਛਾ
ਸਪੈਸ਼ਲੀ ਡੱਬ ਵਾਲੀ ਸੀਟ ਦੇ ਉੱਤੇ ਵੀ।
ਅੱਛਾ
ਹਾਂ, ਕਾਂਗਰਸੀ ਇਹਨਾਂ ਤੋਂ ਹਾਰ ਗਏ, ਮਤਲਬ ਵੀ ਵੋਟਿੰਗ 'ਚ ਹਾਰ ਗਏ, ਉੱਦਾਂ ਨਹੀਂ ਹਾਰੇ।
ਨਹੀਂ, ਉੱਦਾਂ 6% ਦਾ ਫਰਕ ਹੈ, ਕਾਂਗਰਸ ਦੀ ਜਿਹੜੀ ਵੋਟ ਹੈ ਉਹ ਜ਼ਿਆਦਾ ਆ ਕੰਪੈਰੇਟਿਵਲੀ। ਇੱਥੇ ਸ਼ਾਇਦ BBC 'ਤੇ ਇੱਕ ਮੈਂ ਖਬਰ ਦੇਖ ਰਿਹਾ ਸੀਗਾ ਕਿ ਉਹ ਕਹਿੰਦੇ EVM ਨੇ ਧੋਖਾ ਕਰਤਾ, ਹੁਣ ਇਨਕੁਆਇਰੀ ਕਰਾਂਗੇ ਅਸੀਂ, ਇਲੈਕਸ਼ਨ ਕਮਿਸ਼ਨ 'ਤੇ ਜਾਵਾਂਗੇ। ਹੋਣਾ ਤਾਂ ਕੱਖ ਨਹੀਂ ਹੈਗਾ, ਪਰ ਉਹ ਧੋਖਾ ਨਹੀਂ ਹੈਗਾ, ਜੋੜ ਤੋੜ ਹੋਏ ਨੇ, ਕਿਉਂਕਿ ਵੋਟਾਂ ਜ਼ਿਆਦਾ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਸੀਟਾਂ ਵੀ ਜ਼ਿਆਦਾ ਮਿਲਣ।
ਉਹ ਤਾਂ ਹੈ ਹੀ ਹੈ ਭਾਜੀ, ਉਹ ਤਾਂ ਹੁਣ ਦੇਖੋ ਮੰਨ ਲਓ ਤੁਸੀਂ ਲੁਧਿਆਣੇ ਦੇ ਵਿੱਚ ਤੁਸੀਂ ਖੜੇ ਹੋ ਤੇ ਕੰਪੇਅਰ ਟੂ ਕਰਾਇਆ, ਜੇ ਲੁਧਿਆਣੇ ਦੇ ਵਿੱਚੋਂ ਤੁਹਾਨੂੰ ਮੰਨ ਲਓ 2 ਲੱਖ ਵੋਟ ਮਿਲ ਰਹੀ ਹੈ, ਗੁਰਾਇਆਂ 'ਚ ਤੁਹਾਨੂੰ 20,000 ਮਿਲ ਰਹੀ ਹੈ, ਪਰ ਦੋਨੇ ਜਗ੍ਹਾ ਤੁਸੀਂ ਜੇਤੂ ਹੋ ਤੇ, ਪਰ ਗੁਰਾਇਆਂ ਜਿਹੜੀ ਪਰਸੈਂਟੇਜ ਆ ਉਹ ਫਰਕ ਪਾਊਗੀ ਲੁਧਿਆਣੇ ਦੀ ਟੋਟਲ ਪਰਸੈਂਟੇਜ 'ਚ, ਕਿਉਂਕਿ ਤੁਸੀਂ ਉੱਥੋਂ 10 ਲੱਖ ਵੋਟ ਲੈ ਗਏ ਹੋ। ਸੋ ਇਹ ਫਰਕ ਤਾਂ ਹੈ, ਪਰ ਮੈਂ ਤੁਹਾਨੂੰ ਆਫ ਦੀ ਏਅਰ ਵੀ ਦੱਸਣ ਦਿਆ ਸੀ ਵੀ ਇਹ ਜਿਹੜੀ ਇਹਨਾਂ ਦੇ ਵਿੱਚ ਦੇਖੋ, ਆਪਾਂ ਤਾਂ ਹੈਗੇ ਅਨੈਲਿਸਿਸ ਕਰਨ ਵਾਲੇ, ਤੀਰ ਤੁੱਕਾ ਹੀ ਹੁੰਦਾ ਅਨੈਲਿਸਿਸ, ਕੋਈ ਸਹੀ ਤਾਂ ਹੁੰਦਾ ਨਹੀਂ ਕਦੀ ਵੀ, ਤੇ ਜੇ ਲੱਗ ਗਿਆ ਤੇ ਤੀਰ ਆ ਨਹੀਂ ਤੇ ਤੁੱਕਾ ਤਾਂ ਹੈਗਾ ਹੀ ਹੈ ਨਾ,
ਤੁੱਕਾ ਤਾਂ ਹੈਗਾ।
ਤੇ ਹੁਣ ਹੁਣ ਇਹ ਜਿਹੜਾ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਸੀ ਨਾ, ਉਹਦੀਆਂ ਜਿਹੜੀਆਂ ਟਰਮ ਸੀ ਉਹਦੇ ਵਿੱਚ ਆਹੀ ਟਰਮ ਸੀ ਵੀ ਤੁਸੀਂ ਉੱਥੇ ਜਾ ਕੇ ਲੜੋ, ਫਿਰ BJP ਵਾਲਿਆਂ ਨੇ ਇਹਨਾਂ ਨੂੰ ਏਰੀਆਜ਼ ਲੱਭ ਕੇ ਦਿੱਤੇ ਨੇ
ਅੱਛਾ,
ਵੀ ਜਿੱਥੋਂ ਸਾਨੂੰ ਨੈਗੇਟਿਵ ਵੋਟ ਜ਼ਿਆਦਾ ਪਊਗੀ, ਕਿਉਂਕਿ ਜਦੋਂ ਜੇ ਤੁਸੀਂ ਦਿੱਲੀ ਦਾ ਏਰੀਆ ਦੇਖੋਗੇ ਨਾ, ਜਿਹੜਾ ਦਿੱਲੀ ਦੇ ਨਾਲ ਬਾਰਡਰ ਏਰੀਆ ਗੁਰੂਗ੍ਰਾਮ ਵਾਲਾ ਜਿਹਨੂੰ ਗੁੜਗਾਓਂ ਕਹਿੰਦੇ ਸੀ, ਉੱਥੇ ਭਾਜਪਾ ਬਹੁਤ ਆਸਾਨੀ ਨਾਲ ਜਿੱਤੀ ਹੈ, ਉੱਥੇ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਉੱਥੇ ਪ੍ਰਵਾਸੀ ਮਜ਼ਦੂਰਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ,
ਅੱਛਾ,
ਉੱਥੇ ਭਾਜਪਾ ਬਹੁਤ ਆਸਾਨੀ ਨਾਲ ਜਿੱਤੀ ਹੈ। ਇਹ ਭਾਜਪਾ ਹਾਰ ਕਿੱਥੋਂ ਰਹੀ ਸੀ, ਜਿਹੜਾ ਫਾਰਮਿੰਗ ਏਰੀਆ ਆ,
ਅੱਛਾ,
ਵੀ ਜਿਹੜੀ ਸਰਸੇ ਵਾਲੀ ਬੈਲਟ ਆ, ਹਿਸਾਰ ਵਾਲੀ ਬੈਲਟ ਆ, ਜਿੱਥੇ ਫਾਰਮਿੰਗ ਬਹੁਤ ਜ਼ਿਆਦਾ ਹੁੰਦੀ ਹੈ, ਉੱਥੇ ਭਾਜਪਾ ਨੂੰ ਡਰ ਸੀ। ਤੇ ਉਹ ਇਨਲੋ ਵੀ ਇੰਟਰਨੈਸ਼ਨਲ ਲੋਕ ਦਲ ਦੇਵੀ ਲਾਲ ਦਾ ਅੱਗੇ ਜਿਹੜਾ ਕੁਨਬਾ ਆ, ਉਹ ਉੱਥੇ ਬਹੁਤ ਜ਼ਿਆਦਾ ਡੋਮੀਨੇਟ ਕਰਦਾ,
ਅੱਛਾ,
ਤੇ ਇਹਨਾਂ ਨੇ ਉਹਨਾਂ ਦੀ ਹੀ ਵੋਟ ਤੋੜਨੀ ਸੀ। ਹੁਣ ਤੁਸੀਂ ਭਾਈ ਜਿੰਨੇ ਪਲੇਅਰ ਪਾ ਦੂੰਗੇ ਗੇਮ ਦੇ ਵਿੱਚ, ਤੇ ਉਹ ਫਿਰ ਉੱਥੇ ਕਾਲਾ ਮਚਾਲਾ ਹੀ ਹੋਣਾ, ਤੇ ਜਿਹੜੇ 2 ਮੇਜਰ ਪਲੇਅਰ ਆ ਉਹਨਾਂ ਕੋਲ ਬਾਲ ਹੀ ਨਹੀਂ ਹੋਣੀ।
ਉਹ ਦੇਖੋ ਇੱਥੇ ਆ ਜਾਂਦਾ ਪ੍ਰੈਫਰੈਂਸ਼ਲ ਸਿਸਟਮ ਜਿਹੜਾ ਆ ਉਹ ਪਲੇ ਕਰਦਾ ਆ, ਜੇ ਜੇ ਡਾਇਰੈਕਟ ਹੈ ਵੀ ਜੇ ਵੋਟਾਂ ਕੱਟਣ ਦਾ, ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਨਹੀਂ ਚੱਲਦਾ, ਪ੍ਰੈਫਰੈਂਸ਼ੀਅਲ ਵੋਟਿੰਗ ਦਾ ਸਿਸਟਮ ਹੈ ਨਹੀਂ ਵੋਟਰ ਨੂੰ, ਠੀਕ ਹੈ ਨਾ,
ਹਾਂਜੀ,
ਉੱਥੇ ਕੱਟਣ ਦਾ ਸਿਸਟਮ ਹੈ ਵੀ ਜੇ ਜਿਹਨੂੰ ਇੱਕ ਵੋਟ ਪਾਤੀ ਬਸ ਉਹਨੂੰ ਪਾਤੀ, ਦੂਜੇ ਦਾ ਕੋਈ ਆਪਸ਼ਨ ਨਹੀਂ ਹੈਗੀ, ਹੈ ਨਾ, ਉੱਥੇ ਚਾਹੇ ਉਹਨੂੰ ਕੱਟਣ ਲਈ ਕੋਈ 500 ਵੋਟ ਕੱਟ ਰਿਹਾ, ਕੋਈ 2,000 ਕੱਟ ਰਿਹਾ, ਕੋਈ 5,000 ਕੱਟ ਰਿਹਾ, ਖੜੇ ਕਰੀ ਜਾਓ ਜੀ, ਉਹ ਆਪਣੇ ਬਸ ਉਹ ਮੇਨ ਕੈਂਡੀਡੇਟ ਦੀਆਂ ਵੋਟਾਂ ਕੱਟੀ ਜਾਣੀਆਂ, ਹੈ ਨਾ। ਸੋ ਉਹ ਇੱਥੇ ਇੱਕ ਥੋੜ੍ਹਾ ਡਰੋਬੈਕ ਹੈ, ਮੈਨੂੰ ਲੱਗਦਾ ਕਿ ਸਟੱਡੀ ਹੋ ਰਹੀ ਹੈ ਇੰਡੀਆ ਦੇ ਵਿੱਚ ਕਿ ਪ੍ਰੈਫਰੈਂਸ਼ੀਅਲ ਵੋਟ ਕੀਤੀ ਜਾਵੇ, ਪਰ ਉਹ ਬਹੁਤ ਗੁੰਝਲਦਾਰ ਹੈ ਪ੍ਰੈਫਰੈਂਸ਼ੀਅਲ ਵੋਟ।
ਉਹ ਭਾਜੀ ਉਹ ਨਹੀਂ ਰਹਿਣ ਦਿਓ ਤੁਸੀਂ, ਅਸੀਂ ਤਾਂ ਆਪ ਗੁੰਝਲ ਇੱਥੇ ਸਾਡੇ ਇਲਾਕੇ ਜੀ, ਉਹ ਮੈਨੂੰ ਵੀ ਕਈ ਵਾਰੀ ਪੁੱਛ ਲੈਂਦੇ ਆ, ਬਾਈ ਯਾਰ ਆ 4-4 ਬੰਦੇ ਖੜੇ ਆ, ਇੱਕ ਬੰਦੇ ਇੱਕ ਪਾਰਟੀ ਦੇ। ਮੈਂ ਕਿਹਾ ਭਾਜੀ ਇਹ ਪ੍ਰੈਫਰੈਂਸ ਆ ਵੀ ਤੁਸੀਂ ਕਿਹਨੂੰ ਪਾਉਣੀ ਆ ਨਾ, ਤੇ ਯਾਰ ਫਿਰ ਕਹਿੰਦੇ ਬਾਕੀਆਂ ਦਾ ਕੀ ਫਾਇਦਾ ਖੜਨ ਦਾ, ਜਿੰਨੇ ਇੱਕ ਨੇ ਤਾਂ ਜਿੱਤਣਾ ਹੀ ਆ। ਮੈਂ ਕਿਹਾ ਬਾਈ ਹੁਣ ਏਡੀ ਦਾ ਸਟੱਡੀ ਮੈਂ ਵੀ ਨਹੀਂ ਕੀਤੀ, ਮੈਂ ਤਾਂ ਤੁਹਾਨੂੰ ਉੱਪਰਲੀ ਉੱਪਰਲੀ ਗੱਲ ਦੱਸਣ ਦਿਆਂ ਵੀ ਜਿਹੜਾ ਤੁਹਾਨੂੰ ਪਸੰਦ ਹੈ ਉਹ ਤੇ ਨੰਬਰ 1 ਕਰ ਦਿਓ, ਜਿਹੜਾ ਉਤੋਂ ਘੱਟ ਪਸੰਦ ਹੈ ਉਹ 2 ਕਰ ਦਿਓ, 3 ਕਰ ਦਿਓ। ਪਰ ਹੁਣ ਅਸੀਂ ਚੱਲਦੇ ਬਾਇਨਰੀ ਸਿਸਟਮ ਤੇ, ਨਹੀਂ ਪਸੰਦ ਤੇ ਨਾ ਪਸੰਦ, 2 ਚੀਜ਼ਾਂ ਤੇ ਚੱਲਦੇ ਹਾਂ ਆਪਾਂ ਪੰਜਾਬੀ ਜਾਂ ਆਪਣੀ ਕਮਿਊਨਿਟੀ ਚੱਲਦੀ ਹੈ ਇਸ ਚੀਜ਼ ਤੇ। ਤੇ ਉਹ ਇੱਥੇ ਹੁਣ ਇੰਨੀਆਂ ਜ਼ਿਆਦੀਆਂ ਪਸੰਦਾਂ ਆਪਣੇ ਲੋਕ ਨਹੀਂ ਚੜਦੇ, ਆਪਣੇ ਨਹੀਂ, ਆਪਣੇ ਹੁਣ ਸਰਪੰਚੀ ਚ ਵੀ 2 ਹੀ ਖੜੇ ਹੁੰਦੇ ਨੇ, ਪੰਚੀ ਚ ਵੀ 2-2 ਖੜੇ ਹੁੰਦੇ ਨੇ,
ਹਾਂ,
ਇਹ ਇੱਕ ਪਾਰਟੀ ਦੇ 3 ਬੰਦੇ ਖੜੇ ਕਰ ਦੋ ਇੱਕ ਜਗ੍ਹਾ ਤੋਂ, ਆਪਣੇ ਲੋਕ ਕਨਫਿਊਜ਼ ਹੋ ਜਾਂਦੇ ਨੇ ਵੀ ਕਿਉਂ ਤੁਹਾਨੂੰ ਕੀ ਲੋੜ ਪੈ ਗਈ।
ਵੈਸੇ ਮੈਂ ਤੁਹਾਨੂੰ ਦੱਸਾਂ, ਚਲੋ ਸਰਪੰਚੀ ਦੀ ਗੱਲ ਤੁਸੀਂ ਛੇੜ ਲਈ, ਉਹ ਵੀ ਵੋਟਾਂ ਹੈਗੀਆਂ ਨੇ, ਤਕਰੀਬਨ 250 ਪੰਚਾਇਤਾਂ 'ਤੇ ਜਿਹੜੀ ਰੋਕ ਲਾਈ ਆ ਕਿ ਇੱਥੇ ਪੰਚਾਇਤ ਇਲੈਕਸ਼ਨ ਨਹੀਂ ਹੋਣੀ, ਕਿਉਂਕਿ ਉੱਥੇ ਕਈਆਂ ਦੇ ਪੇਪਰ ਨਹੀਂ ਭਰਨ ਦਿੱਤੇ, ਹੇਰਾ ਫੇਰੀਆਂ। ਮਤਲਬ ਹੈਰਾਨੀ ਦੀ ਗੱਲ ਇਹ ਹੋ ਰਹੀ ਹੈ ਕਿ ਸਰਕਾਰ ਦੇ ਖੁਦ ਮਤਲਬ ਤੰਤਰ ਜਿਹੜਾ ਆ ਉਹ ਕਹਿੰਦੇ ਵੀ ਪੇਪਰ ਹੀ ਨਹੀਂ ਭਰਨ ਦੇ ਰਹੇ, ਮਤਲਬ ਵੱਡੇ ਪੱਧਰ 'ਤੇ ਉਹ ਮਤਲਬ ਸੀਟਾਂ ਕੈਂਸਲ ਕਰਾ ਰਹੇ ਨੇ, ਜਾਂ ਇੱਕ ਪਾਰਟੀ ਦੇ ਸਾਰੀਆਂ ਹੀ ਕੈਂਸਲ ਕਰਾ ਦਿੱਤੀਆਂ, ਹੈ ਨਾ, ਦੂਜੇ ਪਾਰਟੀ ਦੇ।
ਭਾਈ 15,000 ਪੇਜ ਜਾਂ ਨੋਮੀਨੇਸ਼ਨ ਕੈਂਸਲ ਹੋਈਆਂ ਨੇ,
15,000 ਮਤਲਬ ਥੋਕ ਚ ਹੀ ਕੰਮ
ਤੇ
ਕਰੀ
ਇਹਦੇ
ਜਾਵੇ।
ਵਿੱਚ ਹੋਰ ਦੂਜਾ ਇਹ ਕੀ ਕਹਿੰਦੇ ਹੁੰਦੇ ਨਾ, ਇੱਕ ਇਨਕਲਾਬ ਭਗਤ ਸਿੰਘ ਲੈ ਕੇ ਆਇਆ ਇਹ, ਤੇ ਇਹ ਇਨਕਲਾਬ ਲੈ ਕੇ ਆਇਆ ਮੈਕਸ ਪ੍ਰੋ।
ਮੈਕਸ ਪ੍ਰੋ, ਠੀਕ ਹੈ।
ਵੀ ਸਾਰੇ ਪਾਸੇ ਇਨਕਲਾਬ ਲਿਆ ਦਿਓ, ਜਿੱਥੇ ਲੋੜ ਵੀ ਨਹੀਂ ਹੈਗੀ ਉੱਥੇ ਵੀ ਇਨਕਲਾਬ ਲਿਆ ਦਿਓ।
ਉੱਤੇ ਵੀ ਇਨਕਲਾਬ
ਤੇ
ਲਿਆਤਾ।
ਹਾਂ, ਇਹਨਾਂ ਨੇ ਕੱਲ੍ਹ ਮੈਂ ਮਿੰਟੂ ਗੁਰਸਰੀਆ ਦੀ ਰਿਪੋਰਟ ਦੇਖਣ ਦੇ ਸੁਣਨ ਦਿਆ ਸੀ,
ਥੋੜ੍ਹਾ ਪਿੱਛੇ
ਉਹਦੇ
ਨੂੰ,
ਵਿੱਚ
ਥੋੜ੍ਹਾ ਸਕਰੀਨ ਤੇ ਤੁਸੀਂ ਅੰਦਰ ਜ਼ਿਆਦਾ ਆ ਗਏ, ਥੋੜ੍ਹਾ ਪਿੱਛੇ ਨੂੰ। ਹਾਂਜੀ,
ਜ਼ਿਆਦਾ ਕਿ ਲੋਪ ਹੈ ਜੀ, ਹੁਣ ਠੀਕ ਹੈ।
ਹਾਂ, ਠੀਕ ਹੈ।
ਤੇ ਉਹ ਉਹਨੇ ਦੱਸਿਆ ਵੀ ਮੁੰਡਾ ਗਿਆ ਇੱਥੋਂ ਕੈਨੇਡਾ ਨੂੰ,
ਅੱਛਾ
ਚਾਈ ਚਾਈ ਵੀ ਦੇਸ਼ ਬੁਲਾਤਾ ਹੈ ਨਾ।
ਅੱਛਾ
ਤੇ ਉਹਨਾਂ ਨੇ ਜਾ ਕੇ ਭਰਤੀ ਉੱਥੇ ਸਰਪੰਚੀ ਦੀ
ਅੱਛਾ
ਕਾਗਜ਼ ਭਰਤੇ, ਉਹਦੇ ਕਾਗਜ਼ ਰੱਦ ਕਰਤੇ ਸਰਪੰਚੀ ਦੀ ਜਾਂ ਪੰਚੀ ਦੇ, ਵੀ ਦੋਨਾਂ 'ਚ ਇੱਕ ਹੋਊਗਾ। ਤੇ ਉਹਨੇ ਪੁੱਛਿਆ ਜਾ ਕੇ ਜਿਹੜੇ ਅਫਸਰ ਸੀ ਵੀ ਤੁਸੀਂ ਰੱਦ ਕਿਉਂ ਕੀਤੇ, ਉਹ ਰੀਜ਼ਨ ਵੀ ਨਹੀਂ ਦਿੰਦੇ। ਤੁਸੀਂ ਧੱਕੇਸ਼ਾਹੀ ਦਾ ਇਹ ਦੇਖ ਲਓ ਵੀ ਰੀਜ਼ਨ ਵੀ ਨਹੀਂ ਦਿੰਦੇ, ਸਿਰਫ ਇਹ ਦੱਸ ਦਿੰਦੇ ਨੇ ਵੀ ਰੱਦ ਆ। ਇੱਕ ਕੈਂਡੀਡੇਟ ਨੂੰ ਤਾਂ ਹਜੇ ਤੱਕ ਇਹ ਨਹੀਂ ਦੱਸਿਆ ਵੀ ਤੇਰੇ ਰੱਦ ਹੋਏ ਆ ਕਿ ਹਜੇ ਵੀ ਤੂੰ ਅਪਰੂਵਡ ਆ, ਉਹ ਵਿਚਾਰੇ ਵਿੱਚ
ਵਿੱਚੇ ਲਟਕਾ ਗਿਆ।
ਤੇ ਉਹ ਜਾ ਕੇ ਉਹਨੇ ਪੁੱਛਿਆ, ਕਹਿੰਦਾ ਵੀ ਮੈਨੂੰ ਦੱਸੋ ਤਾਂ ਸਹੀ ਵੀ ਰੀਜ਼ਨ ਕੀ ਹੈ। ਹੁਣ ਜਿਹੜਾ ਬੜਾ ਬੰਦਾ ਬਾਹਰੋਂ ਜਾਂਦਾ ਨਾ, ਉਹਨੂੰ ਥੋੜੀ ਸਿਸਟਮ ਦੀ ਗਿਆਨ ਹੋ ਜਾਂਦਾ ਵੀ ਸਿਸਟਮ ਦੀ, ਉਹਨੂੰ ਚਲੋ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ, ਉਹਨੂੰ ਪਤਾ ਲੱਗ ਜਾਂਦਾ ਵੀ ਸਿਸਟਮ ਚੱਲਦੇ ਕਿਵੇਂ ਆ। ਉਹ ਚੱਲ ਗਿਆ, ਉਹਨੇ ਉਹ ਕਹਿੰਦੇ ਜੀ ਅਸੀਂ ਨਹੀਂ ਦੱਸ ਸਕਦੇ। ਤੇ ਉਹਨੇ ਜਦੋਂ ਥੋੜਾ ਜਿਹਾ ਕੰਪੈਲ ਕੀਤਾ ਤੇ ਉਹਨਾਂ ਨੇ ਕੋਈ ਗਾਲਾਂ ਕੱਢੀਆਂ ਜੀ ਉਹਨੂੰ, ਤੇ ਉਹ ਫਿਰ ਚੱਲ ਗਿਆ ਡੀਸੀ ਕੋ। ਤੇ ਡੀਸੀ ਨੇ ਅੱਗੇ ਪੁੱਛਿਆ ਤੇ ਉਹਨਾਂ ਨੇ ਕਿਹਾ ਜੀ ਵੀ ਇਹਨੇ ਦੋ ਸਾਨੂੰ ਸਰਟੀਫਿਕੇਟ ਨਹੀਂ ਦਿੱਤੇ ਸੀ, ਇੱਕ NOC ਤੇ ਇੱਕ ਹੋਰ ਸੀ। ਹੁਣ ਇਹ ਜਿਹੜੇ ਅਫਸਰ ਹੈ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਜਿਹੜੇ ਬਾਹਰੋਂ ਬੰਦਾ ਜਾਂਦਾ ਨਾ, ਇਹ ਕਾਗਜ਼ ਪੱਤਰ ਨੂੰ ਅਸੀਂ ਟ੍ਰੇਨਡ ਹੋਏ ਹੁੰਦੇ, ਸਾਨੂੰ ਪਤਾ ਹੁੰਦਾ ਵੀ ਕਿਹੜਾ ਕਾਗਜ਼ ਪੱਤਰ ਕਿੱਥੇ ਲੱਗਣਾ ਹੁੰਦਾ ਹੈ ਨਾ। ਉਹ ਬੰਦੇ ਨੇ PDF ਬਣਾਈ ਸੀ ਸਾਰੇ
ਅੱਛਾ
ਕਾਗਜ਼ਾਂ ਦੀ, ਤੇ ਉਹ ਉਹਨੇ ਦਿਖਾਤੀ ਅਫਸਰਾਂ ਨੂੰ, ਕਹਿੰਦਾ ਬਾਈ ਆਹ ਦੇਖੋ ਮੈਂ ਸਾਰੇ ਜਿਹੜੇ ਕਾਗਜ਼ ਤੁਹਾਨੂੰ ਸਬਮਿਟ ਕੀਤੇ ਉਹਦੀ PDF ਬਣਾਈ ਹੋਈ ਆ। ਉਹ ਹੁਣ ਕਹਿੰਦਾ ਵੀ ਹੁਣ ਤੁਹਾਡਾ ਮੈਂ ਗਿੱਧਾ ਪਵਾਊਂਗਾ ਹੁਣ ਦੇਖਿਓ,
ਅੱਛਾ
ਵੀ ਤੁਸੀਂ ਬਿਨਾਂ ਕਾਰਨ ਤੋਂ, ਕਿਉਂਕਿ ਇਹ ਜੇ ਮਸਲਾ ਹਾਈਕੋਰਟ ਚੱਲ ਗਿਆ ਨਾ, ਉਹਨਾਂ ਦੀ ਸਸਪੈਂਸ਼ਨ ਵੀ ਹੋ ਸਕਦੀ ਹੈ।
ਨਹੀਂ, ਹੋਣੀ ਹੋਣੀ ਚਾਹੀਦੀ ਆ, ਹੋਣੀ ਚਾਹੀਦੀ ਆ। ਵਟ ਦੇ ਆਰ ਡੂਇੰਗ ਇਸ ਕਿ ਉਹ ਕੰਮ ਨਹੀਂ ਕਰ ਰਹੇ ਜਿਹੜੇ ਇੰਨੀਆਂ ਇੰਨੀਆਂ ਤਨਖਾਹਾਂ ਲੈ ਰਹੇ ਆ, ਉੱਥੇ ਆਪਣਾ ਕੰਮ ਕਰ ਰਹੇ। ਤਨਖਾਹਾਂ ਦੀ ਤਾਂ ਗੱਲ ਬਾਤ ਦੀ ਆ, ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਆ, ਦੇ ਆਰ ਨੋਟ ਡੂਇੰਗ ਦੇਅਰ ਜੋਬ, ਹੈ ਨਾ। ਤੇ
ਨਹੀਂ ਭਾਜੀ, ਇਹਨਾਂ ਨੂੰ ਉੱਪਰੋਂ ਉੱਪਰੋਂ ਇੰਸਟਰਕਸ਼ਨ ਨੇ, ਆਮ ਆਦਮੀ ਪਾਰਟੀ ਦਾ ਜ਼ੋਰ ਲੱਗਾ ਹੋਇਆ ਵੀ ਇਹਨਾਂ ਦੇ ਹੀ ਪੰਚ ਸਰਪੰਚ ਹੋਣ। ਇਹਨਾਂ ਨੇ ਪਹਿਲੋਂ ਪਹਿਲੋਂ ਹੀ ਇਹਨਾਂ ਨੇ ਸਾਰਾ ਅਨਾਲਿਸਿਸ ਕਰ ਲਿਆ ਸੀ ਵੀ ਇਹ ਕਿਹੜੇ ਬੰਦੇ ਨੇ ਕਿੱਥੋਂ ਆਉਣਾ ਆ, ਤੇ ਸਾਨੂੰ ਕਿੱਥੋਂ ਕਿੱਥੋਂ ਕਿਹੜੀਆਂ ਸਾਨੂੰ ਜਿਹੜੀਆਂ ਹੈਗੀਆਂ ਨੇ ਪਰੇਸ਼ਾਨੀਆਂ ਹੋ ਸਕਦੀਆਂ ਨੇ। ਇਹਨਾਂ ਨੇ ਕਿਹਾ ਵੀ ਇਲੈਕਸ਼ਨ ਇਲੁਕਸ਼ਨ ਤਾਂ ਕਾਹਨੂੰ ਲੜਨੀ, ਅਗਲੇ ਦੇ ਕਾਗਜ਼ ਹੀ ਰੱਦ ਕਰਾ ਦਿਓ। ਇਹਨਾਂ ਨੇ ਲੋਕਾਂ ਨੇ ਨਹਿਰਾਂ 'ਚ ਕਾਗਜ਼ ਸਿੱਟੇ ਨੇ, ਨਹਿਰਾਂ ਦੇ ਵਿੱਚ।
ਸਾਡੇ ਪਿੰਡ ਨਾ ਸਰਬਸੰਮਤੀ ਹੋਈ 50 ਸਾਲ ਬਾਅਦ, ਮੇਰੇ ਖਿਆਲ ਪਹਿਲੀ ਵਾਰੀ ਹੋਈ ਸਰਬਸੰਮਤੀ, ਠੀਕ ਹੈ। ਅਤੇ ਇਹਦੇ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ, ਅਤੇ ਉਹ ਅਸਲ 'ਚ ਕੀ ਆ ਵੀ ਜਦੋਂ ਪਤਾ ਲੱਗਾ ਨਾ, ਜਿਹੜੇ ਲੀਡਰ ਸੀਗੇ ਆਲੇ ਦੁਆਲੇ ਜਿਹੜੇ ਪਾਰਟੀਆਂ ਵਾਲੇ, ਉਹ ਕਹਿੰਦੇ ਵੀ ਉੱਥੇ ਕੀ ਹਾਲ ਚਾਲ ਹੈ, ਆਪਣੇ ਆਪਣੇ ਉਹ ਬੰਦਿਆਂ ਨੂੰ ਪੁੱਛਣ ਲੱਗੇ, ਕਹਿੰਦੇ ਜੀ ਸਾਡੇ ਪਿੰਡ ਦਾ ਸਰਬਸੰਮਤੀ। ਹੈਂ, ਅੱਛਾ ਸਰਬਸੰਮਤੀ ਹੋ ਗਈ। ਉਹਨਾਂ ਨੂੰ ਬੜਾ ਦੁੱਖ ਜਿਹਾ ਲੱਗਿਆ ਵੀ ਸਰਬਸੰਮਤੀ ਦਾ ਬੜਾ ਦੁੱਖ ਹੋਇਆ। ਪਰ ਇੱਕ ਸਾਡੇ ਚਲੋ ਕਲੋਜ਼ ਆ, ਉਹ ਆਮ ਆਦਮੀ ਪਾਰਟੀ ਦੇ ਵੀ ਹੈਗੇ ਆ, ਅਤੇ ਉਹਨਾਂ ਨੇ ਮਤਲਬ ਕਾਫੀ ਵਧਾਈਆਂ ਵੀ ਦਿੱਤੀਆਂ, ਕਹਿੰਦੇ ਚਲੋ ਬਹੁਤ ਵਧੀਆ ਹੋ ਗਿਆ, ਹੈ ਨਾ। ਅਤੇ ਨਹੀਂ ਤਾਂ ਮਤਲਬ ਉਹ ਉਹਨਾਂ ਨੂੰ ਤਾਂ ਇੱਦਾਂ ਸੀਗਾ ਵੀ ਹੁਣ ਮਤਲਬ ਖਲਾਰਾ ਪਊਗਾ ਅਤੇ ਅਸੀਂ ਵੰਡਾਂਗੇ, ਹੈ ਨਾ। ਅਤੇ ਪਰ ਸਾਡੇ ਪਿੰਡ ਨਾ ਜਿਹੜੀ ਗੁਰਪ੍ਰੀਤ, ਮੈਂ ਗੱਲ ਫਿਨਿਸ਼ ਕਰਾਂ, ਉਹ ਗੱਲ ਸਾਡੇ ਪਿੰਡ ਇਹ ਹੋ ਗਈ, NRI-ਆਂ ਨੇ ਸਾਡੇ ਜਿਹੜੇ ਸਤਿਕਾਰਤ ਸਭ ਤੋਂ ਵੱਡੇ NRI ਆ, ਉਹਨਾਂ ਨੇ ਇਹ ਪਿੰਡ ਵਾਲਿਆਂ ਨੂੰ ਮੈਸੇਜ ਪਾਏ, ਮੈਂ ਵੀ ਪਾਏ ਵਿੱਚ, ਹੋਰ ਵੀ ਪਾਏ, ਕਿ ਤੁਸੀਂ ਜਿਹੜੀਆਂ ਇਲੈਕਸ਼ਨਸ ਹੈ MLA ਦੀਆਂ MP ਦੀਆਂ, ਜਿਹਨੂੰ ਮਰਜ਼ੀ ਵੋਟ ਪਾਓ, ਕੋਈ ਚੱਕਰ ਨਹੀਂ, ਉਹਦਾ ਅਲੱਗ ਮਸਲਾ ਆ, ਪਰ ਇਹ ਸਾਡੇ ਪਿੰਡ ਦਾ ਮਸਲਾ ਆ। ਇਸ ਕਰਕੇ ਕੋਈ ਵੀ ਬਾਹਰਲੀ ਪੋਲੀਟੀਕਲ ਪਾਰਟੀ ਜਿਹੜੀ ਆ ਉਹਦਾ ਕੋਈ ਲੈਣ ਦੇਣ ਨਹੀਂ ਸਾਡੇ ਨਾਲ। ਜਿਹੜਾ ਕੋਈ ਰੌਲਾ ਪਾਊਗਾ ਵੀ ਅਸੀਂ ਜੀ ਇਸ ਧੜੇ ਦੇ ਬੰਦੇ ਹਾਂ ਜੀ, ਇਸ ਧੜੇ ਦੇ ਬੰਦੇ ਹਾਂ, ਇਸ ਪਾਰਟੀ ਦੇ ਧੜੇ ਦੇ ਬੰਦੇ ਹਾਂ, ਉਹਦੇ ਨੂੰ ਨਾ ਸਾਰਿਆਂ ਨੇ NRI ਨੇ ਖਾਰਜ ਹੀ ਕਰ ਦਿੱਤਾ ਵੀ ਅਸੀਂ ਉਹਨਾਂ ਦੀ ਸਪੋਰਟ ਨਹੀਂ ਕਰਨੀ, ਜੇ ਉਹ ਖੜ ਗਏ ਤਾਂ ਅਸੀਂ ਉਹਨਾਂ ਨੂੰ ਹਰਾਉਣ ਆਵਾਂਗੇ ਫਿਰ, ਮਤਲਬ ਜਿਤਾਉਣ ਆਉਣ ਦੀ ਬਜਾਏ ਨਾ।
ਹਾਂ,
ਜਿਤਾਉਣ ਆਉਣ ਦੀ ਬਜਾਏ ਹਰਾਉਣ ਜਾਣ ਦੀ ਗੱਲ ਕੀਤੀ ਫਿਰ।
ਮੇਰੇ ਮਾਤਾ ਜੀ ਵੀ ਪੰਚੀ ਲਈ ਖੜ ਗਏ ਆ। ਤੇ
ਫਿਰ ਚਲੀਏ।
ਉਹ ਰੌਲਾ ਇਸ ਗੱਲ ਤੋਂ ਪਿਆ ਵੀ ਉਹ ਨਾ ਵੀ ਬੰਦ ਕਮਰੇ ਵਿੱਚ ਸਰਬਸੰਮਤੀ ਕਰ ਲਈ ਉਹਨਾਂ ਨੇ,
ਅੱਛਾ
ਤੇ ਮੇਰੇ ਮਾਸੜ ਜੀ ਵੀ ਮੇਰੀ ਮਾਸੀ ਵੀ ਸੇਮ ਹੀ ਪਿੰਡ ਵਿਆਹੀ ਆ,
ਅੱਛਾ
ਤੇ ਉਹ ਮਾਸੜ ਜੀ ਹੋਣੀ ਤੇ ਡੈਡੀ ਹੋਣਾਂ ਦੀ, ਚਲੋ ਤੁਹਾਨੂੰ ਪਤਾ ਹੀ ਸਾਂਢੂਆਂ ਦੀ ਕਿੰਨੀ ਕੁ ਬਣਦੀ ਹੁੰਦੀ ਆ, ਤੇ ਦੂਰੋਂ ਦੂਰੋਂ ਹੱਥ ਲਾ ਕੇ ਚੱਲ ਜਾਂਦੇ
ਡੀ ਤੋਂ ਹੀ,
ਪਰ ਹੁਣ
ਡੀ 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 ਤੋਂ ਟੱਚ ਕਰਕੇ ਮੁੜਿਆ ਨਾ।
ਹਾਂ ਕੀ ਦੋਸਤੀ ਬਣੀ ਰਹੇ, ਉਹ ਬੜਾ ਹਿਸਾਬ ਹੁੰਦਾ। ਤੇ ਪਰ ਹੁਣ ਇਹਨਾਂ ਨੇ ਹੱਥ ਮਿਲਾ ਲਏ ਫਿਰ, ਤੇ ਫਿਰ ਵੀ ਸਾਡੇ ਮਾਸੜ ਜੀ ਹੁਣਾਂ ਦਾ ਫੋਨ ਆਇਆ ਵੀ ਇਹ ਤਾਂ ਧੱਕਾ ਕਰਨ ਦੇ ਵੀ ਸਾਨੂੰ ਤਾਂ ਇਹਨਾਂ ਨੇ ਪੁੱਛਿਆ ਵੀ ਨੀ, ਨਾ ਹੀ ਸਲਾਹ ਲਈ ਆ ਵੀ ਅਸੀਂ ਵੀ ਇਸੇ ਵਾਰਡ ਚ ਰਹਿੰਦੇ ਹਾਂ, ਤੇ ਉਹ ਡੈਡੀ ਹੁਣਾਂ ਦਾ ਤੇ ਆ ਵੀ ਉਹਨਾਂ ਨੂੰ ਬਸ ਤੁਸੀਂ ਕੀ ਕਹਿੰਦੇ ਹੁੰਦੇ ਹੋ
ਟਾਸਕ ਦੇ ਦਿਓ ਇੱਕ।
ਬਸ ਉਹ ਟਾਸਕ ਵੀ ਜਜ਼ਬਾ ਉਹਨਾਂ ਚ ਹੁੰਦਾ ਆ, ਇਗਨੀਸ਼ਨ ਚਾਹੀਦੀ ਹੁੰਦੀ ਇਹਨਾਂ ਨੂੰ, ਤੇ ਉਹ ਤਾਂ ਹੋ ਗਏ ਜੀ ਖੜੇ। ਤੇ ਉਹ ਕਹਿੰਦੇ ਵੀ ਚਲੋ ਮੈਂ ਤਾਂ ਨੀ ਹੋ ਸਕਦਾ, ਵੀ ਫੇਰ ਉਹਨਾਂ ਆਲੇ ਦੁਆਲੇ ਦੇਖਿਆ ਕਹਿੰਦੇ ਮੰਮੀ ਨੂੰ ਦੇਖਿਆ ਹੋਣਾ ਰੋਟੀ ਬਣਾਉਂਦੀਆਂ ਨੂੰ, ਇਹਨੂੰ ਅੱਗੇ ਲਾਉਂਦੇ ਆ।
ਸ਼ੀ ਇਜ਼ ਅ ਗੁੱਡ ਵਰਕਰ,
ਹੀ ਇਜ਼ ਆਲਰੇਡੀ ਵਰਕਿੰਗ ਇਨ ਦ ਕਿਚਨ ਸੋ
ਸ਼ੀ ਇਜ਼ ਅ ਗੁੱਡ ਵਰਕਰ। ਤੇ ਆਪਾਂ ਗੱਲ ਅੱਗੇ ਚੱਲਦੇ ਹਾਂ, ਤੇ ਸੰਦੀਪ ਸਿੰਘ ਸਿੱਧੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬ੍ਰਿਸਬਨ ਤੋਂ ਅੰਮ੍ਰਿਤਪਾਲ ਸਿੰਘ ਸ਼ੈਪਟਨ ਤੋਂ ਜੁੜੇ ਨੇ ਸਾਡੇ ਨਾਲ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੁਖਜਿੰਦਰ ਸਿੰਘ ਹੋਰਸ਼ਿਆਂ ਵਾਲੇ ਸਾਡੇ ਨਾਲ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ ਜੀ, ਤੇ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਰਮਜੀਤ ਸਿੰਘ ਸਿੱਧੂ ਸਾਡੇ ਨਾਲ ਸਾਂਝ ਪਾ ਰਹੇ ਨੇ, ਤੇ ਕਹਿੰਦੇ ਕਿ ਹਰਿਆਣੇ ਦੇ ਵਿੱਚ ਬਹੁਤ ਵੱਡਾ ਖੇਲ ਹੋਇਆ ਹੈ ਜੀ ਵੋਟਾਂ ਦਾ, ਤਾਂ ਸਾਡੇ ਵੀ ਆ ਗਈਆਂ ਨੇ, ਇੱਧਰ ਬ੍ਰਿਸਬਨ ਵੀ ਵੋਟਾਂ ਪੈਣੀਆਂ ਨਾ ਤੁਹਾਨੂੰ ਪਤਾ ਹੀ ਆ, ਤੇ
ਹਾਂਜੀ ਹਾਂਜੀ
ਹਾਂਜੀ ਕਹਿੰਦੇ ਸਿੱਧੂ ਸਾਹਿਬ ਸਾਡੇ ਨਾਲ ਦੇ ਪਿੰਡ 2013 ਵਿੱਚ ਬਲਾਕ ਸੰਮਤੀ ਦਾ ਚੇਅਰਮੈਨ ਅਕਾਲੀਆਂ ਦਾ ਸੀ, ਉਸਨੇ ਵਿਰੋਧੀਆਂ ਦੇ 9 ਬੰਦਿਆਂ ਦੇ ਪੇਪਰ ਰੱਦ ਕਰਵਾਏ ਸੀ।
ਓਏ ਦੇਖੋ ਇਹ ਕੋਈ ਨਹੀਂ ਆਮ ਆਦਮੀ ਪਾਰਟੀ ਵਾਲੇ ਇਹ ਕੋਈ ਕਲਚਰ ਤਾਂ ਨਹੀਂ ਲੈ ਕੇ ਆਏ ਨਾ, ਕਲਚਰ ਤਾਂ ਉੱਥੇ ਹੀ ਸਟੇ ਕਰਦਾ ਸੀ,
ਕਲਚਰ ਦਾ ਉੱਥੇ ਹੀ ਆ,
ਇਹਨਾਂ ਨੇ ਕਲਚਰ ਨੂੰ ਥੋੜਾ ਹੋਰ ਹਵਾ ਦਿੱਤੀ ਆ।
ਹਾਂ
ਵੀ ਜੇ ਉਹ ਇਦਾਂ ਕਰਾਉਂਦੇ ਸੀ ਆਪਾਂ ਇਹ ਤੋਂ ਡਬਲ ਕਰਾਂਗੇ।
ਨਹੀਂ ਜਿਹੜਾ ਇਹਨਾਂ ਦਾ ਪਰਪਸ ਸੀਗਾ, ਮੂਲ ਪਰਪਸ ਸੀਗਾ ਇਹਨਾਂ ਨੂੰ ਲਿਆਉਣ ਦਾ, ਉਹ ਸੀਗਾ ਇਹਦੇ ਵਿਰੁੱਧ ਵੀ ਇਹ ਖਤਮ ਕਰਨਾ। ਇਹਨੀ ਉਹਨੂੰ ਉਸ ਸਿਸਟਮ ਨੂੰ ਵੀ ਸਟੀਰੋਇਡ ਦੇਣੇ ਸ਼ੁਰੂ ਕਰਤੇ, ਸਟੀਰੋਇਡ ਤੇ ਕਰਤਾ ਮਤਲਬ ਹੋਰ ਤੇਜ਼ ਹੈ ਨਾ।
ਉਹੀ ਨਾ ਉਹੀ ਵੀ ਉਹ ਮਰੀਜ਼ ਦੀ ਬਿਮਾਰੀ ਠੀਕ ਕਰਨ ਦੀ ਬਜਾਏ ਇਹਨਾਂ ਨੇ ਉਹਦੀ ਹੋਰ ਹੀ ਥੈਰੇਪੀ ਸ਼ੁਰੂ ਕਰਤੀ, ਤੇ ਉਹ ਹੁਣ ਮਰੀਜ਼ ਗਰਕਦਾ ਗਰਕਦਾ ਗਰਕ ਹੀ ਜਾ ਰਿਹਾ। ਕਿਉਂਕਿ ਹੁਣ ਦੇਖੋ ਵੀ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨਾ, ਉਹਦਾ ਜਿਹੜਾ ਵਰਸ ਕੇਸ ਆ ਉਹ ਆਪਾਂ ਬੰਗਾਲ ਤੋਂ ਦੇਖ ਸਕਦੇ ਹਾਂ। ਬੰਗਾਲ 'ਚ ਬਹੁਤ ਕੁੱਟਮਾਰ ਹੁੰਦੀ ਆ, ਬਹੁਤ ਕਤਲੋ ਗਾਰਤ ਹੁੰਦੀ ਆ। ਪੰਜਾਬ ਆਲਰੇਡੀ ਜੇ ਆਪਾਂ ਐਨਾਲਿਸਿਸ ਕਰਕੇ ਦੇਖੀਏ, ਪੰਜਾਬ 'ਚ ਆਲਰੇਡੀ ਇਹ ਚੀਜ਼ਾਂ ਹੋ ਰਹੀਆਂ ਨੇ। ਇਹਨਾਂ ਦਾ ਆਪਣਾ ਇੱਕ ਸਰਪੰਚ ਪੱਟੀ ਦੇ ਵਿੱਚ ਨੌਜਵਾਨ ਸਰਬਸੰਮਤੀ ਨਾਲ ਚੁਣਿਆ ਗਿਆ, ਉਹਨੂੰ ਮੇਰੇ ਖਿਆਲ ਨਾਲ ਇੱਕ ਦਿਨ ਦੇ ਵਿੱਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਹੋਰ ਵੀ 2-3 ਜਗ੍ਹਾ ਇਹ ਘਟਨਾਵਾਂ ਹੋਈਆਂ ਨੇ, ਗੋਲੀਆਂ ਚੱਲੀਆਂ ਨੇ। ਜੀਰਿਆ ਜਿਹੜਾ ਆਪਣਾ ਵਿਧਾਇਕ ਸੀ ਜਿਹੜਾ ਖਡੂਰ ਸਾਹਿਬ ਤੋਂ MP ਦੀ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੇ ਅਟੈਕ ਹੋਇਆ, ਜੀਰੇ ਦੇ ਵਿੱਚ ਕਾਫੀ ਕੁੱਟਮਾਰ ਹੋਈ ਆ। ਵੀ ਗੱਲ ਉਹੀ ਆ ਵੀ ਜਿਹੜੀ MP ਦੀ ਇਲੈਕਸ਼ਨ ਆ, ਆਪਣੇ ਲੋਕ ਉਹਨੂੰ ਇੰਨਾ ਸੀਰੀਅਸ ਨਹੀਂ ਲੈਂਦੇ, ਈਵਨ ਕਿ MLA ਦੀ ਇਲੈਕਸ਼ਨ ਨੂੰ ਇੰਨਾ ਸੀਰੀਅਸ ਲੈਂਦੇ, ਪਰ ਜਦੋਂ ਘਰ ਜੋ ਗੱਲ ਪਿੰਡ ਤੱਕ ਪਹੁੰਚ ਜਾਂਦੀ ਆ, ਉਹ ਸੀਰੀਅਸ ਫਿਰ ਦੂਜੇ ਤਰੀਕੇ ਦੇ ਹੋ ਜਾਂਦੇ ਵੀ ਵੀ ਹੁਣ ਲਾਲ ਕਿਲ੍ਹਾ ਜਿੱਤਣਾ, ਹੁਣ ਨੀ ਪਿੱਛੇ ਮੁੜਨਾ। ਤੇ ਬੜੀਆਂ ਖਬਰਾਂ ਨੇ ਭਾਜੀ, ਬਹੁਤ ਖਬਰਾਂ ਨੇ। ਇੱਕ ਨੇ ਤਾਂ 2.5 ਕਿੱਲਾ ਜ਼ਮੀਨ ਵੇਚ ਕੇ ਕਹਿੰਦਾ ਮੈਂ ਸਰਬਸੰਮਤੀ ਲੈ ਲੈਣੀ ਆ, ਉਹਨਾਂ ਨੇ ਪਿੰਡ ਵਾਲਿਆਂ ਨੇ ਬੰਦਾ ਖੜਾ ਕਰਤਾ।
ਉਹ ਇੱਕ ਨਾ
ਹੁਣ ਪਿੱਟਣ ਦੇ, ਮੈਂ ਜਿੱਤ ਨੀ ਸਕਦਾ ਹੁਣ,
ਜ਼ਮੀਨ ਵੀ ਵਿਕ ਗਈ। ਇੱਕ ਬੰਦੇ ਨੇ ਖਬਰ ਮੈਂ ਪੜ੍ਹ ਰਿਹਾ ਸੀ, ਕਹਿੰਦੇ ਉਹਨੂੰ ਆਫਰ ਕੀਤਾ ਵੀ ਮੈਂ ਨਾ 11,000 ਰੁਪਇਆ ਹਰੇਕ ਔਰਤ ਨੂੰ ਦਊਂਗਾ,
ਹਾਂਜੀ ਹਾਂਜੀ ਮੈਂ ਸੁਣਿਆ
ਹਨ, ਤੇ ਨਾਲ ਕੰਬਲ ਦੇਵਾਂਗੇ, ਤੇ ਇੱਕ ਚੀਜ਼ ਹੋਰ ਉਹਨਾਂ ਨੇ ਆਫਰ ਕੀਤੀ, ਫਿਰ ਜਿਹੜੇ ਇੱਕ ਮੈਂ ਸਕੂਲ ਬੱਸ ਲੈ ਕੇ ਦੇਵਾਂਗਾ ਬੱਚਿਆਂ ਵਾਸਤੇ, ਸਾਰੇ ਬੱਚਿਆਂ ਨੂੰ ਕੱਪੜੇ ਲੈ ਕੇ ਦੇਵਾਂਗਾ, ਜੁੱਤੀਆਂ ਸ਼ੂ ਵਗੈਰਾ ਐਵਰੀਥਿੰਗ, ਠੀਕ ਹੈ। ਤੇ ਉਹਦੇ 'ਤੇ ਇਲਜ਼ਾਮ ਲੱਗਿਆ ਵੀ ਤੂੰ ਇਹਦਾ ਯਾਰ ਵੱਢੀ ਦੇ ਰਿਹਾ ਹੈ ਸਾਰਾ, ਹੈ ਨਾ। ਉਹਦਾ ਜਦ ਉਹਨੂੰ ਪੁੱਛਿਆ ਤਾਂ ਉਹਦਾ ਤਰਕ ਇਹ ਸੀਗਾ ਵੀ ਮੈਂ ਸਿਰਫ ਬੱਚਿਆਂ ਅਤੇ ਲੇਡੀਜ਼ ਨੂੰ ਆਫਰ ਕਰ ਰਿਹਾ, ਬੰਦਿਆਂ ਵਾਸਤੇ ਕੋਈ ਆਫਰ ਨਹੀਂ ਹੈਗਾ, ਕਿਉਂਕਿ ਉਹ ਪਿਛਲੇ 30-70-80 ਸਾਲ ਤੋਂ ਸ਼ਰਾਬਾਂ ਹੀ ਪੀ ਰਹੇ ਨੇ, ਲੋਕ ਉਹਨਾਂ ਨੂੰ ਸ਼ਰਾਬਾਂ ਆਫਰ ਕਰਕੇ ਹੈ ਨਾ। ਕਹਿੰਦੇ ਚ ਮਾੜੀ
ਨਹੀਂ
ਕਿਹੜੀ ਗੱਲ
ਸਹੀ
ਹੈ, ਮਾੜੀ ਕਿਹੜੀ ਗੱਲ ਹੈ,
ਮਾੜੀ
ਮੈਂ
ਕਿਹੜੀ ਗੱਲ।
ਹਾਂ ਮੈਂ ਆਫਰ ਕਰ ਰਿਹਾ, ਮੈਂ ਆਪਣੇ ਕੋਲੋਂ ਬੱਸ ਲੈ ਕੇ ਦਊਂਗਾ ਵੀ ਔਰਤਾਂ ਦੇ ਬੱਚਿਆਂ ਵਾਸਤੇ ਆ, ਇਹਦੇ ਵਿੱਚ ਦੱਸੋ ਇਹ 'ਚ ਕੋਈ ਨਾ ਨਸ਼ਾ ਆ, ਉਹਨਾਂ ਦੀ ਪੜ੍ਹਾਈ ਦੀਆਂ ਗੱਲਾਂ ਆ। ਉਹ ਫਿਰ ਮੈਂ ਸੋਚਿਆ ਯਾਰ ਗੱਲ ਵੀ ਠੀਕ ਹੈ।
ਤੁਸੀਂ ਭਾਜੀ ਇਹ ਵੀ ਦੇਖੋ ਨਾ ਵੀ ਜਿਹੜੀ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹ 'ਚ ਮੈਨੀਫੈਸਟੋ ਬਹੁਤ ਘੱਟ ਹੁੰਦਾ,
ਹਾਂ
ਤੇ ਮੈਨੀਫੈਸਟੋ ਹੋਣਾ ਚਾਹੀਦਾ ਹੈ। ਇਹਦੇ ਵਿੱਚ ਪ੍ਰੋਬਲਮ ਕੀ ਆ? ਹੁਣ ਹੁਣ ਜੇ ਤੁਸੀਂ ਸਰਪੰਚ ਨੂੰ ਅੱਗੇ ਲਾ ਦੂੰਗੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਨੇ ਕਰਨਾ ਕੀ ਆ, ਤੁਹਾਨੂੰ ਸਿਰਫ ਇਹੀ ਵੀ ਉਹਨੇ ਗ੍ਰਾਂਟਾਂ ਤੇ ਡਿਪੈਂਡੇਬਲ ਰਹਿਣਾ, ਤੇ ਜੇ ਉਹ ਆਪਣੇ ਕੋਲੋਂ ਕੁਛ ਨਹੀਂ ਲਾ ਸਕਦਾ ਜਾਂ ਪਿੰਡ ਵਾਲਿਆਂ ਤੋਂ ਲਵਾ ਨਹੀਂ ਸਕਦਾ, ਤੁਸੀਂ ਐਡਮਿਨਿਸਟ੍ਰੇਟਰ ਤਾਂ ਵਧੀਆ ਚੁਣੋ ਨਾ। ਹੁਣ ਉਹੀ ਉਹੀ ਗੱਲ ਇੱਥੇ ਆ ਵੀ ਜਿੱਦਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਵੀ ਪ੍ਰਧਾਨ ਸਾਹਿਬ ਰਾਤ ਨੂੰ ਸ਼ਿਫਟ ਲਾਉਂਦੇ ਆ ਤੇ ਸਵੇਰੇ ਐਤਵਾਰ ਆ ਕੇ ਗੁਰਦੁਆਰੇ ਆ ਜਾਂਦੇ ਨੇ, ਤੇ ਉਹ ਗੁਰਦੁਆਰਿਆਂ ਦਾ ਵੀ ਫਿਰ ਕੀ ਹਾਲ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਨਾ। ਤੇ ਭਾਜੀ ਆਪਣਾ ਗੱਲਾਂ ਜ਼ਿਆਦੀਆਂ ਹੋ ਜਾਣੀਆਂ, ਆਪਾਂ ਥੋੜਾ ਜਿਹਾ ਪੰਜਾਬ ਸਰਕਾਰ ਤੇ ਵੀ ਕਰ ਲਈਏ ਵੀ ਉਹ ਆਪਣੇ ਮੁੱਖ ਮੰਤਰੀ ਸਾਹਿਬ ਦਾ ਕੀ ਹਾਲ ਕੀਤਾ ਜਾ ਰਿਹਾ ਤੇ
ਉਹ ਨਿਹਾਲ ਕੀਤਾ ਜਾ ਰਿਹਾ ਕਿ ਕਰਵਾ ਰਹੇ ਨੇ ਉਹ
ਨਹੀਂ ਉਹ ਉਹਦੇ ਫਿਰ ਉਹ ਜਿਨ੍ਹਾਂ ਤੋਂ ਕੁਰਸੀਆਂ ਮੰਗੀਆਂ ਸੀ ਇਹ ਉਹ ਜਿਹੜੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਨਾ ਉਹ ਭੂਤ ਤੰਗ ਕਰਦੇ ਆ, ਜਿਨ੍ਹਾਂ ਨੂੰ ਇਹ ਮਸਲ ਮਸਲ ਕੇ 2012-13 ਤੋਂ ਇਹਨਾਂ ਨੇ ਕੀਤਾ ਹੋਇਆ, ਜਿਨ੍ਹਾਂ ਦੀ ਬਲੀ ਦੇ ਦੇ ਕੇ ਇੱਥੇ ਤੱਕ ਪਹੁੰਚੇ ਨੇ, ਉਹਨਾਂ ਦੇ ਭੂਤ ਇਹਨਾਂ ਦੇ ਅੱਗੇ ਆ ਰਹੇ ਨੇ।
ਅੱਛਾ
ਹਾਂ,
ਫੋਰ ਐਗਜ਼ਾਮਪਲ
ਇਹਨਾਂ ਦੇ
ਕੱਢੋ ਭੂਤ ਇੱਕ ਅੱਧਾ,
ਭੂਤ ਤਾਂ ਬੜੇ ਭਾਜੀ ਤੁਹਾਡੇ ਸਾਹਮਣੇ ਹੀ ਆ ਵੀ ਆਪਾਂ ਨੂੰ ਭੂਤ ਮਿਲੇ ਸੀ ਇੱਥੇ ਬ੍ਰਿਸਬੇਨ ਦੀ ਗੇਮਾਂ 'ਚ
ਮਿਲੇ ਸੀ।
ਤੇ ਹੁਣ ਹੁਣ ਸਿਚੁਏਸ਼ਨ ਇਹ ਹੋ ਗਈ ਆ ਵੀ ਜਿਹੜਾ ਕੇਜਰੀਵਾਲ ਦਾ ਪੀਏ ਆ ਨਾ,
ਅੱਛਾ
ਉਹ ਮਾਨ ਮਾਨ ਸਾਹਿਬ ਦੇ ਨਾਲ ਆ ਕੇ ਬਹਿ ਗਿਆ ਚੰਡੀਗੜ੍ਹ।
ਅੱਛਾ,
ਉਹ ਸਾਰੇ ਡਿਸੀਜਨ ਲੈ ਰਿਹਾ। ਹਾਸੇ ਵਾਲੀ ਗੱਲ ਦੇਖੋ, ਅਕਿਊਜ਼ਡ ਆ ਅਸੋਲਟ ਦਾ।
ਅੱਛਾ,
ਦਿੱਲੀ ਚ ਉਹਨੇ ਕੁੱਟਿਆ ਸੀ ਨਾ ਉਹਨੂੰ, ਇੱਕ ਰਾਜ ਸਭਾ ਮੈਂਬਰ ਨੂੰ, ਉੱਤੇ ਦੋਸ਼ ਲੱਗੇ ਆ।
ਅੱਛਾ,
ਪਰ ਠੀਕ ਹੈ ਦੋਸ਼ ਲੱਗੇ, ਪਰ ਅਕਿਊਜ਼ ਦਾ ਹੈਗਾ ਨਾ ਹਜੇ ਵੀ, ਜੇ ਗਿਲਟੀ ਨਹੀਂ ਹੈਗਾ ਤੇ ਨੋਟ ਗਿਲਟੀ ਵੀ ਨਹੀਂ ਹੈਗਾ, ਦੋਨੇ ਚੀਜ਼ਾਂ ਨੇ। ਤੇ ਉਹਨੂੰ ਲਾਤਾ ਆਪਣੇ ਸ਼੍ਰੀ ਸ਼੍ਰੀ ਕੇਜਰੀਵਾਲ ਜੀ ਨੇ, ਤੇ ਉਹ ਕੀ ਕਹਿੰਦੇ ਹੁੰਦੇ ਆ, ਉਸ ਤੋਂ ਬਾਅਦ ਹੀ ਇਹ ਹੋਏ ਆ ਭਗਤ ਸਿੰਘ ਤੋਂ ਬਾਅਦ, ਆਪ ਹੀ ਕਹੀ ਜਾਂਦੇ ਆ।
ਜੇ ਹੋਇਆ ਜੇ ਹੋਇਆ ਤਾਂ ਕੇਜਰੀਵਾਲ ਹੀ ਹੋਇਆ ਹਨਾ।
ਕੇਜਰੀਵਾਲ ਸ਼ਰਾਬ ਦੇ ਘਟਾਲੇ ਜੇਲ੍ਹ ਗਿਆ ਵੀ ਠੀਕ ਹੈ ਜੀ, ਤੇ ਭਗਤ ਸਿੰਘ ਆਈਡੋਲੋਜੀ ਕਰਕੇ ਜੇਲ੍ਹ ਗਿਆ ਸੀ, ਤੇ ਜਨਾਬ ਹੁਣੀ ਇਹ ਕਰੀ ਜਾਂਦੇ ਆ ਕੰਪੇਅਰ ਵੀ ਜਿੱਦਾਂ ਭਗਤ ਸਿੰਘ ਨੂੰ ਜੇਲ੍ਹ 'ਚ ਡੱਕਿਆ ਸੀ ਨਾ ਉਦਾਂ ਇਹਨਾਂ ਨੇ ਮੈਨੂੰ ਜੇਲ੍ਹ 'ਚ ਡੱਕਿਆ। ਮੈਂ ਕਿਹਾ ਯਾਰ ਤੁਸੀਂ ਦੋਸ਼ ਤਾਂ ਦੇਖ ਲਓ ਵੀ ਦੋਸ਼ ਕਿਹੜੇ ਲੱਗੇ
ਨਹੀਂ, ਹਾਲਾਂਕਿ ਉਹ ਕਹਿੰਦਾ ਮੈਂ ਪੀਂਦਾ ਨਹੀਂ ਫਿਰ ਵੀ ਮੈਂ ਸ਼ਰਾਬ ਦੇ ਘਟਾਲੇ 'ਚ ਅੰਦਰ ਗਿਆ। ਇਹ ਕਹਿੰਦਾ ਨਵਾਂ ਇਨਕਲਾਬ ਇਹ ਕ੍ਰਾਂਤੀ ਹੈ, ਇਹਨੂੰ ਕਹਿੰਦੇ ਕ੍ਰਾਂਤੀ।
ਜਿਹੜੇ ਸ਼ਰਾਬ ਨਹੀਂ ਪੀਂਦੇ ਤੇ ਜਿਹੜੇ ਸ਼ਰਾਬ ਦੇ ਧੰਦੇ ਵਿੱਚ ਆ ਇਹ ਸਭ ਤੋਂ ਜ਼ਿਆਦਾ ਖਤਰਨਾਕ ਬੰਦੇ ਹੁੰਦੇ ਆ, ਕਿਉਂਕਿ ਇਹ ਸੋਫੀ ਰਹਿ ਕੇ ਨਸ਼ੇ ਦਾ ਕੰਮ ਕਰ ਰਹੇ।
ਅੱਛਾ, ਫਿਰ ਹੁਣ ਉਹ ਕੇਜਰੀਵਾਲ ਨੇ ਆਪਣਾ ਪੀਏ ਜਿਹੜਾ ਸੀ ਉਹ ਲਾਤਾ ਸੈਕਟਰੀ,
ਹਾਂ,
ਤੇ ਉਹਨੇ ਫਿਰ ਕੀਤਾ ਜੀ, ਉਹਨੇ ਫਿਰ ਕੀ ਕੀਤਾ ਆ ਕੇ?
ਉਹਨੇ ਬਲਤੇਜ ਪੰਨੂ ਤੋਂ ਅਸਤੀਫਾ ਲਿਆ। ਬਲਤੇਜ ਪੰਨੂ ਉਹਨਾਂ ਦਾ ਕੰਮ ਹੁੰਦਾ ਸੀ ਵੀ ਜਿਹੜੇ ਪੱਤਰਕਾਰ ਆਪਣੇ ਭਗਵੰਤ ਮਾਨ ਦੇ ਵਿਰੁੱਧ ਲਿਖਦੇ ਸੀ ਬੋਲਦੇ ਸੀ ਉਹਨਾਂ ਨੂੰ ਲੱਭਣਾ, ਲੱਭ ਕੇ ਉਹਨਾਂ ਵਿਰੁੱਧ ਕੇਸ ਤਿਆਰ ਕਰਾਉਣੇ, ਠੀਕ ਹੈ ਜੀ। ਤੇ ਉਹਨਾਂ ਨੇ 2 ਸਾਲ 2.5 ਸਾਲ ਬੜਾ ਰੱਜ ਕੇ ਕੰਮ ਕੀਤਾ। ਉਹ ਕਹਿੰਦੇ ਵੀ ਹੋਰ ਕੰਮ ਤਾਂ ਆਪਾਂ ਕਰਨਾ ਨੀ, ਆਪਣੀ ਪੱਤਰਕਾਰ ਭਾਈਚਾਰਾ ਜਿਹੜਾ ਉਹਨੂੰ ਹੀ ਕੁੱਟੋ। 2 ਲੱਖ ਰੁਪਇਆ ਭਾਜੀ ਮਹੀਨੇ ਦੀ ਤਨਖਾਹ ਰਹਿ ਰਹੀ, ਹਾਂ 2 ਲੱਖ, ਤੇ ਕੈਨੇਡੀਅਨ ਸਿਟੀਜ਼ਨ, ਤੇ ਉਹਨਾਂ ਨੂੰ ਓਵਰਸੀਜ਼ ਇੱਕ ਉਦਾਂ ਹੀ ਡਿਪਾਰਟਮੈਂਟ ਬਣਾ ਕੇ ਦੇ ਦਿੱਤਾ ਸੀ ਕਮਿਊਨੀਕੇਸ਼ਨ ਦਾ, ਠੀਕ ਹੈ ਜੀ। ਤੇ ਕਿਉਂਕਿ ਮੈਂ ਇਹਨਾਂ ਦੇ ਮੈਂ ਤਾਂ ਚਲੋ ਹੁਣ ਕਾਫੀ ਨਿੱਜੀ ਰਿਹਾ ਇਹਨਾਂ ਦੇ ਨਾਲ, ਮੇਰੀ ਇਹਨਾਂ ਦੇ ਨਾਲ ਕਦੀ ਗੱਲ ਨਹੀਂ ਹੋਈ, ਪਰ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਕ੍ਰਾਂਤੀ ਆਉਣ ਤੋਂ ਪਹਿਲਾਂ। ਤੇ ਉਹਨਾਂ ਨੂੰ ਵੀ ਇਸ ਧੱਕੇ ਨਾਲ ਅਸਤੀਫਾ ਦਵਾਇਆ ਉਹਨਾਂ ਤੋਂ। ਤੁਸੀਂ ਇਹ ਦੇਖ ਲਓ ਵੀ ਸਿੱਧੂ ਮੂਸੇਵਾਲੇ ਦੀ ਉਹਨਾਂ ਨੇ ਆਨਲਾਈਨ ਲੀਕ ਕੀਤੀ ਸੀ ਰਿਪੋਰਟ ਵੀ ਉਹਦੀ ਅਸੀਂ ਲੈ ਲਈ ਆ ਸਿਕਿਉਰਿਟੀ ਵਾਪਸ, ਤੇ ਦੂਜੇ ਦਿਨ ਵਿਚਾਰੇ ਦਾ ਕਤਲ ਹੋ ਗਿਆ ਸੀ। ਆਪਣਾ ਅਸਤੀਫਾ ਨਹੀਂ ਦੱਸਿਆ, ਕਿਤੇ ਵੀ ਨਹੀਂ ਦੱਸਿਆ,
ਉਹਦੀ ਖਬਰ ਨਹੀਂ ਛਾਪੀ, ਉਹਦੀ ਖਬਰ ਨਹੀਂ ਛਾਪੀ ਨਹੀਂ। ਹੋ ਸਕਦਾ ਕਲੀਨ ਅਪ ਹੋਵੇ, ਜਿੱਦਾਂ ਹੁਣ ਜਿਹੜੇ ਜਿੰਨੇ ਵੀ ਹਮਾਇਤੀ ਆ ਸਿਫਾਰਸੀ ਆ ਜਾਂ ਕਹਿ ਲਓ ਕਿ ਉਹ ਹੋ ਸਕਦਾ ਉਹ ਭਗਵੰਤ ਮਾਨ ਕੈਪੇਬਲ ਨਾ ਹੋਵੇ ਆਪਣੇ ਦੁਸ਼ਮਣਾਂ ਨੂੰ ਪਛਾਣਨ ਦਾ, ਮਤਲਬ ਹਾਈ ਕਮਾਂਡ ਨੂੰ ਸਾਂਭਣਾ ਪਵੇ, ਮਤਲਬ ਦਿਸ ਇਜ਼ ਅ ਪੋਜ਼ਿਟਿਵ ਸਾਈਡ ਕਿ ਉਹ ਜਿੰਨੇ ਉਹਦੇ ਨਾਲ ਲੱਗੇ ਹੋਏ ਨੇ ਉਹਨਾਂ ਨੂੰ ਹੌਲੀ ਹੌਲੀ ਲਾਂਭੇ ਕਰ ਰਿਹਾ, ਜਿਹੜੇ ਜਿਹਨੂੰ ਕਹਿੰਦੇ ਕਿ ਲੂਜ਼ ਐਂਡਸ ਖਤਮ ਕਰਨੇ।
ਪਰ ਸੀਰੀਅਸ ਗੱਲ ਭਾਜੀ ਇਹ ਹੈ ਨਾ ਵੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਆ, ਉਹਦੀ ਜਿਹੜੀ ਟੀਮ ਆ ਉਹਨੂੰ ਛਾਂਗਿਆ ਜਾ ਰਿਹਾ। ਤੇ ਭਗਵੰਤ ਮਾਨ ਸਾਹਿਬ ਦੇਖੋ ਵੀ ਇਹ ਬੜੇ ਮਾਸਟਰ ਨੇ, ਮੈਂ ਬਹੁਤ ਦੇਰ ਤੋਂ ਇਹ ਗੱਲ ਕਹਿੰਦਾ ਪਰ ਆਪਾਂ ਫੇਸਬੁੱਕ ਤੇ ਨਹੀਂ ਰੌਲਾ ਪਾਉਂਦੇ, ਜਿਹੜੀ ਗੱਲ ਆ ਆਪਾਂ ਚਲੋ ਆਪਣੇ ਆਲੇ ਦੁਆਲੇ ਗੱਲ ਕਰ ਲਈ ਦੀ ਆ, ਭਗਵੰਤ ਮਾਨ ਸਾਹਿਬ ਕਿਸੇ ਦੇ ਸਕੇ ਨਹੀਂ ਹੈਗੇ
ਜਿੱਦਾਂ
ਕਲਾਕਾਰਾਂ ਦੇ ਵਿੱਚ,
ਜਿੱਦਾਂ ਆਪਾਂ ਦੋ ਗੱਲ ਕਰ ਰਹੇ ਹਾਂ ਇੱਥੇ ਕਿਹੜੇ ਕੋਈ ਤੀਆ ਬੰਦਾ ਸਾਡੇ ਚ।
ਆਪਾਂ
ਦੋਨਾਂ ਚ ਹੀ ਆ ਗੱਲ, ਹੋਰ ਨੀ ਕੁਛ
ਗੱਲ ਦੋਨਾਂ ਚ ਰਹਿਣੀ ਆਪਣੇ। ਉਹ ਕਹਿੰਦਾ ਬਾਈ ਯਾਰ 2000 ਬੰਦਾ ਦੇਖਦਾ। ਤੁਸੀਂ ਦੇਖੋ ਨਾ ਜਗਤਾਰ ਜੱਗੀ ਨਾਲ ਇਹਨਾਂ ਨੇ ਕੀ ਕੀਤਾ, ਰਾਣਾ ਰਣਵੀਰ ਨਾਲ ਇਹਨਾਂ ਨੇ ਕੀ ਕੀਤਾ, ਤੁਹਾਨੂੰ ਯਾਦ ਹੋਣਾ 2010-11 ਦੀਆਂ ਗੱਲਾਂ ਨੇ, ਜਿਨ੍ਹਾਂ ਨਾਲ ਇੰਨੀਆਂ ਇਹਨਾਂ ਨੇ ਟੇਪਸ ਕੀਤੀਆਂ ਨੇ ਉਹਨਾਂ ਨੂੰ ਵੀ ਡਿਚ ਕੀਤਾ, ਫਿਰ ਪੋਲੀਟਿਕਸ 'ਚ ਆ ਕੇ ਜਿਨ੍ਹਾਂ ਨੇ ਇਹਨਾਂ ਦੀ ਹੈਲਪ ਕੀਤੀ ਉਹਨਾਂ ਨੂੰ ਵੀ ਡਿਚ ਕੀਤਾ ਇਹਨਾਂ ਨੇ, ਫਿਰ ਖਹਿਰਾ ਸਾਹਿਬ ਵਾਲਾ ਐਪੀਸੋਡ ਆ ਉਦੋਂ ਵੀ ਨਹੀਂ ਇਹ ਬੋਲੇ, ਉਦੋਂ ਵੀ ਇਹਨਾਂ ਦੇ ਪੱਥਰੀ ਆ ਗਈ ਸੀ। ਇੱਕ ਤਾਂ ਇਹਨਾਂ ਦੇ ਜਿਹੜੇ ਉਹ ਬਿਮਾਰ ਹੋਣ ਵਾਲਾ ਕੰਮ ਹੈ ਨਾ ਉਹ ਬੜੀ ਸਿੰਕਿੰਗ ਹੈ ਬਹੁਤ ਵਧੀਆ ਉਹਦੀ, ਵੀ ਜਦੋਂ ਇੱਕ ਕ੍ਰਾਈਸਿਸ ਆਉਂਦਾ ਇਹ ਬਿਮਾਰ ਹੋ
ਜਾਂਦੇ,
ਠੀਕ ਹੈ ਜੀ
ਸਿੰਪਥੀ।
ਤੇ ਹਾਂ ਹੁਣ ਉਹ ਜਿਹੜਾ ਦੇਖੋ ਉਹ ਜਿਹੜਾ ਜਿਹੜਾ ਐਪੀਸੋਡ ਹੋਇਆ ਨਾ ਜਿਹੜੇ ਬਿਮਾਰੀ ਵਾਲਾ, ਉਹਦੇ ਵਿੱਚ ਤੁਸੀਂ ਇੱਕ ਇੰਟਰਸਟਿੰਗ ਗੱਲ ਦੇਖੋ ਭਾਜੀ ਵੀ ਪਿੰਡ ਦਾ ਕੋਈ ਟੁੱਚਾ ਜਿਹਾ ਬੰਦਾ ਵੀ ਬਿਮਾਰ ਹੋ ਜਾਵੇ ਨਾ ਉਹਨੂੰ ਵੀ ਲੋਕ ਉਹਦਾ ਪਤਾ ਲੈਣ ਜਾਂਦੇ ਨੇ ਵੀ ਚਲੋ ਇਹਨੂੰ ਮਿਲਦੇ ਗਿਲਦੇ ਰਹਿਣਾ, ਰਾਈਟ। ਇਹਨਾਂ ਦੇ 92 MLA, ਉਹਨਾਂ ਦੇ ਵਿੱਚੋਂ ਇੱਕ ਵੀ MLA ਨਹੀਂ ਗਿਆ ਇਹਨਾਂ ਦਾ ਪਤਾ ਲੈਣ। ਪਤਾ ਲੈਣ ਛੱਡੋ, ਟਵਿੱਟਰ 'ਤੇ ਜਾਂ ਸੋਸ਼ਲ ਮੀਡੀਆ 'ਤੇ ਕਿਸੇ ਨੇ ਇੱਕ ਪੋਸਟ ਤੱਕ ਨਹੀਂ ਪਾਈ।
ਉਹ ਤਾਂ ਉੱਧਰ ਦੂਜੇ ਪਾਸੇ, ਉਹ ਤਾਂ ਦੂਜੇ ਪਾਸੇ ਬੈਠੇ ਸੀ ਉਹਨੂੰ ਲਾਉਣ ਵਾਸਤੇ।
ਪਰ ਤੁਸੀਂ ਇਹ ਦੇਖੋ ਨਾ, ਦੇਖੋ ਕਾਂਗਰਸ ਸਭ ਤੋਂ ਮਸ਼ਹੂਰ ਪਾਰਟੀ ਆ, ਥੱਪੜੋ ਥੱਪੜੀ ਪਾਰਟੀ, ਇਹਨਾਂ ਦਾ ਚੋਣ ਨਿਸ਼ਾਨ ਵੀ ਥੱਪੜੇ ਆ, ਆਪਸ ਵੀ ਥੱਪੜੋ ਥੱਪੜੀ ਬਹੁਤ ਹੁੰਦੇ ਨੇ। ਪਰ ਜਦੋਂ ਇਦਾਂ ਦਾ ਕੋਈ ਸਿਨਾਰੀਓ ਆਉਂਦਾ ਆ ਉਹ ਜਸਟ ਫੋਰ ਆਪਾਂ ਕਹਿ ਲਈਏ ਵੀ ਹਾਂ ਲੋਕ ਇਲਾਜ ਲਈ ਉਹ ਇਹਨਾਂ ਉਹ ਕਮੈਂਟ ਕਰਦੇ ਨੇ, ਅਗਲੇ ਪਤਾ ਲੈ ਕੇ ਆਉਂਦੇ ਨੇ, ਭਾਵਾਂ ਜਾ ਕੇ ਇਹੀ ਕਹਿ ਦੇਣ ਵੀ ਤੂੰ ਮਰਿਆ ਨੀ ਹਜੇ, ਹਨਾ ਭਾਵਾਂ ਦਾ ਹੱਥ ਘੁੱਟ ਕੇ ਇਹੀ ਕਹਿ ਦੇਣ ਵੀ ਪ੍ਰਧਾਨ ਸਾਹਿਬ ਤੁਹਾਡਾ ਟਾਈਮ ਆ ਗਿਆ ਹੁਣ ਤੁਸੀਂ ਜਾਓ ਹਨਾ। ਪਰ ਅਗਲੇ ਜਾਂਦੇ ਤਾਂ ਹੈਗੇ ਆ। ਇਹਨਾਂ ਦੇਖੋ ਪਹਿਲੋਂ ਪ੍ਰਗਟ ਸਿੰਘ ਹੋਣੀ ਗਏ ਆਪਣੇ ਕਾਂਗਰਸ ਵੱਲੋਂ, ਫਿਰ ਸੁਖਪਾਲ ਖਹਿਰਾ ਨੇ ਇਹਨਾਂ ਨੂੰ ਲਾਹਨਤਾਂ ਪਾਈਆਂ, ਇਹ ਫਿਰ ਤੀਜੇ ਕੁ ਦਿਨ ਗਏ ਨੇ। ਤੁਸੀਂ ਇਹ ਦੇਖ ਲਓ ਵੀ ਇਹ ਇਹ ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰੀ ਇੱਦਾਂ ਦੀ ਗੱਲ ਹੋਈ ਆ ਵੀ ਮੁੱਖ ਮੰਤਰੀ ਦੀ ਇਹਨਾਂ ਨੇ ਇੱਜ਼ਤ ਉਹ ਕਰਤੀ ਆ ਵੀ ਜਿਹੜਾ ਕਹਿ ਲਈਏ ਵੀ ਪਿੰਡ ਦੇ ਬਾਹਰ ਕੋਈ ਝੁੱਗੀ ਪਾ ਕੇ ਬੈਠਾ ਹੋਵੇ ਨਾ ਤੇ ਪਿੰਡ ਵਾਲਿਆਂ ਨੂੰ ਪਤਾ ਨਹੀਂ ਹੁੰਦਾ, ਉਹ ਵਿਚਾਰਾ 2 ਦਿਨ ਦਿਖੇ ਨਾ ਫਿਰ ਕਹਿੰਦੇ ਯਾਰ ਇਹ ਪਤਾ ਨਹੀਂ ਕਿੱਥੇ ਚਲ ਗਿਆ, ਉਹ ਵਾਲਾ ਹਾਲ ਕਰਤਾ ਬਹੁਤ ਮੰਦ। ਤੇ ਉਹਨੂੰ ਬਿਮਾਰੀ ਦੇਖੋ ਕਿਹੜੀ ਲਾਈ ਬਿਮਾਰੀ, ਫਿਰ ਇਹ ਇਹ ਬੜੇ ਸ਼ਾਤਰ ਲੋਕ ਨੇ, ਜਦੋਂ ਜਿੱਦਾਂ ਹੁਣ ਕਈ ਕਿਸੇ ਦਾ ਆਪਾਂ ਕਹੀਏ ਨਾ ਵੀ ਉਹਦੀ ਕਮਿਊਨਿਟੀ ਚ ਬਹੁਤ ਬਣੀ ਹੋਵੇ ਤੇ ਉਹ ਉਹਦੇ ਵਿਚਾਰੇ ਦਾ ਇੱਕਦਮ ਹੀ ਫਾਲ ਆ ਜਾਵੇ ਤੋ ਬੰਦਾ ਕਹੇ ਯਾਰ ਇਹ ਜੂਆ ਬੜਾ ਖੇਡਦਾ ਸੀ, ਇਹ ਜਨਾਨੀਬਾਜੀ ਕਰਦਾ ਸੀ ਹਨਾ, ਏਦਾਂ ਦੇ ਐਲੀਗੇਸ਼ਨ ਆ ਕੇ ਅਗਲੇ ਦਾ ਪੂਰਾ ਹੀ ਅਸੈਸੀਨੇਸ਼ਨ ਕਰ ਦੋ। ਇਹਨਾਂ ਨੇ ਬਿਮਾਰੀ ਉਹਨਾਂ ਤੇ ਇਹ ਲਾਈ ਵੀ ਜਿਹੜੀ ਜਾਨਵਰਾਂ ਦੇ ਮਲ ਮੂਤਰ ਨਾਲ ਫੈਲਦੀ ਹੈ, ਉਹ ਜੇ ਨੌ ਦੇ ਵਿੱਚ ਚੱਲ ਜਾਵੇ ਨਾ ਵੀ ਜੇ ਤੁਸੀਂ ਉਹਨੂੰ ਈਟ ਕਰ ਲਓ ਉਹ ਤੋਂ ਬੈਕਟੀਰੀਆ ਤੁਹਾਡੇ ਉਹਦੇ ਵਿੱਚ ਚੱਲ ਜਾਂਦਾ, ਉਹਨਾਂ ਜਿਗਰ ਦੀ ਸੋਜਿਸ਼ ਵੱਧ ਜਾਂਦੀ ਹੈ।
ਅੱਛਾ
ਉਹ ਫਿਰ ਉਹਦੇ ਉੱਤੇ ਇਹਨਾਂ ਨੇ ਐਨਾਲਿਸਿਸ ਕੀਤਾ ਵੀ ਹਾਂ ਵੀ ਆਹ ਦੇਖੋ ਜੀ ਜਿਹੜਾ ਮਲ ਮੂਤਰ ਆ ਉਹ ਕਿੱਦਾਂ ਗਿਆ ਹੋਊਗਾ। ਲੋਕਾਂ ਨੇ ਆਪਣੇ ਪੰਜਾਬੀ ਪੱਤਰਕਾਰ ਜਿਹੜੇ ਵੀ BBC ਦੇ ਨੈਕਸਟ ਲੈਵਲ ਦੇ ਨੇ ਉਹਨਾਂ ਨੇ ਸਿਸੋਦੀਆ ਨਾਲੇ ਦੇ ਇਹ ਹੱਥ ਮਿਲਾਉਂਦੇ ਆ, ਕੇਜਰੀਵਾਲ ਨਾਲ ਹੱਥ ਮਿਲਾਉਂਦੇ ਆ, ਉਹਨਾਂ ਨੇ ਉਹਨਾਂ ਦੇ ਐਲੀਗੇਸ਼ਨ ਲਾ
ਧੋਤੋ ਆਇਆ।
ਉਹਨੇ ਇੱਕ ਨੇ ਤਾਂ ਲਿਖਿਆ ਯਾਰ ਕਹਿੰਦਾ ਇਹ ਹੱਥ ਨੀ ਧੋਂਦੇ, ਸਾਡੇ ਮੁੱਖ ਮੰਤਰੀ ਬਿਮਾਰ ਕਰਦਾ।
ਇਹ ਟ੍ਰੋਲਿੰਗ ਦੀ ਤਾਂ ਗੱਲ ਇਹ ਹੈ, ਨਿਊਜ਼ੀਲੈਂਡ ਦੇ ਵਿੱਚ ਨਾ ਪੈਸੀਫਿਕ ਆਈਲੈਂਡਸ ਦੇ ਵਿੱਚ ਇੱਕ ਸ਼ਿਪ ਡੁੱਬਿਆ ਆ, ਠੀਕ ਹੈ, ਨਿਊਜ਼ੀਲੈਂਡ ਨੇਵੀ ਦਾ ਪਹਿਲੀ ਵਾਰੀ, ਜਾਣੀ ਕਿ World War II ਤੋਂ ਬਾਅਦ ਪਹਿਲੀ ਵਾਰੀ ਇੱਕ ਸ਼ਿਪ ਡੁੱਬਿਆ, 75 ਸੇਲਰ ਜਿਹੜੇ ਕੱਢੇ ਉਹਦੇ ਵਿੱਚੋਂ, ਬਹੁਤ ਵੱਡਾ ਸ਼ਿਪ ਸੀਗਾ। ਤੇ
ਅੱਛਾ ਜੀ
ਉਹ ਹੋਇਆ ਕਿ ਉਹ ਜਿਹੜੀ ਸ਼ਿਪ ਦੀ ਕਮਾਂਡਰ ਸੀ ਨਾ ਉਹ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਲੇਡੀ ਬਣੀ ਸੀਗੀ, ਉਹੀ ਸ਼ਿਪ ਡੁੱਬ ਗਿਆ। ਤੇ ਮਤਲਬ ਹੁਣ ਆਪਾਂ ਨੂੰ ਹੱਸਣਾ ਨਹੀਂ ਚਾਹੀਦਾ, ਪਰ ਲੋਕਾਂ ਨੇ ਉਹ ਰੇਲ ਬਣਾਈ ਨਾ,
ਪਤਾ ਲੱਗਾ ਉਹਦਾ,
ਲੋਕਾਂ ਨੇ ਉਹ ਰੇਲ ਬਣਾਈ, ਮਤਲਬ ਹਫ਼ਤਾ, ਕਿਉਂਕਿ ਨੇਵੀ ਨੇ ਕੋਈ ਬਿਆਨ ਨਹੀਂ ਦਿੱਤਾ ਵੀ ਉਹ ਕਿੱਦਾਂ ਡੁੱਬਿਆ ਹੈ ਨਾ ਸ਼ਿਪ, ਅਤੇ ਸੈਬੋਟਾਜ ਹੋਇਆ, ਧਮਾਕਾ ਹੋਇਆ ਜਾਂ ਟਕਰਾ ਗਿਆ ਕਿਤੇ, ਅਤੇ ਉਹਨਾਂ ਨੇ ਕਹਿੰਦੇ ਵੀ ਯਾਰ ਜਾਣੀ ਕਿ ਉਹ ਡੁੱਬਣਾ ਹੀ ਸੀਗਾ, ਠੀਕ ਹੈ, ਅਤੇ ਉਹ ਲੇਡੀ 'ਤੇ ਟਾਰਗੇਟ ਕੀਤਾ, ਫਿਰ ਅਖੀਰ ਨੂੰ ਇੰਨਾ ਕੁ ਟਰੋਲਿੰਗ ਹੋਈ ਅਤੇ ਉਹ ਆਰਮੀ ਚੀਫ ਨੂੰ ਆ ਕੇ ਕਹਿਣਾ ਪਿਆ ਯਾਰ ਇਹ ਸ਼ਿਪ ਡੁੱਬਿਆ, ਉਹ ਮਿਲ ਇਸ ਕਰਕੇ ਨਹੀਂ ਡਿੱਗਿਆ, ਡੁੱਬਿਆ ਕਿ ਉਹਦਾ ਜੈਂਡਰ ਜਿਹੜਾ ਉਹ ਫੀਮੇਲ ਸੀਗਾ ਹੈ ਨਾ ਕੈਪਟਨ ਦਾ। ਮਤਲਬ ਟਰੋਲਿੰਗ ਜਿਹੜੀ ਹੈ ਨਾ ਉਹ ਉਹ ਕਈ ਵਾਰੀ ਸੱਚ ਕੱਢ ਲਿਆਉਂਦੀ ਹੈ, ਅਤੇ
ਕੱਢ ਲਿਆਉਂਦੀ,
ਪਰ ਉਹ ਉਹ ਪੂਰੇ ਇੱਕ ਹਫ਼ਤੇ ਤੋਂ ਬਿਆਨ ਨਹੀਂ ਸੀ ਦੇ ਰਹੇ, ਦੱਸ ਨਹੀਂ ਸੀ ਰਹੇ ਨਿਊਜ਼ੀਲੈਂਡ ਵਾਲਿਆਂ ਨੂੰ ਵੀ ਕਿਉਂ ਕਿਉਂ ਹੋ ਰਿਹਾ।
ਭਗਵੰਤ ਮਾਨ ਦੇ ਐਪੀਸੋਡ 'ਚ ਵੀ ਇਹੀ ਹੋਇਆ ਜਦੋਂ ਭਗਵੰਤ ਮਾਨ ਹੋਇਆ ਐਡਮਿਟਡ, ਕਿਉਂਕਿ ਉਹ ਐਜ਼ ਅ ਪਬਲਿਕ ਸਰਵੈਂਟ ਆ, ਠੀਕ ਹੈ ਜੀ, ਉਹਦੀ ਸ਼ਾਮ ਨੂੰ ਡਾਕਟਰਾਂ ਨੂੰ ਦੱਸਣਾ ਚਾਹੀਦਾ ਵੀ ਕਿਉਂ ਐਡਮਿਟਡ ਹੋਇਆ,
ਕਿਉਂ ਐਡਮਿਟਡ,
ਤੇ ਹਾਂ ਮਜੀਠੀਆ ਸਾਹਿਬ ਆ ਗਏ ਵੀ ਇਹਦਾ ਲਿਵਰ ਫੇਲ ਹੋ ਗਿਆ, ਦਾਰੂ ਬਹੁਤ ਪੀਂਦਾ।
ਚਲੋ ਸਾਡੇ ਨਾਲ ਨਾ ਮਨਿੰਦਰਪਾਲ ਸਿੰਘ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਹੈ, ਗੁਰਵਿੰਦਰ ਨੱਥ ਵੀ ਪ੍ਰੋਗਰਾਮ 'ਚ ਜੁੜੇ ਨੇ, ਅਤੇ ਇੱਧਰ ਖਰੋਸ ਸਾਹਿਬ ਵੀ ਜੁੜੇ, ਇਹਨਾਂ ਨੂੰ ਮੈਂ ਭੇਜਦਾ ਮੈਸੇਜ, ਅਤੇ ਪਰਮਜੀਤ ਧਾਲੀਵਾਲ ਵੀ, ਅਤੇ ਇੱਕ ਹੋਰ ਕ੍ਰਾਂਤੀ ਆਈ ਆ ਸਰਕਾਰੀ ਕ੍ਰਾਂਤੀ,
ਹਾਂਜੀ
ਹਾਂ, ਇਹ ਚਰਨਜੀਤ ਭੁੱਲਰ ਉਹਨਾਂ ਨੇ ਰਿਪੋਰਟ ਦਿੰਦੀ, ਮੈਂ ਕਿਹਾ ਤੁਹਾਨੂੰ ਮੈਂ ਨੌਲੇਜ ਦੇ ਦਾਂ, ਤਾਂ ਭੇਜਦਾ ਮੈਸੇਜ, ਮੈਨੂੰ ਆਉਂਦਾ ਹੁੰਦਾ ਐਗਰੀਕਲਚਰ ਗਰੁੱਪ 'ਚ, ਕਹਿੰਦੇ ਫਾਈਲਾਂ 'ਚ ਉੱਗਿਆ ਮੱਕੀ ਦਾ ਬੀਜ।
ਮੈਂ ਸੁਣਿਆ ਰਾਤੀ,
ਹਾਂਜੀ ਫਾਈਲਾਂ 'ਚ ਉੱਗਿਆ, ਅਤੇ ਐਡਾ ਵੱਡਾ ਕਹਿੰਦੇ ਘਟਾਲਾ ਹੋਇਆ ਮੱਕੀ ਦੇ ਬੀਜਾਂ ਦਾ, ਅਤੇ ਉਹ ਹੁਣ ਜਲੰਧਰ ਦੇ ਜਿਹੜੇ ਬੀਜ ਡੀਲਰ ਹੈ, ਟਰੇਡਰ ਹੈ, ਖੇਤੀਬਾੜੀ ਦਫ਼ਤਰ ਹੈ, ਉਹਨਾਂ ਨੂੰ ਹੁਣ ਤਲਬ ਕੀਤਾ ਗਿਆ ਆ, ਅਤੇ ਟੀਮਾਂ ਨੇ ਸਾਰੇ ਕੱਢੇ ਆ, ਡਾਟੇ ਕੱਢੇ ਆ, ਅਤੇ ਸਿਰਫ 4 ਏਕੜ ਲੱਭੇ ਆ ਜੀ, ਸਿਰਫ 4 ਏਕੜ ਜਿਹੜਾ ਨਵਾਂ ਮੱਕੀ ਦਾ ਬੀਜ, ਜਿਹੜਾ ਹਾਈਬ੍ਰਿਡ ਬੀਜ ਆਉਣਾ ਸੀ ਨਾ ਨਵਾਂ, ਜਿਹੜੀ ਤਿਆਰ ਕਿਤੇ, ਉਹਦੇ ਅੰਡਰ 1315 ਏਕੜ ਮੱਕੀ ਲੱਗੀ ਹੋ ਸੀਗੀ।
ਕਿਆ ਬਾਤ,
ਤੇ ਉਹ ਜਦੋਂ ਫੀਲਡ 'ਚ ਜਾ ਕੇ ਲੱਭੀ ਤਾਂ ਸਿਰਫ 4 ਏਕੜ ਲੱਭੇ, 1311 ਏਕੜ ਜਾਲੀ ਟੋਟਲ ਹੀ ਨਹੀਂ,
ਉਹਦਾ ਪੌਪਕੋਰਨ ਬਣ ਗਿਆ ਨਾ ਭਾਜੀ, ਪੌਪਕੋਰਨ ਬਣ ਗਿਆ,
ਖਿੱਲਾਂ ਬਣ ਗਏ, ਖਿੱਲਾਂ
ਉਡਾਤੀਆਂ,
ਖਿੱਲਾਂ ਬਣ ਕੇ ਉਡਾਤੀਆਂ। ਸੋ ਇਹ ਹੈ ਕਿ
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਸ਼ਹੂਰ ਸੀ, ਤੇ ਇੱਕ ਆ ਭਗਤ ਸਿੰਘ ਦਾ ਰਾਜ ਮਸ਼ਹੂਰ ਹੋ ਜਾਣਾ,
ਇਹ ਸਰਕਾਰੀ ਕ੍ਰਾਂਤੀ ਹੈ ਜੀ। ਗੁਰਪ੍ਰੀਤ, ਟਾਈਮ ਕਾਫੀ ਹੋ ਗਿਆ ਤੇ ਆਪਾਂ ਨੂੰ ਹੁਣ ਜਾਣਾ ਪੈਣਾ, 2-3 ਮਿੰਟ ਉੱਤੇ ਹੋ ਗਏ।
ਹਾਂਜੀ ਭਾਜੀ, ਆ ਸ਼ਿਪ ਦੇ ਨਾਲ ਨਾਲ ਨਾ ਮੈਂ ਜਾਂਦਾ ਜਾਂਦਾ ਇੱਕ ਗੱਲ ਦੱਸ ਦਵਾਂ ਵੀ ਇੱਕ ਵਾਰੀ ਨਾ ਮਹਿਲਾ ਪਾਇਲਟ ਸੀ, ਉਹ ਜਹਾਜ਼ ਉਡਾਉਂਦੇ ਸੀ, ਤੇ ਉਹਦਾ ਘਰ ਵਾਲਾ ਟ੍ਰੈਫਿਕ ਕੰਟਰੋਲ 'ਚ ਕੰਮ ਕਰਨ ਦਿਆ, ਤੇ ਉਹ ਉਹਨੇ ਉੱਪਰ ਬੈਠੀ ਨੇ ਕਿਹਾ, ਕਹਿੰਦੀ ਵੀ ਆਹ ਵਾਲੇ ਟ੍ਰੈਫਿਕ ਕੰਟਰੋਲ, ਵੀ ਹੈਵ ਅ ਪ੍ਰੋਬਲਮ ਹੈ ਨਾ। ਅੱਗੇ ਉਹਦੇ ਘਰ ਵਾਲੇ ਨੇ ਜਵਾਬ ਦਿੱਤਾ ਵੀ ਵੀ ਏਅਰ ਬੱਸ ਆ ਵੀ ਵਟ ਇਜ਼ ਦਾ ਪ੍ਰੋਬਲਮ। ਅੱਗੇ ਉਹਦੀ ਘਰ ਵਾਲੀ ਕਹਿੰਦੀ ਨੈਵਰ ਮਾਇੰਡ, ਯੂ ਨੋਟ ਗੋਇੰਗ ਟੂ ਲਿਸਨ। ਉਹ ਕਹਿੰਦਾ ਨਹੀਂ
ਮੈਂ ਸੁਣ ਰਿਹਾ।
ਇਸੇ ਕਰਕੇ ਇਹਨਾਂ ਦੀ ਪਿੱਛੇ ਜੇ ਲੜਾਈ ਵੀ ਹੋ ਗਈ ਭਾਜੀ, ਕੋ ਕੈਪਟਨ ਤੇ ਮੇਨ ਕੈਪਟਨ, ਘਰ ਵਾਲਾ ਘਰ ਵਾਲੀ ਕੈਬਿਨ ਦੇ ਵਿੱਚ ਲੜ ਪਏ, ਕੋਕਪਿਟ ਦੇ ਵਿੱਚ ਲੜ ਪਏ ਜਹਾਜ਼ ਚਲਾਉਂਦੇ।
ਅੱਛਾ
ਹਾਂ, ਤੇ ਉਹ ਤੋਂ ਬਾਅਦ ਇਹ ਪਾਲਿਸੀ ਬਣੀ ਗਈ ਵੀ ਇਹ ਘਰ ਵਾਲਾ ਘਰ ਵਾਲੀ ਕਦੀ ਇੱਕੋ ਜਹਾਜ਼ ਚ ਨੀ ਵਾਰਨੇ, ਜੇ ਵਾਰਨੇ ਤੇ ਇਹ ਤੀਜਾ ਬੰਦਾ ਵਿੱਚੋਂ
ਵਿਚੋਲਾ ਨਾਲ। ਠੀਕ ਹੈ ਜੀ, ਓਕੇ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
ਠੀਕ ਹੈ, ਥੈਂਕ ਯੂ ਜੀ। ਸੋ ਇਹ ਸਨ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸਨ ਕੈਨਬਰਾ ਤੋਂ। ਸੋ ਪਿਆਰਿਓ, ਇੱਥੇ ਹੀ ਲੈਂਦੇ ਹਾਂ ਇਜਾਜ਼ਤ ਅਤੇ ਪ੍ਰੋਗਰਾਮ ਸਮਾਪਤ ਕਰਨ ਦੀ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅੱਜ ਕੁਛ ਤਕਨੀਕੀ ਪਰੇਸ਼ਾਨੀਆਂ ਰਹੀਆਂ ਨੇ, ਮਾਫ਼ੀ ਚਾਹੁੰਦੇ ਹਾਂ, ਅਗਲੀ ਵਾਰੀ ਕੱਲ੍ਹ ਨੂੰ ਫਿਰ ਆਪਾਂ ਇਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਕੱਲ੍ਹ ਨੂੰ ਸਵੇਰੇ ਫਿਰ ਪ੍ਰੋਗਰਾਮ ਲੈ ਕੇ ਪੇਸ਼ ਹੋਵਾਂਗੇ, ਸਾਡੇ ਨਾਲ ਅਮਰੀਕ ਫਲੋਰਾ ਭਾਜੀ ਅਤੇ ਹੋਰ ਗੈਸਟ ਆ ਰਹੇ ਨੇ। ਸੋ ਆਪ ਸਭ ਨੂੰ ਦੁਸਹਿਰੇ ਦੀਆਂ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ, ਅਤੇ ਬਿਹੇਵ, ਆਪਣੇ ਗੁਰੂ ਘਰ ਜਾਇਓ, ਮੰਦਰ ਜਾਇਓ, ਪਾਠ ਪੂਜਾ ਕਰਿਓ, ਅਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਇਸ ਦੇ ਨਾਲ ਹੀ ਰੇਡੀਓ 'ਤੇ ਵੀ ਬ੍ਰੌਡਕਾਸਟ ਇੱਥੇ ਸਮਾਪਤ ਕਰਦੇ ਹਾਂ। ਹਰਮਨ ਰੇਡੀਓ 'ਤੇ ਗੀਤ ਸੰਗੀਤ ਜਾਰੀ ਹੈ, ਆਪ ਸੁਣਦੀ ਕੋਸ਼ਿਸ਼ ਕਰਨੀ, ਜੁੜੇ ਰਹਿਣਾ ਹਰਮਨ ਰੇਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।